ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਮੈਂ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਸ਼ਨਿਚਰਵਾਰ 24 ਜੂਨ 2017, 9:02 ਘੜੀ ਦਿਖਾਉਣ ਲੱਗ ਪਈ ਹੈ ਸਿਡਨੀ ਸਮੇਂ ਦੇ ਮੁਤਾਬਕ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਸਾਡੇ ਨਾਲ ਜੁਆਇਨ ਕਰ ਰਹੇ ਨੇ, ਔਰ ਉਸ ਤੋਂ ਇਲਾਵਾ ਅਸੀਂ ਇਕ ਛੋਟੀ ਜਿਹੀ ਇੰਟਰਵਿਊ ਵੀ ਕਰਾਂਗੇ। ਸਿਹਤ ਸਬੰਧੀ ਬਹੁਤ ਸਾਰੀਆਂ ਜਾਣਕਾਰੀਆਂ ਪ੍ਰੋਗਰਾਮ ਦੇ ਵਿਚ ਪੇਸ਼ ਕੀਤੀਆਂ ਜਾਣਗੀਆਂ, ਵਿਚਾਰ ਤੁਹਾਡੇ ਦਿਲ ਦੀਆਂ ਗੱਲਾਂ, ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣਗੀਆਂ। ਔਰ ਇਨ੍ਹਾਂ 2 ਘੰਟੇ ਦੀਆਂ ਗੱਲਾਂ ਬਾਤਾਂ ਦੇ ਵਿਚੋਂ ਅਸੀਂ ਬਹੁਤ ਸਾਰਾ ਗਿਆਨ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਦੇ ਲਈ ਅਸੀਂ ਅਮਰੀਕ ਸਿੰਘ ਫਲੋਰਾ ਨੂੰ ਵੀ, ਉਹ ਵੀ ਆ ਰਹੇ ਨੇ, ਤੇ ਉਸ ਤੋਂ ਇਲਾਵਾ ਇੰਡੀਆ ਤੋਂ ਵੀ ਅੱਜ ਇਕ ਛੋਟੀ ਜਿਹੀ ਅਸੀਂ ਗੱਲਬਾਤ ਕਰਨੀ ਹੈ ਦੋਨਾਂ ਜਣਿਆਂ ਨੇ। ਸੋ ਉਹ ਵੀ ਸਿਹਤ ਸਬੰਧੀ ਹੋਏਗੀ। ਸੋ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਕਰਦੇ ਹੋਏ ਤੁਹਾਨੂੰ ਦਸ ਦਿੰਦੇ ਹਾਂ ਕਿ ਥੋੜੀ ਦੇਰ ਬਾਅਦ ਮੌਸਮ ਦੀ ਜਾਣਕਾਰੀ, ਫਿਰ ਖ਼ਬਰਾਂ, ਤੇ ਫਿਰ ਅਮਰੀਕ ਸਿੰਘ ਫਲੋਰਾ ਆ ਰਹੇ ਨੇ। ਸੋ ਬਹੁਤ ਸਾਰੇ ਸੱਜਣ ਸਵੇਰ ਤੋਂ ਸਾਡੇ ਨਾਲ ਜੁੜ ਰਹੇ ਨੇ, ਹਰਮੀਤ ਚੰਨਾ ਭਾਜੀ ਆ ਗਏ ਨੇ, ਸੱਤੀ ਸਿੰਘ ਕੌਫ ਸਾਰਬਰ ਵਾਲੇ, ਰਾਜ ਮਹਿੰਦਰ ਹੁਣੀ, ਅਮਰਪ੍ਰੀਤ ਸਿੰਘ, ਰਣਜੀਤ ਸਿੰਘ, ਰੇ ਵਾਈਟ ਵਿਰਵੀ ਵਾਲੇ, ਬਿੱਟੂ ਬੋਪਾਰਾ ਮਿਲਡੂਰੇ ਤੋਂ। ਸੋ ਸਾਰੇ ਸੱਜਣ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ। ਕਿਸ ਤਰ੍ਹਾਂ ਦਾ ਚੜਿਆ ਜੀ ਵੀਕਐਂਡ ਤੁਹਾਡੇ ਏਰੀਏ ਦੇ ਵਿਚ, ਜ਼ਰੂਰ ਲਿਖ ਭੇਜਿਓ ਜਾਂ ਫੋਟੋ ਭੇਜਿਓ ਜਾਂ ਕੋਈ ਵੀ ਤੁਹਾਡੇ ਦਿਲ ਦੇ ਵਿਚ ਗੱਲ ਹੈ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸੰਪਰਕ ਕਰ ਸਕਦੇ ਹੋ। ਈਮੇਲ ਹੈ ਜੀ ਸਾਡੀ request@harmanradio.com। ਲਓ ਜੀ, ਸੁਖਜੀਤ ਸ਼ੈਪਟ ਨਾਲੇ ਤੇ ਸੱਜਣ ਮਿੱਤਰ ਹੋਰ ਵੀ ਜੁਆਇਨ ਕਰ ਰਹੇ ਨੇ, ਉਨ੍ਹਾਂ ਦਾ ਵੀ ਸਵਾਗਤ ਹੈ ਜੀ। ਐਂ ਕਹਿੰਦਾ ਤੇ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ। ਵਿਚਾਰ ਨੀ, ਦਿਲ ਦਾ ਵਲਵਲਾ ਕਹਿ ਲੋ ਕਿ ਪਿਛਲੇ 1-2 ਦਿਨ ਤੋਂ ਜੋ ਹੋ ਰਿਹਾ ਪੰਜਾਬ ਦੇ ਵਿਚ, ਪਾਰਲੀਮੈਂਟ ਦੇ ਵਿਚ ਜੋ ਹੋਇਆ ਪੰਜਾਬ ਦੀ ਵਿਧਾਨ ਸਭਾ ਦੇ ਵਿਚ, ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ, ਬਹੁਤ ਸਾਰੇ ਖਦਸ਼ੇ ਸਾਹਮਣੇ ਆ ਰਹੇ ਨੇ। ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਕੋਈ ਗੱਲ ਨੀ, ਇੰਨਾ ਆਪਾਂ ਸੀਰੀਅਸਲੀ ਨਹੀਂ ਲੈਣਾ, ਪਰ ਅਮਰੀਕ ਸਿੰਘ ਫਲੋਰਾ ਆਣਗੇ ਨਾ ਫਿਰ ਆਪਾਂ ਖੁੱਲ ਕੇ ਗੱਲ ਕਰਾਂਗੇ। ਤੇ ਇਹ ਜਿਹੜਾ ਲੜਾਈ ਝਗੜੇ ਦਾ ਕਾਰਨ ਹੈ, ਇਹਦਾ ਕਾਰਨ ਕੀ ਹੈ ਕਿ ਅਸੀਂ ਹਰ ਵੇਲੇ ਕੋਸ਼ਿਸ਼ ਕਰੀਦੀ ਹੈ ਕਿ ਕੋਈ ਨਾ ਕੋਈ ਅਸੀਂ ਧੜਾ ਬਣਾ ਲਈਏ, ਕਿ ਅਸੀਂ ਕਿਸੇ ਗਰੁੱਪ ਨੂੰ ਜੁਆਇਨ ਕਰ ਲਈਏ। ਦੇਖਿਓ ਕਦੇ ਠੰਡੇ ਦਿਮਾਗ ਦੇ ਨਾਲ, ਜੇ ਆਪਾਂ ਬਾਹਰ ਨਹੀਂ ਕਿਸੇ ਦੇ ਗਰੁੱਪ ਦੇ ਬੰਦੀ ਜਾਂਦੇ ਤਾਂ ਘਰ ਦੇ ਵਿਚ ਹੀ ਅਸੀਂ ਗਰੁੱਪ ਬੰਦੀ ਬਣਾ ਲਈਦੀ ਆ, ਤੇ ਉਹਦੇ ਵਿਚ ਹੀ ਫਿਰ ਅਸੀਂ ਲੜਨਾ ਸ਼ੁਰੂ ਕਰ ਦੇਈਦਾ। ਇੱਕ ਰੱਬ ਨੇ ਹੀ ਸਾਡੇ ਅੰਦਰ ਇਹ ਵਸਤੂ ਜਾਂ ਇਹ ਚੀਜ਼ ਜਾਂ ਇਹ ਚਾਹਤ ਪਾਈ ਆ ਕਿ, ਕਿਉਂਕਿ ਜਿਹੜਾ ਮਨੁੱਖ ਹੈ ਉਹ ਸੋਸ਼ਲ ਐਨੀਮਲ ਹੈ, ਸਮਾਜਿਕ ਪ੍ਰਾਣੀ ਆ, ਤੇ ਉਹ ਇਕੱਠੇ ਰਹਿਣਾ ਚਾਹੁੰਦਾ ਆ, ਇਕੱਠੇ ਹੋਣਾ ਚਾਹੁੰਦਾ, ਧੜਾ ਬਣਾਉਣਾ ਚਾਹੁੰਦਾ ਆ, ਧੜਾ ਬਣਾ ਕੇ ਉਹ ਪ੍ਰੋਗਰੈਸ ਕਰਦਾ ਆ। ਸ਼ੁਰੂ ਤੋਂ ਦੇਖ ਲਓ, ਜਦੋਂ ਤੋਂ ਮਨੁੱਖ ਜਿਹੜਾ ਆ ਉਹ ਫੂਡ ਗੈਦਰਰ ਰਿਹਾ, ਯਾਨੀ ਕਿ ਖਾਣਾ ਇਕੱਠਾ ਕਰਦਾ ਰਿਹਾ, ਤਾਂ ਉਹ ਵੀ ਗਰੁੱਪਾਂ ਦੇ ਵਿੱਚ ਝੁੰਡਾਂ ਦੇ ਵਿੱਚ ਖਾਣਾ ਇਕੱਠਾ ਕਰਦਾ ਰਿਹਾ। ਉਸ ਤੋਂ ਬਾਅਦ ਉਹ ਹੰਟਰ ਬਣ ਗਿਆ, ਸ਼ਿਕਾਰੀ ਬਣ ਗਿਆ। ਸ਼ਿਕਾਰ ਵੀ ਉਹਨੇ ਦੇਖਿਆ ਕਿ ਇਕੱਲੇ ਨਹੀਂ ਖੇਡ ਹੋ ਸਕਦਾ, ਇਕੱਲੇ ਨਹੀਂ ਸ਼ਿਕਾਰ ਉੱਠਦਾ। ਸੋ ਉਹ ਝੁੰਡਾਂ ਦੇ ਵਿੱਚ, ਗਰੁੱਪ ਦੇ ਵਿੱਚ ਫਿਰ ਉਹ ਖੇਡਦਾ ਰਿਹਾ, ਉਹ ਆਪਣਾ ਸ਼ਿਕਾਰ ਪਾਲਦਾ ਰਿਹਾ। ਉਸ ਤੋਂ ਬਾਅਦ ਖੇਤੀ, ਉਹ ਫੂਡ ਪ੍ਰੋਡਿਊਸਰ ਬਣ ਗਿਆ ਮਨੁੱਖ। ਜਦੋਂ ਫੂਡ ਪ੍ਰੋਡਿਊਸਰ ਬਣਿਆ ਤਾਂ ਦੇਖਿਆ ਕਿ ਇਕੱਲਾ ਕੁ ਬੰਦਾ ਕਿੰਨਾ ਕੁ ਖਾਣਾ ਜਿਹੜਾ ਉਗਾ ਲੂਗਾ, ਕਿੰਨੇ ਕੁ ਖੇਤ ਬਾਹਲੂਗਾ। ਸੋ ਉਹ ਫਿਰ ਗਰੁੱਪਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ। ਸੋ ਇਹ ਜਿਹੜੀ ਕੁਦਰਤੀ ਤੌਰ ਤੇ ਗਰੁੱਪ ਬੰਦੀ ਹੋਈ ਹੈ, ਤੁਸੀਂ ਦੇਖਿਆ ਹੋਊਗਾ, ਡਿਸਕਵਰੀ ਚੈਨਲ ਵੀ ਦੇਖਿਆ ਹੋਊਗਾ ਕਿ ਜਿਹੜੇ ਕਈ ਝੁੰਡ ਨੇ, ਜਾਨਵਰਾਂ ਦੇ ਝੁੰਡ ਬਣਾ ਕੇ ਉਹ ਸ਼ਿਕਾਰ ਕਰਦੇ ਨੇ। ਇਕੱਲਾ ਸ਼ੇਰ ਹੀ ਝੁੰਡ ਨਹੀਂ ਬਣਾਉਂਦਾ, ਬਾਕੀ ਸਾਰੇ ਝੁੰਡ ਬਣਾਉਂਦੇ ਨੇ। ਔਰ ਉਹ ਹੁਣ ਆਪਾਂ ਉਹੀ ਫਰਕ ਦੇਖਣਾ ਕਿ ਉਸ ਜਿਹੜੀ ਫਿਤਰਤ ਹੈ ਸ਼ੇਰ ਦੀ, ਸ਼ੇਰ ਇਕੱਲਾ ਕਿੱਦਾਂ ਹੈ, ਤੇ ਇਧਰ ਮਨੁੱਖ ਕਿੱਦਾਂ ਇਸ ਧੜੇਬੰਦੀ ਤੋਂ ਬਾਹਰ ਨਿਕਲ ਸਕਦਾ। ਸੋ ਇਹ ਤਾਂ ਦੇਖੋ, ਨਿਰਵਾਹ ਦੇ ਲਈ ਤਾਂ ਝੁੰਡ ਬਣਾਉਣੇ ਚਾਹੀਦੇ ਨੇ, ਗਰੁੱਪ ਬਣਾਉਣੇ ਚਾਹੀਦੇ ਨੇ, ਬਹੁਤ ਫਾਇਦੇਮੰਦ ਨੇ। ਜਦੋਂ ਅਸੀਂ ਇੱਕ ਪ੍ਰੋਗਰੈਸ ਕਰਦੇ ਹਾਂ ਤਾਂ ਫਾਇਦੇਮੰਦ ਨੇ। ਇੱਕ ਵਿਚਾਰ ਵੀ ਅਮਰੀਕ ਸਿੰਘ ਹੁਣਾਂ ਨੇ ਰਿਕਾਰਡ ਕੀਤਾ ਸੀ ਕਿ ਯੋਗ ਜਿਹੜਾ ਆ, ਯੋਗ ਇਕੱਲਿਆਂ ਕੀਤਾ ਜਾਂਦਾ ਤਾਂ ਜਿਹੜਾ ਗਿਆਨ ਹੈ, ਗਿਆਨ ਦੋ ਜਣੇ ਪੜ੍ਹਦੇ, ਜਦੋਂ ਪੜ੍ਹਨ ਨਾ ਦੋ ਜਣੇ ਬੈਠਣ ਪੜ੍ਹਨ ਤਾਂ ਫਿਰ ਜ਼ਿਆਦਾ ਛੇਤੀ ਸਮਝ ਆਉਂਦੀ, ਇੱਕ ਦੂਜੇ ਨੂੰ ਸਮਝਾਇਆ ਜਾਂਦਾ ਆ। ਤੇ ਇਸੇ ਤਰ੍ਹਾਂ ਜਿਹੜੇ ਹੋਰ ਕੰਮ ਕਾਰ ਆ, ਤਿੰਨ ਚਾਰ ਪੰਜ ਨਾਲ ਕੀਤੇ ਜਾਂਦੇ ਨੇ। ਪਰ ਜਿਹੜਾ ਅਸਲੀ ਧੜਾ ਆ, ਉਹ ਕਹਿੰਦੇ ਗੁਰਬਾਣੀ ਇਹ ਕਹਿੰਦੀ ਆ ਕਿ ਉਹ ਧੜਾ ਪਰਮਾਤਮਾ ਦੇ ਨਾਲ ਜਿਹੜਾ ਬਣਾਉਂਦਾ ਹੈ ਨਾ, ਉਹ ਕਿਤੇ ਵੀ ਫੇਲ ਨਹੀਂ ਹੁੰਦਾ। ਮੈਂ ਚਾਰ ਗੁਰਬਾਣੀ ਦੀਆਂ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਪੰਜਵੇਂ ਪਾਤਸ਼ਾਹ ਨੇ ਧੜੇ ਦੇ ਉੱਤੇ ਇੱਕ ਪੂਰਾ ਸ਼ਬਦ ਲਿਖਿਆ ਕਿ ਧੜਾ ਕਿਸ ਨਾਲ ਬਣਾਉਣਾ ਚਾਹੀਦਾ। ਅੰਗ 366 ਦੇ ਉੱਤੇ ਆ ਜੀ, ਗੁਰੂ ਰਾਮਦਾਸ ਜੀ ਨੇ ਲਿਖਿਆ ਰਾਗ ਆਸਾ ਦੇ ਵਿੱਚ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਕਿਸੇ ਨੇ ਮਿੱਤਰ ਦੇ ਨਾਲ, ਕਿਸੇ ਨੇ ਆਪਣੇ ਪੁੱਤਰਾਂ ਦੇ ਨਾਲ, ਕਿਸੇ ਨੇ ਭਾਈਆਂ ਦੇ ਨਾਲ ਧੜਾ ਬਣਾ ਲਿਆ। ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕੁੜਮਾਂ ਦੇ ਨਾਲ ਬਣਾ ਲਿਆ, ਜਵਾਈਆਂ ਦੇ ਨਾਲ ਬਣਾ ਲਿਆ। ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਆਪਣੇ ਮਤਲਬ ਲਈ ਕਿਸੇ ਨੇ ਚੌਧਰੀਆਂ ਦੇ ਨਾਲ ਜਾਂ ਜਿਹੜੇ ਹੋਰ ਵੱਡੇ ਬੰਦੇ ਆ ਉਹਨਾਂ ਦੇ ਨਾਲ ਧੜਾ ਬਣਾ ਲਿਆ। ਹਮਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ। ਉਹ ਕਹਿੰਦੇ ਮੇਰਾ ਧੜਾ ਜਿਹੜਾ ਪਰਮਾਤਮਾ ਦੇ ਨਾਲ। ਹੁਣ ਧੜਿਆਂ ਦੀ ਗੱਲ ਕਰਦੇ ਆ ਕਿ ਕਲਯੁਗ ਮੇ ਧੜੇ ਪੰਜ ਚੋਰ ਚਗੜਾਏ। ਹੁਣ ਆ ਕਲਯੁਗ ਚੱਲ ਰਿਹਾ, ਹਰ ਬੰਦੇ ਚ ਕਲਯੁਗ ਚੱਲ ਰਿਹਾ ਹੁੰਦਾ ਜਦੋਂ ਪਰਮਾਤਮਾ ਦੀ ਸੋਝੀ ਨਹੀਂ ਹੁੰਦੀ। ਤੇ ਜਿਹੜੇ ਇਸ ਯੁੱਗ ਦੇ ਵਿਚ ਜਾਂ ਇਸ ਅਵਸਥਾ ਦੇ ਵਿਚ ਜਿਹੜੇ ਪੰਜ ਚੋਰ ਹੁੰਦੇ ਨਾ, ਉਹ ਧੜਾ ਬਣਾ ਕੇ ਇਕੱਠੇ ਹੋ ਜਾਂਦੇ ਨੇ ਤੇ ਅੰਦਰ ਪਰਮਾਤਮਾ ਜਿਹੜਾ ਉਹਨੂੰ ਦੂਰ ਲੈ ਜਾਂਦੇ ਨੇ ਤੇ ਮਨ ਦੇ ਅੰਦਰ ਨਾ ਉਹ ਝਗੜਾ ਪੈਦਾ ਕਰਦੇ ਨੇ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਔਰ ਇਹ ਜਿਹੜੇ ਪੰਜ ਚੋਰ ਹੈ, ਇਹ ਫਿਰ ਇਹ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ, ਇਹਨੂੰ ਵਧਾਉਂਦੇ ਨੇ। ਹੁਣ ਉਸਦਾ ਕਹਿੰਦੇ ਨੇ ਕਿ ਇਸਦਾ ਤੋੜ ਕੀ ਆ, ਹੱਲ ਕੀ ਆ। ਗੁਰੂ ਸਾਹਿਬ ਕਹਿੰਦੇ ਨੇ ਰਾਮਦਾਸ ਜੀ ਕਿ ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ, ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਕਹਿੰਦੇ ਕਿ ਜਿਹਨੂੰ ਹੁਣ ਪਰਮਾਤਮਾ ਕਿਰਪਾ ਕਰ ਦਿੰਦਾ ਨਾ, ਤੇ ਉਹ ਸਤਸੰਗ ਦੇ ਵਿਚ ਚਲੇ ਜਾਂਦਾ ਹੈ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਚੋਂ। ਤੇ ਉਹ ਕਹਿੰਦੇ ਕਿ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਮੇਰਾ ਤਾਂ ਪਰਮਾਤਮਾ ਧੜਾ ਬਣਿਆ ਹੋਇਆ ਤੇ ਉਹਨੇ ਇਹ ਬਾਕੀ ਜਿਹੜੇ ਪੰਜ ਕਾਮ ਕ੍ਰੋਧ ਵਾਲੇ ਆ ਉਹ ਸਾਰੇ ਹਟਾ ਦਿੱਤੇ। ਸੋ ਇਹ ਫਿਲੋਸਫੀ ਹੈ ਜੀ ਧੜਿਆਂ ਦੀ। ਸੋ ਧੜਿਆਂ ਦੀ ਹੁਣ ਤੁਸੀਂ ਗੱਲ ਦੇਖੋ, ਅੱਜ ਆਪਾਂ ਕਰਾਂਗੇ ਪ੍ਰੋਗਰਾਮ ਦੇ ਵਿਚ ਕਿ ਕਿਸ ਤਰ੍ਹਾਂ ਪਾਰਲੀਮੈਂਟਾਂ ਦੇ ਵਿਚ ਲੜਾਈਆਂ ਹੁੰਦੀਆਂ, ਧੜਿਆਂ ਚ ਲੜਾਈਆਂ ਹੁੰਦੀਆਂ, ਪੰਚਾਇਤਾਂ ਚ ਲੜਾਈਆਂ ਹੁੰਦੀਆਂ, ਤੇ ਜਦੋਂ ਬੈਡ ਪਾਸੇ ਨੂੰ, ਮਾੜੇ ਪਾਸੇ ਨੂੰ ਧੜੇ ਚੱਲ ਜਾਂਦੇ ਨੇ ਤਾਂ ਕਿਸ ਤਰ੍ਹਾਂ ਉਹ ਖੱਜਲ ਹੁੰਦੇ। ਜਿਹੜੇ ਚੰਗੇ ਦੀ ਵੀ ਗੱਲ ਕਰਾਂਗੇ, ਧੜੇ ਜਦੋਂ ਬਣਦੇ ਨੇ ਚੰਗੇ ਲਈ ਬਣਦੇ ਨੇ ਤਾਂ ਉਹ ਚੰਗੇ ਕਿੱਦਾਂ ਰਿਜ਼ਲਟ ਨਿਕਲਦੇ ਨੇ। ਤੇ ਜਦੋਂ ਹੁਣ ਧੜਾ ਬਣਿਆ ਦਸਵੇਂ ਪਾਤਸ਼ਾਹ ਜੀ ਤੋਂ ਨੇ ਧੜਾ ਬਣਾਇਆ, ਉਨ੍ਹਾਂ ਨੇ ਬੰਦੇ ਬਹਾਦਰ ਨੂੰ ਨੰਦੇੜ ਤੋਂ ਜਾ ਕੇ ਉਸ ਇਲਾਕੇ ਚੋਂ ਲਾ ਕੇ ਦੱਖਣ ਚੋਂ ਜਾ ਕੇ ਦੱਸਿਆ ਕਿ ਦੇਖ ਕਿੱਦਾਂ ਧੜੇ ਬਣਾ ਕੇ ਸਾਡੀ ਖੱਜਲ ਖੁਆਰੀ ਕਰ ਰਹੇ ਨੇ, ਕੌਮ ਦੀ ਪੱਤ ਲੁੱਟ ਰਹੇ ਨੇ। ਜਿਹੜੇ ਚੋਰ ਧੜੇ ਨੇ ਮੁਸਲਮਾਨ ਇਸਲਾਮ ਧਰਮ ਦੇ ਅਧੀਨ, ਉਹ ਆ ਕੇ ਉਨ੍ਹਾਂ ਨੂੰ ਰੀਪ੍ਰਜੈਂਟ ਕਰਕੇ ਕਿੱਦਾਂ ਉਹ ਖਰਾਬ ਕਰ ਰਹੇ ਨੇ, ਕਿੱਦਾਂ ਖੂਨ ਬਹਾ ਰਹੇ ਨੇ। ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਪੰਜਾਬ ਵੱਲ ਨੂੰ ਤੋਰਿਆ। ਪੰਜਾਬ ਦੇ ਵਿਚ ਫਿਰ ਉਨ੍ਹਾਂ ਨੇ ਸਿੱਖਾਂ ਦੇ ਨਾਲ ਰਲ ਕੇ, ਸਿੱਖਾਂ ਨੂੰ ਨਾਲ ਲੈ ਕੇ, ਗੁਰੂ ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਅੰਦਰ ਸਾਰਾ ਕੁਝ ਸਾਫ਼ ਸਫਾਈਆ ਕੀਤਾ। ਤੇ ਅੱਜ ਬੰਦਾ ਬਹਾਦਰ ਜੀ ਦੀ ਬਰਸੀ ਆ, ਸ਼ਹੀਦੀ ਦਿਨ ਹੈ। ਤੇ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ, ਧੰਨਵਾਦ ਜਿਨ੍ਹਾਂ ਨੇ ਰਿਮਾਇੰਡ ਕਰਾਇਆ। ਸੋ ਉਸ ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਇੱਕ ਆਪਾਂ ਵਾਰ ਸੁਣਦੇ ਹਾਂ ਜੀ। ਕੁਲਦੀਪ ਮਾਨਕ ਨੇ ਗਾਈ ਸੀ ਬੰਦਾ ਸਿੰਘ ਬਹਾਦਰ, ਆਓ ਇਸ ਦਾ ਵਾਰ ਨੂੰ ਸੁਣੀਏ ਤੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਈਏ।
ਲੈ ਕੇ ਚੱਲ ਗਈ ਸਰ ਤੋਂ ਥੱਪੜਾ, ਹੋਈ ਦਿਨ ਖੇਡ ਲੈ ਮੌਜਾ ਮਾਰ ਲੈ, ਹੱਥਾਂ ਫੱਜ ਜਾਣਾ ਉਹ ਕੰਗਣਾ ਕੱਚ ਦਿਆ। ਲੈ ਕੇ ਚੱਲ ਗਈ ਸਰ ਤੋਂ ਥੱਪੜਾ, ਹੋ ਦਿੱਤਾ ਚਾਨੀ ਵੀ ਸੁਨਵਾ, ਹੋ ਬੰਦਾ ਸਿੰਘ ਬਹਾਦਰ ਬਣ ਗਿਆ, ਹੋ ਲਿਆ ਮਾਰੋ ਨਾ ਬਦਲਾ, ਸਰ ਸਾਰੇ ਡੋਲੇ ਕੰਬਦੇ ਅੱਛੇ ਆ ਖੂਨ ਅੱਖਾਂ ਦੇ ਵਿੱਚ ਆ। ਸੱਜਾ ਹੱਥ ਗਿਆ ਤਲਵਾਰ ਤੇ, ਹੋ ਦਿੱਤਾ ਜਾਨ ਮੁਸ਼ਹਿਰੀ ਦਾ, ਓਹੋ ਤੁਰਜਾ ਬਲ ਸਰਹੰਦ ਦੇ, ਹੋ ਇੱਕ ਚੋਟ ਨਗਾਰੇ ਲਾਸੀ ਸਰ ਦੇ ਖੰਡੇ ਚਮਕ ਦੇ, ਅੱਛਾ ਵੀ ਕਰਦਾ ਸਭ ਬਣਾ। ਪਿਆਰੂ ਖਾ ਮੁਖੋ ਬੋਲੇ ਸੋ ਨਿਹਾਲ ਦੇ, ਹੋ ਸਿੰਘ ਰਹੇ ਜੈਕਾਰੇ ਲਾ ਪਈਆਂ ਹਜੜਾ ਖਾਨ ਵਜ਼ੀਰ ਨੂੰ, ਅੱਖਿਆ ਸੁੱਚਾ ਨੰਦ ਖਬਰਾ। ਸੂਬਾ ਕੰਬ ਗਿਆ ਸਰਹੰਦ ਦਾ, ਹੋ ਗਈ ਜਾਨ ਮੁੱਠੀ ਦੇ ਵਿੱਚ ਆ, ਤੇ ਅੱਜ ਬੰਦੇ ਸਰਹੰਦ ਦੀ ਹੋ ਦਿੱਤੀ ਇਤਨਾ ਇੱਕ ਖਰਚਾ, ਉਹਨੇ ਦੇਵ ਸਰੀ ਕਿਆ ਵਾਰਿਆ, ਹੋ ਚਿੱਟਾ ਕਿਲਾ ਹੰਕਾਰ ਦਾ ਖਾ, ਰਹਿੰਦੀਆਂ ਮਰਦਾ ਤੇਰੀਆਂ ਚੱਕ ਵਿੱਚ ਰਹਿੰਦੀਆਂ, ਹੋ ਬੰਦਿਆ ਤੇਰੀਆਂ
ਹਾਂ ਜੀ ਹਾਂ ਵਾਰਾਂ ਤੁਰੀਆਂ ਜਾਣ। ਇਹ ਫਿਕਰਾ ਅਖੀਰ ਦੇ ਵਿਚ ਵਾਰ ਦੇ ਚਲਾਉਂਦੇ ਸੀ, ਮੈਨੂੰ ਯਾਦ ਹੈ। ਕਾਫੀ ਨੇੜੇ ਰਹੇ ਹਾਂ ਅਸੀਂ ਢਾਡੀ ਕੁਲਜੀਤ ਸਿੰਘ ਦਿਲਬਰ ਹੋਣਾ ਦੇ, ਜੋ ਕਿ ਢਾਡੀ ਦਇਆ ਸਿੰਘ ਦਿਲਬਰ ਦੇ ਬੇਟੇ ਸਨ, ਤੇ ਬੜੇ ਨੁਕਤੇ ਉਨ੍ਹਾਂ ਤੋਂ ਸਿੱਖੇ ਨੇ। ਹਾਂ ਜੀ ਹਾਂ ਵਾਰਾਂ ਤੁਰੀਆਂ ਜਾਣ, ਤੇ ਜਦੋਂ ਵਾਰ ਇਹ ਗਾਉਂਦੇ ਨਾ ਤਾਂ ਇਹ ਜਿਹੜੇ ਲੈਕਚਰਾਰ ਨੇ ਇਹ ਉਨ੍ਹਾਂ ਵਾਸਤੇ ਆ ਕਿ ਵਾਰ ਨੂੰ ਅੱਗੇ ਤੋਰੀ ਰੱਖੋ। ਬਹੁਤ ਵਧੀਆ, ਕੁਲਦੀਪ ਮਾਨਕ ਨੇ ਵਾਰ ਗਾਈ ਸੀ। ਤੇ ਮਹਿੰਦਰ ਸਿੰਘ ਹੰਸ ਭਾਜੀ ਬਰੈਂਪਟਨ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ, ਕਹਿੰਦੇ ਨੇ ਕਿ ਬਹੁਤ ਵਧੀਆ ਜੀ, ਤੇ ਮੈਂ ਇਹ ਵਾਰ ਜਿਹੜੀ ਆ ਹਾਈ ਵਾਲੀਅਮ ਤੇ ਸੁਣਦਾ ਹੁੰਦਾ, ਮੇਰੀ ਫੇਵਰੇਟ ਵਾਰ ਹੈ। ਥੈਂਕਸ, ਲੈਟਸ ਇੰਜੋਏ। ਤੇ ਉਹ ਮਿੰਟੂ ਜੀ ਨੂੰ ਵੀ ਵਧਾਈਆਂ ਦੇ ਰਹੇ ਨੇ ਨਵੇਂ ਫਾਰਮ ਦੀਆਂ, ਬਹੁਤ ਬਹੁਤ ਧੰਨਵਾਦ। ਵਰਿੰਦਰ ਚੀਮਾ ਮਲਡੂਰੇ ਤੋਂ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਿਚਾਰ ਇਹ ਆ ਜੀ, ਕਹਿੰਦੇ ਮੈਂ ਮਸ਼ਰੂਫ ਸੀ ਸਵਾਦ ਰੋਟੀ ਵਿਚ ਨੁਕਸ ਕੱਢਣ ਵਿਚ, ਤੇ ਕੋਈ ਸੁੱਕੀ ਰੋਟੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ। ਇਹ ਵੀ ਗੱਲ ਹੈ ਜੀ, ਸਮੇਂ ਸਮੇਂ ਦੀ ਗੱਲ ਹੁੰਦੀ ਹੈ ਕਿ ਕਈ ਸਮਾਂ ਇਹ ਆ ਜਾਂਦਾ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਰੋਟੀ ਜਿਹੜੀ ਆ ਉਹ ਨਸੀਬ ਨਹੀਂ ਹੁੰਦੀ, ਫਿਰ ਸੁੱਕੀ ਰੋਟੀ ਦਾ ਵੀ ਸ਼ੁਕਰਾਨਾ ਹੀ ਕਰਨਾ ਪੈਂਦਾ ਜਦੋਂ ਭੁੱਖ ਲੱਗੀ ਹੁੰਦੀ ਹੈ। ਲੱਕੀ ਖਤਰਾ ਹੁਣੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਧਨੀ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਉਹ ਵੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਚ ਸੁੱਖ ਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਬਹੁਤ ਬਹੁਤ ਧੰਨਵਾਦ ਜੀ। ਸੁਖਜੀਤ ਸਿੰਘ ਛੱਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਬਿੱਟੂ ਬੋਪਾ ਰਾਏ ਮਲਡੋਰੇ ਵਾਲੇ, ਮਲਡੂਰੇ ਵਾਲੇ। ਹਾਂਜੀ ਅੱਜ ਇੱਥੇ ਥੋੜਾ ਨਿੱਘ ਹੈ, 5.1 ਸੈਂਟੀਗ੍ਰੇਡ ਟੈਂਪਰੇਚਰ ਦਿਖਾ ਰਿਹਾ ਮਲਡੂਰੇ ਦਾ ਵੈਦਰ, 16 ਡਿਗਰੀ ਤੱਕ ਪਹੁੰਚੇਗਾ। ਰਣਜੀਤ ਸਿੰਘ ਵਿਰਵੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰੇ ਵਾਈਟ ਵਾਲੇ। ਤੇ ਅੱਜ ਅਸੀਂ ਇੱਕ ਘਰ ਦੇ ਬਾਰੇ ਤੁਹਾਨੂੰ ਦੱਸਾਂਗੇ, ਜਿਹੜਾ ਕਿ ਸੇਲ ਤੇ ਲੱਗਾ ਹੋਇਆ ਜੀ ਵੈਰਬੀ ਦੇ ਵਿਚ। ਬਹੁਤ ਸਾਰੇ ਆਪਣੇ ਸੱਜਣ ਜਿਹੜੇ ਨੇ ਉਹ ਘਰ ਖਰੀਦ ਰਹੇ ਨੇ ਤੇ ਇਨ੍ਹਾਂ ਬਾਰੇ ਆਪਾਂ ਥੋੜੀ ਦੇਰ ਬਾਅਦ ਦੱਸਾਂਗੇ। ਅਮਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਕਹਿੰਦੇ ਜੇ ਹੋ ਸਕਿਆ ਤਾਂ ਨਰਗਿਸ ਫਿਲਮ ਦਾ ਇੱਕ ਸੌਂਗ ਪਲੇ ਕਰ ਦਿਓ। ਇਹ ਤੁਹਾਡਾ ਹੁਣ ਕੱਲ ਨੂੰ ਪਲੇ ਹੋਊਗਾ ਕਿਉਂਕਿ ਅੱਜ ਹਜੇ ਤਿੰਨ ਹਫ਼ਤੇ ਪਹਿਲਾਂ ਦੀ ਇੱਕ ਨਾ ਲਾਈਨ ਦੇ ਵਿਚ ਕਿਊ ਚ ਲੱਗੀ ਹੋਈ ਆ, ਠੰਡੇ ਵਾਸਤੇ ਜੇ ਰੱਖ ਲਓ ਪੈ ਗਈ ਸੀਗੀ ਤੇ ਮੈਨੂੰ ਕੱਲ ਫੋਨ ਕਰਕੇ ਰਿਮਾਇੰਡ ਕਰਾਇਆ ਉਹ ਫਰਮਾਇਸ਼ ਅੱਜ ਲਾਉਣੀ ਆ। ਰਾਜਮਹਿੰਦਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਬਾਣੀ ਦੇ ਨਾਲ ਸਾਨੂੰ ਜੋੜ ਰਹੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵੀਰ ਜੀ ਬਾਬੇ ਬੇਲੀ ਦਾ ਗੀਤ ਪਰਲੇ ਪਾਰੋਂ ਸੁਣਾ ਦਿਓ। ਹਾਂਜੀ ਮੈਂ ਕੋਸ਼ਿਸ਼ ਕਰਦਾ, ਹੋਇਆ ਤਾਂ ਜ਼ਰੂਰ ਸੁਣਾਂਗੇ। ਸੱਤੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ। ਹਰਮੀਤ ਚੰਨਾ ਭਾਜੀ ਹੁਣਾਂ ਨੇ ਇਕ ਫੋਟੋ ਭੇਜੀ ਹੈ ਜੀ, ਤੇ ਸਵਰਨ ਸਿੰਘ ਸੰਧੂ ਹੁਣਾਂ ਦੀ, ਜਿਨ੍ਹਾਂ ਦੀ ਏਜ ਉਮਰ 66 ਸਾਲ ਹੈ ਤੇ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸਿੱਖ ਖੇਡਾਂ ਦੇ ਵਿਚ 60-70 ਗਰੁੱਪ ਦੇ ਵਿਚ, ਤੇ ਉਹ ਪਿੰਡ ਚੂੜ ਚੱਕ ਡਿਸਟ੍ਰਿਕਟ ਮੋਗਾ ਤੋਂ ਨੇ। ਤੇ ਉਨ੍ਹਾਂ ਦੇ ਬੇਟਾ ਜਗਮੋਹਨ ਸਿੰਘ ਸਿੱਧੂ ਤੇ ਉਨ੍ਹਾਂ ਦੀ ਨੂੰਹ ਗੁਰਮੀਤ ਕੌਰ ਦੋਨੋਂ ਹੀ ਆਸਟ੍ਰੇਲੀਅਨ ਪੁਲਿਸ ਦੇ ਵਿਚ ਨੇ, ਐਡਲੇਟ ਦੇ ਵਿਚ ਤੇ ਪੋਸਟਡ ਨੇ। ਤੇ ਆਪ ਉਹ ਬਹੁਤ ਵਧੀਆ ਫਿਜ਼ਿਕਸ ਦੇ ਜਾਣੂ ਨੇ, ਫਿਜ਼ਿਕਸ ਸਬਜੈਕਟ ਦੇ, ਤੇ ਉਹ ਪੰਜਾਬ ਸਟੇਟ ਇਲੈਕਟ੍ਰੀਸ਼ਨ ਬੋਰਡ ਤੋਂ 2009 ਦੇ ਵਿਚ 33 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰ ਹੋਏ ਨੇ। ਆਪਣੇ ਆਪ ਨੂੰ ਬਹੁਤ ਫਿੱਟ ਰੱਖਦੇ ਨੇ ਤੇ ਫੋਟੋ ਮੈਂ ਸ਼ੇਅਰ ਕਰਤੀ ਹੈ ਜੀ ਆਪਣੀ ਐਪ ਦੇ ਵਿਚ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਸਾਂਝ ਪਾਉਣ ਦਾ। ਅਮਨ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੀ ਹਾਲ ਚਾਲ ਹੈ ਜੀ, ਪਿਛਲੇ ਹਫ਼ਤੇ ਦਾ ਗਿਆਨ ਵਾਲਾ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਸੀ, ਹਰ ਵਾਰ ਇੱਦਾਂ ਕੋਈ ਨਾ ਕੋਈ ਗਿਆਨ ਭਰਪੂਰ ਵਿਸ਼ਾ ਕਰਿਆ ਕਰੋ ਜੇ ਹੋ ਸਕੇ ਤਾਂ। ਗਾਣਾ ਤੁਹਾਡਾ ਵੀ ਜੀ ਹੁਣ ਪੈਂਡਿੰਗ ਪੈ ਗਿਆ ਤੇ ਕਿਊ ਦੇ ਵਿਚ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਾਫੀ ਸੱਜਣ ਜੁੜੇ ਨੇ। ਜਸਕਰਨ ਸਿੰਘ ਸਾਡੇ ਨਾਲ ਜੁੜੇ ਨੇ, ਜਸਕਰਨ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਮੁਖ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਮੁਖ ਰੰਧਾਵਾ ਜੀ, ਸੁਖਵਿੰਦਰ ਸੌਂ ਜੀ ਵੀ ਆ ਗਏ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬਾਜੀ ਕੀ ਹਾਲ ਚਾਲ ਹੈ। ਗੁਰਜੀਤ ਸਿੱਖੋਂ ਵੀ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿਚ ਰੱਖੇ, ਗੁਰਜੀਤ ਸਿੱਖੋਂ ਕਰੇਗੀ ਬਰਨ। ਤੇ ਰੁਪਿੰਦਰ ਗਿੱਲ ਕਲਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਆਓ ਜੀ ਕੀ ਹਾਲ ਚਾਲ ਹੈ। ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਲਤੇਜ ਧਿਮਾਨ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬੇਨਤੀ ਹੈ ਕਿ ਫਿਰੋਜ਼ ਅੰਮ੍ਰਿਤ ਦੀ ਕੋਈ ਕਵਿਤਾ ਸੁਣਾ ਦਿਓ, ਮੈਨੂੰ ਉਸਦੀ ਆਵਾਜ਼ ਬਹੁਤ ਚੰਗੀ ਲੱਗਦੀ ਸੀ, ਅਫਸੋਸ ਉਹ ਬਹੁਤ ਚਲੇ ਗਿਆ, ਬੜੀ ਛੇਤੀ ਚਲੇ ਗਿਆ, ਬਲਤੇਜ ਸਿੰਘ ਕਰੇਗੀ ਬੰਨ। ਹਾਂਜੀ ਬੜਾ ਹੋਣਹਾਰ ਲੜਕਾ ਸੀ ਤੇ ਸਾਡੇ ਡਾਟਾਬੇਸ ਜ਼ਰੂਰ ਉਸਦੀ ਕੋਈ ਨਾ ਕੋਈ ਕਵਿਤਾ ਹੋਏਗੀ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਜੇ ਵਿਰਦੀ ਜੀ, ਬਹੁਤ ਸੋਹਣਾ ਕਹਿੰਦੇ ਪ੍ਰੋਗਰਾਮ ਸ਼ੁਰੂ ਹੋਇਆ, ਵੈਲ ਐਕਸਪਲੇਨ ਸਟਾਰਟ ਬਿਊਟੀਫੁਲ ਡੇ ਇਨ ਸਿਡਨੀ, ਤੇ ਮਿੰਟੂ ਬਾਜੀ ਨੂੰ ਵੀ ਮੁਬਾਰਕਾਂ ਦੇ ਰਹੇ ਨੇ ਨਵੇਂ ਫਾਰ ਹੁੰਦੀਆਂ। ਅੱਛਾ ਚਲੋ ਬਹੁਤ ਵਧੀਆ ਜੀ, ਸਿਡਨੀ ਦੇ ਵਿਚ ਵਧੀਆ ਦਿਨ ਚੜਿਆ। ਹਰਵਿੰਦਰ ਸਿੰਘ ਸਿਡਨੀ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਪ੍ਰੋਗਰਾਮ ਚੱਲਿਆ ਜੀ, ਤੇ ਉਹ ਵੀ ਵਧਾਈਆਂ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਸੋ ਪ੍ਰੋਗਰਾਮ ਅਸੀਂ ਜਾਰੀ ਰੱਖਾਂਗੇ, ਮੌਸਮ ਦੀ ਜਾਣਕਾਰੀ ਚਲੋ ਇਸ ਤੋਂ ਬਾਅਦ ਹੀ ਲਵਾਂਗੇ। ਤੇ ਹੁਣ ਤੁਹਾਨੂੰ ਨਾ ਇੱਕ ਗਾਣਾ ਸੁਣਾਉਣਾ ਜੀ ਸੰਗਮ ਫਿਲਮ ਦੇ ਵਿਚੋਂ, ਇਸ ਦੀ ਫਰਮਾਇਸ਼ 3 ਹਫ਼ਤੇ ਪਹਿਲਾਂ ਹਰਮੀਤ ਚੰਨਾ ਉਨ੍ਹਾਂ ਨੇ ਕੀਤੀ ਸੀ, ਤੇ ਆਓ ਫਿਰ ਗੀਤ ਸੁਣਦੇ ਹਾਂ। ਮੁਕੇਸ਼ ਦੀ ਆਵਾਜ਼ ਦੇ ਵਿਚ ਫਿਲਮ ਸੰਗਮ ਦੇ ਵਿਚੋਂ 1964 ਦੇ ਵਿਚ ਆਈ ਸੀ, ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ, ਮੁਕੇਸ਼ ਜੀ।
ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ, ਹਰ ਦਿਲ ਜੋ ਪਿਆਰ ਕਰੇਗਾ ਵੋ ਗਾਣਾ ਗਾਏਗਾ, ਦੀਵਾਨਾ ਸੈਕੜੋ ਮੇ ਪਹਿਚਾਨਾ ਜਾਏਗਾ, ਦੀਵਾਨਾ ਸੈਕੜੋ ਮੇ ਪਹਿਚਾਨਾ ਜਾਏਗਾ, ਦੀਵਾਨਾ हमारे दिल को चुरा कर आँख चुराए जाते हैं, ये एक तरफा रस्म वफा हम फिर भी निभाए जाते हैं, चाहत का दर्द दूर है लेकिन आपको ही मालूम नहीं, जिस महफिल में शमा हो परवाना जाएगा, दीवाना सैकड़ों में पहचाना जाएगा, दीवाना
दिल जो प्यार करेगा वो गाना गाएगा, दीवाना सैकड़ों में पहचाना जाएगा दीवाना। कब इन आँखों का शर्माना जाएगा, दीवाना सैकड़ों में पहचाना जाएगा दीवाना।
हर दिल जो प्यार करेगा वो गाना गाएगा, दीवाना सैकड़ों में पहचाना जाएगा दीवाना। अपनी अपनी सबने कह ली, लेकिन हम चुपचाप रहे। दर्द पराया जिसको प्यार वो क्या अपनी बात कहे, खामोशी का ये अफसाना रह जाएगा बाद मेरे। ओ अपना के हर किसी को बेगाना जाएगा दीवाना, सैकड़ों में पहचाना जाएगा।
हर दिल जो प्यार करेगा वो गाना गाएगा दीवाना, सैकड़ों में पहचाना जाएगा दीवाना।
जी फिल्म संगम दे विचो मुकेश जी, लता जी और महेंद्र कपूर दी आवाज दे विच गीत सुन रहे सी। बहुत हिट फिल्म रही अपने जमाने दी, और इस फिल्म दे विच रफी साहब दे भी क्या बात गीत सी, बहुत सोहने गीत। चन्ना साहब बहुत बहुत धन्नवाद तुसी इस गीत दी फरमाइश कीती, और माफी चाहने आ कि सरदार सवरन सिंह सिद्धू होना दा सरनेम संधू मिते कह हो गया, पर इह साडे चलो गोतीए ने बहुत बहुत धन्नवाद जी, सरनामी ने साडे, धन्नवाद इन्हां दा। ते इन्हां दी फोटो जिहड़ी मैं अपने एंड्रॉयड ऐप दे विच अपडेट करती आ, सो सारे सज्जण मित्र देख सकदे इन्हां नूं। गल दे विच मैडल पाया होया ते जित्ते होए ने, क्योंकि 60 ओवर 60 रेसिस दे विच इन्हां ने हिस्सा लिया सी सिख खेडां दे विच। सो इह फोटो तुसीं लाइव देख सकदे हो अपने ऐप दे विच। हुण राजा धालीवाल मलडूरे वाले भी कह रहे ने कि पूरा अत सौंग सी जी इह बाई जी, ते प्रोग्राम बहुत चंगा चल रहा है, सारे सत श्री अकाल बुला रहे ने। बहुत बहुत धन्यवाद राजा जी। रणजोत सिंह जी, वाहेगुरू जी का खालसा वाहेगुरू जी की फतेह जी, ते सरबत दा भला करे जी, बहुत बहुत धन्यवाद तुहाडा। ते तुसी पुछया गुरबाणी व्याख्या द्वारा कदों शुरू हो रही है, ते इह गुरबाणी व्याख्या बस थोड़े ही एक दो हफ्तियां तक असीं शुरू करांगे। ते अपने स्रोतियां नूं दस्सदी कि गुरबाणी दे विच पहलां असीं आसा दी वाग बड़े डिटेल दे विच कर चुके हैं 25 एपीसोड, जिन्हां नूं तां ओह चाहीदी आ ओह अपना मैसेज सानूं भेज देण, असीं उन्हां नूं सारे 25 दे 25 एपीसोड दे लिंक भेज दांगे डाउनलोड करन वास्ते। ते हुण जपजी साहब असीं शुरू कर रहे हां, ते पिछले 3 महीने तों साडा अध्ययन चल रहा जी, तकरीबन 40 घंटे दी साडी ऑलरेडी जिहड़ियां अध्ययन दी रिकॉर्डिंग हो चुकी आ। ओह इस करके अध्ययन करन दी जरूरत पई सुखमणी साहब दा, कि सुखमणी साहब दे विच जपजी साहब दे बहुत सारे जिहड़े सिद्धांत ने उन्हां नूं विस्तार दे नाल समझाया गया है। और जिस तरह मूल मंत्री तुसी जदों देखोगे उहदी व्याख्या होएगी ਤਾਂ ਮੂਲ ਮੰਤਰ ਦੇ ਜਿਹੜੇ ਜਿੰਨੇ ਵੀ ਅੱਖਰ ਵਰਤੇ ਗਏ ਨੇ ਉਹਦੇ ਵਿਚ ਸਤ ਨਾਮ ਕਰਤਾ ਪੁਰਖ ਇਹ ਸਾਰਿਆਂ ਦੀ ਵਿਆਖਿਆ ਜਿਹੜੀ ਸੁਖਮਨੀ ਸਾਹਿਬ ਦੇ ਵਿਚ ਸੋ ਆਪ ਅਸੀਂ ਕਾਫੀ ਅਧਿਐਨ ਕੀਤਾ ਤਿੰਨਾਂ ਜਣੇ ਨੇ ਮੈਂ ਦਲਜੀਤ ਸਿੰਘ ਹੁਣੀ ਤੇ ਮਨਪ੍ਰੀਤ ਅਮਰੀਕਾ ਤੋਂ ਤਾਂ ਕਿ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਸੰਪੂਰਨ ਵਿਆਖਿਆ ਕਰਨ ਦੀ ਕੋਸ਼ਿਸ਼ ਕਰੀਏ ਸੋ ਇਹ ਕੁਛ ਹਫ਼ਤਿਆਂ ਤੱਕ ਸ਼ੁਰੂ ਹੋਏਗੀ ਤੇ ਇਸ ਦੇ ਨਾਲ ਇਸ ਵਾਰੀ ਵਿਲੱਖਣ ਚੀਜ਼ ਇਹ ਹੋਏਗੀ ਕਿ ਕੁਛ ਡਾਇਆਗ੍ਰਾਮਸ ਸਾਂਝੇ ਕੀਤੇ ਜਾਣਗੇ ਉਹ ਦੋ ਜਾਂ ਤਿੰਨ ਡਾਇਆਗ੍ਰਾਮ ਜਿਹੜੇ ਨੇ ਉਹ ਤੁਹਾਡੇ ਕੋਲ ਹੋਊਗੇ ਤਾਂ ਬਹੁਤ ਛੇਤੀ ਜਿਹੜੇ ਗੁਰਮਤਿ ਦੇ ਸਿਧਾਂਤ ਨੇ ਉਹ ਸਮਝ ਆਉਣ ਦੇ ਆਸਾਰ ਹੋ ਜਾਣਗੇ ਤੇ ਬਹੁਤ ਬਹੁਤ ਧੰਨਵਾਦ ਜੀ ਪੁੱਛਣ ਦੇ ਲਈ ਸਵਾਲ ਤੇ ਆਪਾਂ ਬੜੀ ਛੇਤੀ ਹੀ ਇਸ ਦੀ ਸ਼ੁਰੂਆਤ ਕਰਾਂਗੇ ਜ਼ਰੂਰ ਤੁਹਾਨੂੰ ਮੈਸੇਜ ਪਾਵਾਂਗੇ ਪਹਿਲਾਂ ਕਿਆ ਬਾਤ ਹੈ ਇਧਰ ਸੁਖਦੀਪ ਰਿਆੜ ਕੋਬਰਮ ਤੋਂ ਫੋਟੋਆਂ ਭੇਜ ਰਹੇ ਨੇ ਟਰੱਕ ਲੱਦਿਆ ਖੜਾ ਪੈਲਟ ਦਾ ਜੀ ਸੋ ਪੈਲਟ ਮੈਨੂੰ ਲੱਗਦਾ ਕਿਤੇ ਜਾਂ ਤਾਂ ਪੁਰਾਣੇ ਨੇ ਜਾਂ ਇਹ ਛੱਡਣ ਜਾ ਰਹੇ ਨੇ ਕੋਈ ਨੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਸਾਰੇ ਸਰੋਤਿਆਂ ਨਾਲ ਤੇ ਬਿੱਟੂ ਬੋਪਾ ਰਾਏ ਵੀ ਮਲਡੂਰੇ ਤੋਂ ਕੁਛ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਥੋੜਾ ਜਿਹਾ ਡਿਟੇਲ ਦੇ ਵਿਚ ਲਿਖ ਦਿਓ ਜੀ ਬਿੱਟੂ ਜੀ ਕਿ ਇਹ ਕਾਹਦੀਆਂ ਫੋਟੋਆਂ ਨੇ ਤਾਂ ਕਿ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਸਕੀਏ ਤੇ ਡਿਟੇਲ ਚ ਥੋੜਾ ਲਿਖਿਓ ਟਾਈਪ ਕਰਿਓ ਤੁਸੀਂ ਸੋ ਬਹੁਤ ਸਾਰੇ ਸੱਜਣ ਜੁਆਇਨ ਕਰ ਰਹੇ ਨੇ ਪ੍ਰੋਗਰਾਮ ਦੇ ਵਿਚ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਜੀ ਆਇਆਂ ਨੂੰ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਤੇ ਮੌਸਮ ਹੁਣ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਜੁੜਨ ਵਾਲੇ ਨੇ ਸੋ ਚਲਦੇ ਆ ਜੀ ਕੇਨਸ ਤੋਂ ਸ਼ੁਰੂ ਕਰਦੇ ਆ 26 ਡਿਗਰੀ ਤਾਪਮਾਨ ਅੱਜ ਰਹੇਗਾ ਤੇ ਅੱਜ ਬ੍ਰਿਸਬਨ ਦੇ ਵਿਚ 25 ਡਿਗਰੀ ਕੋਫ ਸਾਰਬਰ ਦੇ ਵਿਚ ਦਿਨ ਤਾਂ ਧੁੱਪ ਵਾਲਾ ਚੜਿਆ ਸੀ ਪਰ ਹੁਣ ਹਲਕੇ ਹਲਕੇ ਜਿਹੜੇ ਬੱਦਲ ਆ ਗਏ ਨੇ ਤੇ ਤਕਰੀਬਨ ਹਫ਼ਤੇ ਮਗਰੋਂ ਜਿਹੜੀ ਹਵਾ ਬਦਲ ਕੇ ਹੁਣ ਧਰਤੀ ਤੋਂ ਸਮੁੰਦਰ ਵੱਲ ਨੂੰ ਜਾਣ ਲੱਗੀ ਆ ਪਰ ਬੱਦਲ ਨੇ ਚਲੋ ਇਹ ਵੀ ਉੱਡ ਜਾਣਗੇ ਤੇ 18 ਡਿਗਰੀ ਸਿਡਨੀ ਦੇ ਵਿਚ ਅੱਜ ਦੱਸਿਆ ਗਿਆ ਕੈਨਬਰਾ ਵਿਚ -1 ਤੋਂ ਲੈ ਕੇ 12 ਡਿਗਰੀ ਤੱਕ ਮੈਲਬਨ ਦੇ ਵਿਚ 8 ਤੋਂ ਲੈ ਕੇ 13 ਤੱਕ ਐਡਲੇਡ ਦੇ ਵਿਚ 16 ਦਿਨ ਸਾਫ਼ ਰਹੇਗਾ ਪਰਥ ਦੇ ਵਿਚ ਅੱਜ ਮੀਂਹ ਕਹਿੰਦੇ ਘਟ ਗਿਆ ਤੇ 19 ਡਿਗਰੀ ਹੁਣ ਪਹਿਲਾਂ ਡਾਰਵਿਨ ਦਾ ਵੀ ਤੁਹਾਨੂੰ ਦੱਸ ਦਿੰਦੇ 31 ਡਿਗਰੀ ਪਰਥ ਦੇ ਮੀਹਾਂ ਦੀ ਗੱਲ ਕਰੀਏ ਤਾਂ ਮੀਂਹ ਤਾਂ ਪੈ ਗਿਆ ਪਰਥ ਦੇ ਵਿਚ ਤਕਰੀਬਨ 2-2 ਉਂਗਲਾਂ ਜਾਣੀ ਕਿ ਕੁਛ ਮਿਲੀਮੀਟਰ ਪਰ ਉਸ ਦੇ ਨਾਲ ਜਿਹੜਾ ਪੱਛਮੀ ਆਸਟ੍ਰੇਲੀਆ ਵੈਸਟਰਨ ਆਸਟ੍ਰੇਲੀਆ ਦੇ ਕਣਕ ਦੀ ਵੀਟ ਬੈਲਟ ਹੈ ਕਣਕ ਦੇ ਇਲਾਕੇ ਨੇ ਉਨ੍ਹਾਂ ਦੇ ਵਿਚ ਮੀਂਹ ਓਨਾ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀ ਤੇ ਹਜੇ ਵੀ ਜਿਹੜਾ ਇਹ ਖਦਸ਼ਾ ਆ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਜੇ ਮੀਂਹ ਹਜੇ ਨਾ ਪਿਆ ਛੇਤੀ ਤਾਂ ਤਕਰੀਬਨ ਵੈਸਟਰਨ ਆਸਟ੍ਰੇਲੀਆ $2 ਬਿਲੀਅਨ ਦਾ ਘਾਟਾ ਖਾਏਗਾ $2 ਬਿਲੀਅਨ ਦਾ ਸਿਰਫ ਕਣਕ ਦੇ ਘੱਟ ਉਤਪਾਦ ਕਾਰਨ ਸੋ ਇਹ ਕਾਫੀ ਸਮੱਸਿਆ ਬਣੀ ਹੋਈ ਹੈ ਵੈਸਟਰਨ ਆਸਟ੍ਰੇਲੀਆ ਦੇ ਵਿਚ ਕਿਸਾਨਾਂ ਵਾਸਤੇ ਸੋ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 28 ਡਿਗਰੀ ਤਾਪਮਾਨ ਹੈ ਤੇ ਅੱਜ ਦਿਨੇ 38 ਡਿਗਰੀ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਤੇ ਲੋ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਆ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸੱਜਣ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਵੀ ਆਪਾਂ ਮੈਸੇਜ ਲਵਾਂਗੇ ਯੂਟਿਊਬ ਨਾ ਦੇਖੀ ਮੇਰਾ ਨੈਟ
ਵਾਰੀ ਵਾਰੀ ਬਰਸੀ ਖੱਟਣ ਗਿਆ ਸੀ ਵਾਰੀ ਬਰਸੀ ਖੱਟਣ ਗਿਆ ਸੀ ਕੱਟ ਕੇ ਲਿਆਂਦੀ ਚਾਂਦੀ ਸਾਡੇ ਨਾਲ ਬਾਂਦਰੀ ਚੰਗੀ ਚਿੜੀ ਨਿੱਤ ਮੁੱਕ ਲਾਵੇ ਚਾਂਦੀ ਸਾਡੇ ਨਾਲ ਬਾਂਦਰੀ ਚੰਗੀ ਚਿੜੀ ਨਿੱਤ ਮੁੱਕ ਲਾਵੇ ਚਾਂਦੀ ਸਾਡੇ ਨਾਲ ਬਾਂਦਰੀ ਚੰਗੀ ਚਿੜੀ ਨਿੱਤ ਮੁੱਕ ਲਾਵੇ ਚਾਂਦੀ ਲੁੱਦੇ ਹਾਣਿਓ ਟੈਂਟ ਕਰਾ ਆਂਦਾ ਬੱਦੋ ਵਾਲਿਓ ਬੈਂਡ ਸਦਾ ਆਂਦਾ ਥੋਡੀ ਮੋਗੇ ਦੇ ਵੱਲ ਟੌਰ ਕੁੜੇ ਸਾਡੀ ਕੌਂਕਿਆਂ ਵਿੱਚ ਸਰਦਾਰੀ ਆ ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀ ਆ ਸਭ ਕਲੀਆਂ ਕੁਲੀਆਂ ਹੋ
ਸਤਿ ਸ਼੍ਰੀ ਅਕਾਲ ਭਾਜੀ ਚ ਖੱਲਰ ਪਾਉਂਦਾ ਆ ਸਾਲਾ ਜੀਜਾ ਸਭ ਦਾ ਬਾਪ ਕੁੜੇ
ਗੱਡੀ ਦੀ ਜਾਣਕਾਰੀ
ਤਿਲਕਦੀ ਫਿਰਦੀ ਆ ਉਹਦੀ ਫਿਕਰਾਂ ਨੇ ਮੱਤ ਮਾਰੀ ਆ ਸਭ ਕਲੀਆਂ ਕੁੜੀਆਂ ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੀ ਵਿਆਹ ਦੀ ਕੁੜੇ ਤਿਆਰੀ ਆ ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀ ਆ
ਇੱਕ ਮਿੰਟ ਭਾਜੀ ਹੋਰ
ਰਾਤ ਕੁੜੇ ਘੁੰਡ ਚੱਕ ਕੇ ਬੋਲੀ ਪਾਤੀ ਨੀ ਉਹ ਨਵੇਂ ਨੋਟ ਨਾ ਮਿਲਦੇ ਬੈਂਕਾਂ ਚੋਂ ਇਸ ਵਾਰੀ ਸਾਹਾ ਭਾਰੀ ਆ ਸਭ ਕਲੀਆਂ ਕੁਲੀਆਂ ਸਾਰੇ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀ ਆ ਸਭ ਕਲੀਆਂ ਕੁਲੀਆਂ ਹੋ
ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਜੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਵਾਜ਼ ਬਾਹਰ ਜਾ ਰਹੀ ਸੀ ਜੀ ਲੀਕ ਹੋ ਰਹੀ ਸੀ ਖੈਰ ਦੁਨੀਆਂ ਦੇ ਵਿੱਚ ਬਹੁਤ ਕੁਝ ਲੀਕ ਹੋ ਜਾਂਦਾ ਤੇ ਸਾਡੀਆਂ ਆਵਾਜ਼ਾਂ ਵੀ ਲੀਕ ਹੋ ਜਾਂਦੀਆਂ ਇਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਐਪੀਸੋਡ ਹੋਇਆ ਸੀ ਲੀਕ ਹੋਣ ਦਾ ਆਵਾਜ਼ ਦਾ ਤੇ ਮੈਂ ਪਹਿਲਾਂ ਨਾ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਨਾਲ ਲੈ ਲਵਾਂ ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਅਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਕਿ ਇਸ ਵੇਲੇ ਵਿਦੇਸ਼ਾਂ ਦੇ ਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ
ਮੈਨੂੰ ਹਾਸਾ ਆ ਰਿਹਾ ਅੱਜ ਜੀ ਕਿਉਂਕਿ ਅੱਜ ਫੇਰ ਪਤਾ ਨੀ ਤੁਹਾਡੇ ਇਹ ਨਾ ਸ਼ਰਾਪ ਹੀ ਆ ਜਦੋਂ ਤੁਸੀਂ ਆਨੇ ਹੋ ਆਵਾਜ਼ ਲੀਕ ਹੋ ਜਾਂਦੀ ਹੈ ਤੁਹਾਨੂੰ ਯਾਦ ਹੈ ਇੱਕ ਵਾਰੀ ਤੁਹਾਡੀ ਸਾਡੀ ਆਵਾਜ਼ ਲੀਕ ਹੋ ਗਈ ਸੀਗੀ ਤੇ ਤੁਸੀਂ ਹੈਡਫੋਨ ਲਏ ਸੀ ਸ਼ਰਾਬ ਵਾਲੇ ਬੋਤਲਾਂ ਦੇ ਨਾਲ ਤੁਹਾਨੂੰ ਫ੍ਰੀ ਮਿਲੇ ਸੀ ਡਿਊਟੀ ਫ੍ਰੀ ਤੋਂ
ਹਾਂਜੀ ਹਾਂਜੀ ਅਮਨਦੀਪ ਉਹ ਐਪੀਸੋਡ ਹੀ ਲੀਕ ਹੋ ਗਿਆ ਸੀ
ਉਹ ਪਹਿਲੇ ਲੀਕ ਹੋ ਗਿਆ
ਉਹਦਾ ਸਾਡੀ ਕੰਮ ਹੋਇਆ ਸੀ
ਹਾਂਜੀ ਹਾਂਜੀ ਤੇ ਇੱਧਰ ਨਾ ਦਲਜੀਤ ਸਿੰਘ ਮਹਿਤਾ ਚੌਂਗੁਣੀ ਕਹਿ ਰਹੇ ਨੀ ਆਵਾਜ਼ ਨੀ ਆ ਰਹੀ ਆਵਾਜ਼ ਤਾਂ ਜੀ ਸਾਡੀ ਵੀ ਜਾ ਰਹੀ ਹੈ ਦਲਜੀਤ ਸਿੰਘ ਜੀ ਨਾਲ ਤੇ ਬਹੁਤ ਸਾਰੇ ਸੱਜਣ ਸਾਨੂੰ ਅਮਰਦੀਪ ਹੋਣਾ ਭੈਣ ਜੀ ਵੀ ਦੱਸ ਰਹੇ ਨੇ ਆਵਾਜ਼ ਕਹਿੰਦੇ ਜਾ ਰਹੀ ਹੈ ਇੰਦਰ ਦੁਬਲੀ ਵੀ ਜਗਤਾਰ ਭਾਜੀ ਵੀ ਆ ਰਹੇ ਨੇ ਤੇ ਮਨਦੀਪ ਸਿੰਘ ਵੀ ਆ ਰਹੇ ਨੇ ਤੇ ਸਰਵਣ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਹਰਮੀਤ ਚੰਨਾ ਵੀ ਕਹਿ ਰਹੇ ਨੇ ਕਹਿੰਦੇ ਗੱਲਾਂ ਤੁਹਾਡੀਆਂ ਸੁਣਦੇ ਦੇਖੋ ਜੀ ਗੱਲਾਂ ਅਸੀਂ ਨਾਰਮਲ ਹੀ ਕਰੀਦੀਆਂ ਹੁੰਦੀਆਂ ਨਾਰਮਲ ਵੀ ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਜਾਂਦੀ ਪੁਣੀ ਆ ਰਹੇ ਨੇ ਤੇ ਉਹਨਾਂ ਨੇ ਫੋਟੋ ਭੇਜੀ ਆ ਵੀ ਆਪਾਂ ਸ਼ੇਅਰ ਕਰਾਂਗੇ ਗਲੋਬਲ ਰੀਅਲ ਸਟੇਟ ਵਾਲੇ ਵੀ ਭਾਜੀ ਧੰਨ ਰਾਏ ਹੁਣ ਵੀ ਆ ਗਏ ਨੇ ਅਮਰ ਸਹੋਤਾ ਉਹਨਾਂ ਦੇ ਨਾਲ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਦੇ ਸੱਚ ਉਹਨਾਂ ਦੇ ਵੈਡਿੰਗ ਆ ਉਹਨਾਂ ਦੇ ਘਰੇ ਤੇ ਉਥੇ ਪਹੁੰਚੇ ਦਲਜੀਤ ਸਿੰਘ ਆਪਣੇ ਪ੍ਰੈਜੈਂਟਰ ਬ੍ਰਿਸਬਨ ਵਾਲੇ ਉਹ ਵੀ ਅੱਜ ਸਿਡਨੀ ਪਹੁੰਚੇ ਹੋਏ ਨੇ ਵਿਆਹ ਤੇ ਇੰਜੋਏ ਕਰ ਰਹੇ ਨੇ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸੱਜਣ ਮਿੱਤਰ ਜਿਹੜੇ ਪ੍ਰੋਗਰਾਮ ਚ ਜੁਆਇਨ ਕਰ ਰਹੇ ਨੇ ਤੇ ਅਮਰੀਕ ਸਿੰਘ ਜੀ ਇੱਕ ਨਾ ਮੈਂ ਫੋਟੋਆਂ ਦੀ ਲੜੀ ਸਾਂਝੀ ਕਰ ਚੁੱਕਾ ਆ ਆਪਣੇ ਲਾਈਵ ਬਲੌਗ ਦੇ ਉੱਤੇ ਤੁਸੀਂ harmanradio.com/liveblog ਤੇ ਵੀ ਦੇਖ ਸਕਦੇ ਹੋ ਜਾਂ ਐਂਡਰਾਇਡ ਦੀ ਐਪ ਦੇ ਵਿੱਚ ਇਹ ਫੋਟੋਆਂ ਦੇਖ ਸਕਦੇ ਹੋ ਇਹ ਫੋਟੋਆਂ ਜੀ ਪਿੰਡ ਹੈਗਾ ਬੋਪਾਰਾ ਖੁਰਦ ਉਥੋਂ ਦੀਆਂ ਨੇ ਔਰ ਇਹਨਾਂ ਫੋਟੋਆਂ ਨੂੰ ਤੁਸੀਂ ਤੁਹਾਨੂੰ ਦੇਖ ਕੇ ਏਦਾਂ ਲੱਗੂਗਾ ਕਿ ਤੁਸੀਂ ਸ਼ਾਇਦ ਕਿਤੇ ਬਾਹਰਲੇ ਦੇਸ਼ ਦੀਆਂ ਫੋਟੋਆਂ ਦੇਖ ਰਹੇ ਹੋ ਜੀ ਜਿਹੜਾ ਗਾਰਡਨ ਹੈ ਘਾਹ ਆ ਫੁੱਲ ਹੈ ਬੂਟੇ ਆ ਲੈਂਡਸਕੇਪਿੰਗ ਆ ਬਹੁਤ ਵਧੀਆ ਫੋਟੋਆਂ ਭੇਜੀਆਂ ਨੇ ਇਹਨੇ ਆਪਣੇ ਪਿੰਡ ਦੀ ਹਾਂਜੀ ਹਾਂਜੀ ਇਹ ਫੋਟੋਆਂ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਸਾਰੇ ਸੱਜਣ ਮਿੱਤਰ ਸੋ ਬਹੁਤ ਵਧੀਆ
ਕੰਮ ਇਸ ਪਿੰਡ ਦੀ ਲੋਕੇਸ਼ਨ ਵੀ ਇਸ ਪਿੰਡ ਦੀ ਲੋਕੇਸ਼ਨ ਵੀ ਦੱਸ ਦਿਓ ਕਿੱਥੇ ਆ ਤਾਂ ਕਿ ਜਦੋਂ ਸਾਡੇ ਸਰੋਤੇ ਜਾਂ ਅਸੀਂ ਕਦੇ ਪੰਜਾਬ ਜਾਈਏ ਤਾਂ ਇਸ ਪਿੰਡ ਨੂੰ ਦੇਖ ਕੇ ਆਈਏ ਅਗਰ ਉਸ ਇਲਾਕੇ ਵਿਚ ਅਸੀਂ ਜਾਈਏ ਤਾਂ
ਹਾਂਜੀ
ਲੋਕੇਸ਼ਨ ਦੱਸ ਦਿਓ ਜੀ
ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਜੀ ਇਹ ਆਪਾਂ ਤਾਂ ਵੈਸੇ ਤੁਸੀਂ ਇਹ ਬੋਪਾਰਾ ਖੁਰਦ ਹੈ ਪਿੰਡ ਦਾ ਨਾਮ ਤੇ ਜਦੋਂ ਤੁਸੀਂ ਗੂਗਲ ਮੈਪਸ ਦੇ ਉੱਤੇ ਸਰਚ ਕਰੋਗੇ ਤਾਂ ਤੁਹਾਨੂੰ ਉਹ ਡਿਟੇਲ ਦੇ ਵਿਚ ਦੱਸ ਦੇਗਾ ਤੇ ਇਹ ਜਿਆਦਾ ਜਿਹੜਾ ਨੇੜੇ ਜਿਹੜਾ ਸਾਰਿਆਂ ਨਾਲੋਂ ਵੱਡਾ ਸ਼ਹਿਰ ਹੈ ਉਹ ਜੀ ਰਾਏਕੋਟ ਹੈ ਤੇ ਰਾਏਕੋਟ ਤੁਹਾਨੂੰ ਪਤਾ ਕਿ ਮਲੇਰਕੋਟਲਾ ਤੋਂ ਇਧਰ ਨੂੰ ਮੋਗਾ ਕੰਨੀ ਲੁਧਿਆਣੇ ਤੇ ਮੋਗੇ ਤੇ ਮਲੇਰਕੋਟਲੇ ਦੇ ਸੈਂਟਰ ਚ ਪੈ ਜਾਂਦਾ ਸੋ ਦੱਸਿਓ ਜੀ ਬਿੱਟੂ ਜੀ ਜੇ ਮੈਂ ਗਲਤ ਹੈ ਤਾਂ ਦੱਸ ਦਿਓ ਨਹੀਂ ਤਾਂ ਮੈਨੂੰ ਲੱਗਦਾ ਮੈਂ ਠੀਕ ਹੀ ਹਾਂ ਸੋ ਬਰਨਾਲਾ ਜੇ ਇਧਰੋਂ ਜਾਈਏ ਬਰਨਾਲੇ ਤੋਂ ਮੋਗੇ ਵੱਲ ਨੂੰ ਜਾਈਏ ਤਾਂ ਇਧਰ ਪੈਂਦਾ ਇਹ ਪਿੰਡ ਰਾਏਕੋਟ ਦੇ ਕੋਲ ਪੈਂਦਾ ਅਸਲ ਦੇ ਵਿਚ ਤੇ ਇਥੋਂ ਇੱਥੇ ਤੁਸੀਂ ਜਾ ਸਕਦੇ ਹੋਰ ਵੀ ਕਈ ਪਿੰਡ ਨੇ ਇਹਨਾਂ ਇਲਾਕਿਆਂ ਦੇ ਵਿਚ ਚੱਕਰ ਪਿੰਡ ਹੈ ਜਿੱਥੇ ਬਹੁਤ ਵਧੀਆ ਕੰਮ ਹੋਇਆ ਆ ਤੇ ਹੋਰ ਬਹੁਤ ਸਾਰੇ ਪਿੰਡ ਨਾ ਗੁਰਦੁਆਰਾ ਮੇਹਦੀਆਣਾ ਵੀ ਇਹਨਾਂ ਦੇ ਲਾਗੇ ਹੀ ਆ ਜੀ ਜਿੱਥੇ ਬਹੁਤ ਸਾਰਾ ਇਤਿਹਾਸ ਜਿਹੜਾ ਬੁੱਤਾਂ ਦੇ ਰੂਪ ਦੇ ਵਿਚ ਪੇਸ਼ ਕੀਤਾ ਸੋ ਅਮਰੀਕ ਜੀ ਵੈਸੇ ਨਾ ਹੁਣ ਜਿਹੜੀ ਦੇਖਣ ਚ ਆਇਆ ਰੁਝਾਨ ਕਿ ਜਿਹੜੇ ਪਿੰਡਾਂ ਵਾਲਿਆਂ ਚ ਥੋੜੀ ਜਿਹੀ ਜਾਗ੍ਰਿਤੀ ਆ ਰਹੀ ਆ ਮਤਲਬ ਕਿ ਉਹਨਾਂ ਨੂੰ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਥੋੜੇ ਵਧੀਆ ਬਣਾਈਏ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ ਮਤਲਬ ਵਧੀਆ ਮਤਲਬ ਜਾਗ੍ਰਿਤੀ ਆ ਰਹੀ ਹੈ ਮੈਂ ਦੇਖ ਰਿਹਾ ਸੀਗਾ ਕਈ ਪਿੰਡਾਂ ਦਾ ਜਿਹੜਾ ਬਹੁਤ ਸੁਧਾਰ ਕਰ ਰਹੇ ਨੇ ਨਵੇਂ ਮੁੰਡੇ ਪੰਚਾਇਤਾਂ ਦੇ ਵਿਚ ਆਏ ਨੇ ਨਵਾਂ ਬਲੱਡ ਆਇਆ ਤੇ ਨਵੀਂ ਟੈਕਨੋਲੋਜੀ ਲੈ ਕੇ ਆ ਰਹੇ ਨੇ ਤੁਹਾਡਾ ਕੀ ਇਹਦੇ ਬਾਰੇ ਕਹਿਣਾ
ਜੀ ਅਮਦੀਪ ਸਾਡੇ ਪਿੰਡ ਵਿਚ ਵੀ ਕਾਫੀ ਤਰੱਕੀ ਹੋਈ ਹੈ ਸੀਵਰੇਜ ਬੜੀ ਸਫਲਤਾ ਪੂਰਵਕ ਚੱਲ ਰਿਹਾ ਤੇ ਜਿਹੜਾ ਪਿੰਡਾਂ ਵਿਚ ਪਹਿਲਾਂ ਗੰਦ ਹੁੰਦਾ ਸੀ ਸਾਡੇ ਪਿੰਡ ਚ ਨਾਲੀਆਂ ਦਾ ਜਾਂ ਸੜਕਾਂ ਜਾਂ ਗਲੀਆਂ ਟੁੱਟੀਆਂ ਹੁੰਦੀਆਂ ਸੀ ਬਿਲਕੁਲ ਉਹਨੂੰ ਸੁਧਾਰਿਆ ਗਿਆ ਹੈ ਤੇ ਇੱਕ ਮਤਲਬ ਸਾਡੇ ਪਿੰਡ ਇੱਕ ਹੋਰ ਵੀ ਬਹੁਤ ਵਧੀਆ ਗੱਲ ਹੋਈ ਆ ਕਿ ਪਿੰਡ ਵਿਚ ਹੀ ਉਹਨਾਂ ਨੇ ਮੈਰਿਜ ਪੈਲੇਸ ਬਣਾਇਆ ਜਿਹਨੂੰ ਕਿ ਸਾਂਝੇ ਤੌਰ ਤੇ ਤੁਸੀਂ ਵਰਤ ਸਕਦੇ ਆ ਬਾਹਰ ਜਾ ਕੇ ਮੈਰਿਜ ਪੈਲੇਸ ਕਰਨ ਦੀ ਜ਼ਰੂਰਤ ਨਹੀਂ ਆ ਇਹ ਵੀ ਇੱਕ ਪਿੰਡਾਂ ਦੇ ਵਿਚ ਮਤਲਬ ਬਹੁਤ ਜ਼ਿਆਦਾ ਜ਼ਰੂਰਤ ਦੀ ਚੀਜ਼ ਆ ਕਿ ਮੈਰਿਜ ਪੈਲੇਸ ਜਿੱਦਾਂ ਕਿ ਜੰਝ ਘਰ ਹੁੰਦੇ ਸੀ ਪਿੰਡ ਵਿਚ ਹੀ ਬਣਾਇਆ ਜਾਵੇ ਸੋਹਣਾ ਤੇ ਸੁਚੱਜਾ ਤੇ ਵਿਆਹ ਜਿਹੜੇ ਪਿੰਡ ਵਿਚ ਹੀ ਹੋਣ ਬਰਾਤ ਆਵੇ ਇੱਕ ਬਰਾਤ ਨੂੰ ਠਹਿਰਾਉਣ ਦਾ ਸਥਾਨ ਵੀ ਬਣਾਉਣਾ ਚਾਹੀਦਾ ਇੱਕ ਮੈਰਿਜ ਪੈਲੇਸ ਵੀ ਬਣਾਉਣਾ ਚਾਹੀਦਾ ਤਾਂ ਕਿ ਜਿਹੜਾ ਆਵਾਗਮਨ ਅਸੀਂ ਖਰਚਾ ਕਰਦੇ ਹਾਂ ਮੈਰਿਜ ਪੈਲੇਸਾਂ ਦੇ ਬਾਹਰ ਜਾ ਕੇ ਉਸ ਤੋਂ ਬਚਿਆ ਜਾ ਸਕੇ ਅਮਦੀ
ਜੀ ਪਿੰਡਾਂ ਦੇ ਬਾਰੇ ਹੁਣ ਆਪਾਂ ਗੱਲ ਕਰੀਏ ਤੇ ਅੱਜ ਦੀ ਜਿਹੜੀ ਖਬਰ ਹੈ ਖਬਰਾਂ ਦੇ ਵਿਚ ਨਾ ਆਪਾਂ ਦੂਸਰੀਆਂ ਗੱਲਾਂ ਤਾਂ ਬਾਅਦ ਚੋਂ ਕਰਨੇ ਆ ਕਿ ਕਈ ਮਤੇ ਪਾਸ ਕੀਤੇ ਗਏ ਨੇ ਵਿਧਾਨ ਸਭਾ ਦੇ ਵਿਚ ਤੇ ਉਨ੍ਹਾਂ ਦੇ ਵਿਚੋਂ ਨਾ ਇੱਕ ਔਰਤਾਂ ਨੂੰ ਰਾਖਵਾਂ ਕਰਨ ਸਬੰਧੀ ਬਿੱਲ ਵੀ ਪਾਸ ਹੋਇਆ ਪੰਜਾਬ ਵਿਧਾਨ ਸਭਾ ਦੇ ਵਿਚ ਤੇ ਇਹ ਜਿਹੜਾ ਬਿੱਲ ਹੈ ਇਸ ਦੀ ਆਪਾਂ ਇਹ ਹੈ ਕਿ ਪੰਚਾਇਤ ਦੇ ਵਿਚ ਜਿਹੜੇ ਨਾ 50% ਪੈਂਚ ਨੇ ਉਨ੍ਹਾਂ ਦਾ ਰਾਖਵਾਂ ਕਰਨ ਜਿਹੜਾ ਔਰਤਾਂ ਦੇ ਮਤਲਬ ਦੇ ਲਈ ਕੀਤਾ ਗਿਆ ਹੈ ਹੁਣ ਇਸ ਦੇ ਆਪਾਂ ਦੋਨੋਂ ਪੱਖ ਪੇਸ਼ ਕਰਾਂਗੇ ਕਿ ਇੱਕ ਤਾਂ ਵੈਸੇ ਚੰਗੀ ਗੱਲ ਹੈ ਕਿ ਔਰਤਾਂ ਨੂੰ ਇੰਗੇਜ ਕਰਨਾ ਚਾਹੀਦਾ ਆ ਪੋਲੀਟਿਕਸ ਦੇ ਵਿਚ ਪਰ ਦੂਜੇ ਪਾਸੇ ਮਾੜੀ ਗੱਲ ਵੀ ਆ ਕਿਉਂਕਿ ਜੇ ਰਵਾਇਤੀ ਤੌਰ ਤੇ ਦੇਖੀਏ ਤਾਂ ਅੱਜ ਤੱਕ ਜਿਹੜੀਆਂ ਔਰਤਾਂ ਨੇ ਉਨ੍ਹਾਂ ਨੂੰ ਐਜ਼ ਏ ਪ੍ਰੋਕਸੀ ਵਰਤਿਆ ਗਿਆ ਹੈ ਕਿ ਅਸਲ ਦੇ ਵਿਚ ਹੁੰਦੀਆਂ ਬਣਾਇਆ ਤਾਂ ਕਾਗਜ਼ਾਂ ਚ ਉਨ੍ਹਾਂ ਨੂੰ ਜਾਂਦਾ ਪਰ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਨੂੰ ਚਲਾ ਰਹੇ ਹੁੰਦੇ ਨੇ ਘਰਾਂ ਚੋਂ ਬੈਠ ਕੇ ਜਾਂ ਉਨ੍ਹਾਂ ਦੀਆਂ ਪਾਲਿਸੀਆਂ ਚੱਲਦੀਆਂ ਨੇ ਬਹੁਤ ਸਾਰੇ ਜਿਹੜੇ ਪਿੰਡ ਨੇ ਅਸੀਂ ਦੇਖੇ ਨੇ ਕਿ ਔਰਤਾਂ ਸਰਪੰਚ ਹੁੰਦੀਆਂ ਨੇ ਪਰ ਉਹ ਜਾਂਦੀਆਂ ਨੀ ਉਨ੍ਹਾਂ ਦੇ ਘਰ ਵਾਲੇ ਜਾਂਦੇ ਨੇ ਜਾਂ ਉਨ੍ਹਾਂ ਦੇ ਜਿਹੜੇ ਵੱਡੇ ਵਡੇਰੇ ਆ ਉਹ ਜਾਂਦੇ ਨੇ ਪਰ ਕਿਉਂਕਿ ਸਰਕਾਰ ਨੇ ਉਨ੍ਹਾਂ ਤੇ ਥੋਪਿਆ ਹੁੰਦਾ ਉਸ ਪਿੰਡ ਦੇ ਵੀ ਤੁਹਾਡੇ ਪਿੰਡ ਚ ਔਰਤ ਹੀ ਹੋਣੀ ਚਾਹੀਦੀ ਆ ਅਮਰੀਕ ਜੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਇਹਨੂੰ ਕੋਈ ਵਧੀਆ ਨੀ ਮੈਂ ਨੀ ਸਮਝਦਾ ਕਿ ਕੋਈ ਵਧੀਆ ਗੱਲ ਹੈ ਕਿ ਅਗਰ ਪਿੰਡ ਦੇ ਵਿਚ ਕੋਈ ਕੈਪੇਬਲ ਔਰਤ ਹੈ ਹੀ ਨੀ ਸਰਪੰਚ ਬਣਦੀ ਫਿਰ ਪਿੰਡ ਨੂੰ ਕਿਉਂ ਤੁਸੀਂ ਮਤਲਬ 5 ਸਾਲ ਲਈ ਬੰਨ ਦੇਣਾ ਬਿਨਾਂ ਕਿਸੇ ਗੱਲ ਤੋਂ
ਅਮਦੀ ਬਿਲਕੁਲ ਮੈਂ ਤੁਹਾਡੀ ਹੀ ਗੱਲ ਤੇ ਫੁੱਲ ਚਾੜਦਾ ਆ ਕਿ ਬਿਲਕੁਲ ਠੀਕ ਹੈ ਕਿ ਜਿਹੜੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਰਿਜ਼ਰਵੇਸ਼ਨ ਦੇ ਨਾਲ ਅਮਦੀਪ ਜਿਹੜੀ ਪ੍ਰੋਫੀਸ਼ੀਐਂਸੀ ਹੈ ਉਹ ਬਹੁਤ ਘੱਟਦੀ ਆ ਕੈਪੇਬਿਲਿਟੀ ਬਹੁਤ ਘੱਟਦੀ ਆ ਇਨਕੈਪੇਬਲ ਬੰਦੇ ਉਹਦੇ ਵਿਚ ਆ ਜਾਂਦੇ ਆ ਭਾਰਤ ਦੇ ਵਿਚ ਤਾਂ ਪਹਿਲਾਂ ਹੀ ਰਿਜ਼ਰਵੇਸ਼ਨ ਦਾ ਸ਼ਰਾਫ ਜਿਹੜਾ ਉਹ ਬਣਿਆ ਹੋਇਆ ਹੈ ਅਮਦੀਪ ਹੁਣ ਜੇ ਤੁਸੀਂ ਆਸਟ੍ਰੇਲੀਆ ਦੀ ਗੱਲ ਦੇਖੋ, ਇੱਥੇ ਵੀ ਜਿਹੜੇ ਡਿਸਐਡਵਾਂਟੇਜ ਬੰਦੇ ਹੁੰਦੇ ਆ, ਡਿਸਐਡਵਾਂਟੇਜ ਕਮਿਊਨਿਟੀਜ਼ ਹੁੰਦੀਆਂ, ਉਹਨਾਂ ਨੂੰ ਜੋਬ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਲਈ ਸਪੈਸ਼ਲ ਡਰਾਈਵ ਚਲਾਏ ਜਾਂਦੇ ਆ, ਸਪੈਸ਼ਲ ਟ੍ਰੇਨਿੰਗ ਕੋਰਸ ਚਲਾਏ ਜਾਂਦੇ ਆ, ਤਾਂ ਪਹਿਲਾਂ ਉਹਨਾਂ ਨੂੰ ਉਸ ਜੋਬਾਂ ਲਾਇਆ ਜਾਂਦਾ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਕੈਪੇਬਿਲਿਟੀ ਆ ਉਹਨੂੰ ਸੁਧਾਰਿਆ ਜਾਂਦਾ, ਚਮਕਾਇਆ ਜਾਂਦਾ, ਤੇ ਉਹਨਾਂ ਲਈ ਫਿਰ ਬਾਅਦ ਵਿਚ ਸਪੈਸ਼ਲ ਡਰਾਈਵ ਚਲਾਏ ਜਾਂਦੇ ਆ ਤੇ ਉਹਨਾਂ ਨੂੰ ਆਮ ਜਿਹੜੇ ਲੋਕ ਹੁੰਦੇ ਉਹਨਾਂ ਦੇ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਕਈ ਵਾਰੀ ਜੋਬ ਦੇ ਉੱਪਰ ਉਹਨਾਂ ਨੂੰ ਥੋੜਾ ਬਹੁਤ ਐਡਜਸਟਮੈਂਟ ਕਰਕੇ ਉਹਨਾਂ ਨੂੰ ਜੋਬ ਦੇ ਕਾਬਿਲ ਬਣਾ ਕੇ ਤੇ ਇਕਦਮ ਪ੍ਰੋਫੈਸ਼ਨਲ ਬਣਾਇਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਡਰਾਈਵ ਜ਼ਰੂਰ ਪੰਜਾਬ ਵਿਚ ਚਲਾਉਣੀ ਚਾਹੀਦੀ ਹੈ ਕਿ ਔਰਤਾਂ ਨੂੰ ਪਹਿਲਾਂ ਉਹਨਾਂ ਨੂੰ ਕਾਬਿਲ ਬਣਾਇਆ ਜਾਵੇ ਕਿ ਉਹ ਪੋਜੀਸ਼ਨ ਦੇ ਲਈ ਕਾਬਿਲ ਵੀ ਹਨ, ਉਹਨਾਂ ਦੇ ਜਿੱਦਾਂ ਇਮਤਿਹਾਨ ਲੈ ਜਾਣ ਜਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ, ਉਹਨਾਂ ਦੀ ਪੜ੍ਹਾਈ ਕਰਾਈ ਜਾਵੇ। ਮੈਂ ਤਾਂ ਇਸ ਹੱਕ ਦੇ ਵਿਚ ਹਾਂ ਕਿ ਔਰਤਾਂ ਨੂੰ ਉਹਨਾਂ ਦੀ ਸ਼ਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ, ਪਰ ਸਿੱਧੀ ਨਹੀਂ, ਸਿੱਧੇ ਤੌਰ ਤੇ ਉਹਨਾਂ ਨੂੰ ਪਰਫੈਕਟ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਦੀ ਸ਼ਮੂਲੀਅਤ ਰਾਜਨੀਤਿਕ ਪੱਧਰ ਤੇ, ਆਰਥਿਕ ਪੱਧਰ ਤੇ, ਬਾਕੀ ਸਾਰੇ ਜਿਹੜੇ ਲੈਵਲ ਹਨ ਸਾਡੀ ਕਮਿਊਨਿਟੀ ਦੇ ਵਿਚ, ਸੋਸਾਇਟੀ ਦੇ ਵਿਚ, ਉਹਨਾਂ ਨੂੰ ਉਹਨਾਂ ਦੀ ਸ਼ਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ, ਲੇਕਿਨ ਡਾਇਰੈਕਟ ਐਂਟਰੀ ਨਹੀਂ ਹੋਣੀ ਚਾਹੀਦੀ।
ਹਾਂਜੀ, ਇਹ ਜਿਹੜੇ ਰਾਖਵਾਂ ਕਰਨਾ ਇਹ ਟੋਟਲੀ ਪੋਲੀਟੀਕਲ ਸਟੰਟ ਹੈ, ਤੇ ਉਹਦੇ ਵਿਚ ਕੀ ਹੁੰਦਾ ਹੈ ਕਿ ਕਈ ਪਿੰਡਾਂ ਦੇ ਜਿੱਥੇ ਉਹਨਾਂ ਦੀ ਆਪਣੀ ਸਰਕਾਰਾਂ ਨਹੀਂ ਹੁੰਦੀਆਂ, ਉਥੇ ਫਿਰ ਉਧਰੋਂ ਘੁਮਾ ਘੁਮਾ ਕੇ ਉਹਨਾਂ ਨੂੰ ਰਿਜ਼ਰਵੇਸ਼ਨ ਕਰ ਦਿੰਦੇ ਆ, ਖਰਾਬ ਕਰਦੇ ਨੇ। ਤੇ ਚਲੋ ਇਧਰ ਆਪਾਂ ਇਸ ਤੇ ਆਪਾਂ ਹੋਰ ਵੀ ਗੱਲ ਕਰਾਂਗੇ, ਕਈ ਹੋਰ ਮਤੇ ਵੀ ਪਾਸ ਹੋਏ ਨੇ ਵਿਧਾਨ ਸਭਾ ਦੇ ਵਿਚ, ਬੜਾ ਕੁਝ ਚੱਲ ਰਿਹਾ। ਤੇ ਬਿੱਟੂ ਬੋਪਾਰਾ ਮਲਡੂਰੇ ਵਾਲੇ ਕਹਿ ਰਹੇ ਨੇ ਕਿ ਹਾਂਜੀ, ਕਹਿੰਦੇ 5 ਕਿਲੋਮੀਟਰ ਦੂਰ ਹੈ ਜੀ ਰਾਏਕੋਟ ਤੋਂ, ਬਰਨਾਲਾ ਤੋਂ ਲੁਧਿਆਣੇ ਰੋਡ ਤੋਂ 3 ਕਿਲੋਮੀਟਰ ਹੈ ਡਿਸਟ੍ਰਿਕਟ ਲੁਧਿਆਣੇ ਦੇ ਵਿਚ। ਤੇ ਹਾਂਜੀ, ਇਹ ਪਾਰਕ ਕੈਨੇਡਾ ਦੇ ਪਾਰਕ ਦੀ ਕਾਪੀ ਹੈ ਜੀ, ਸਾਰੇ ਪਿੰਡ ਚ ਸੀਵਰੇਜ ਵੀ ਪਾ ਦਿੱਤਾ ਤੇ ਹਰ ਸਾਲ ਪੰਚਾਇਤ ਵੀ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ। ਬਹੁਤ ਵਧੀਆ ਨੇ ਪਿੰਡ ਦੇ ਲੋਕ, ਫੀਲਿੰਗ ਪ੍ਰਾਊਡ ਟੂ ਸੀ ਮਾਈ ਪਿੰਡ, ਤੇ ਇਸ ਕਰਕੇ ਕਹਿੰਦਾ ਮੈਂ ਫੋਟੋਆਂ ਸ਼ੇਅਰ ਕਰ ਰਿਹਾ। ਸੋ ਸਾਰੇ ਸਰੋਤੇ ਜਿਹੜੇ ਇਹ ਫੋਟੋਆਂ ਦੇਖਣਾ ਚਾਹੁੰਦੇ ਆ, ਐਂਡਰਾਇਡ ਦੀ ਐਪ ਦੇ ਵਿਚ ਲਾਈਵ ਬਲੌਗ ਚ ਦੇਖ ਸਕਦੇ ਨੇ ਸਟੇਟ ਵੇ, ਤਾਂ ਜਾਂ ਫਿਰ ਵੈਬਸਾਈਟ ਤੇ ਜਾ ਕੇ harmanradio.com/liveblog ਟਾਈਪ ਕਰਕੇ ਸਾਰਾ ਜੋ ਰੀਅਲ ਟਾਈਮ ਸਾਡੀਆਂ ਫੋਟੋਆਂ ਜਾ ਰਹੀਆਂ ਨੇ, ਮੈਸੇਜ ਜਾ ਰਹੇ ਨੇ, ਉਹ ਵੀ ਦੇਖ ਰਹੇ ਨੇ। ਜਨਦੀਪ ਦਾ ਵੀ ਮੈਸੇਜ ਆਪਾਂ ਉਥੇ ਫਾਰਵਰਡ ਕਰ ਦਿੱਤਾ, ਚਰਚ ਪੁਆਇੰਟ ਸਿਡਨੀ ਤੋਂ ਜਿਹੜੀ ਲਾਈਵ ਫੋਟੋ ਉਹਨਾਂ ਨੇ ਖਿੱਚ ਕੇ ਭੇਜੀ ਹੈ, ਹਲਕੇ ਹਲਕੇ ਬੱਦਲ ਛਾਏ ਹੋਏ ਨੇ, ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ। ਤੇ ਹੋਰ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਜੋਰਾਵਰ ਗਿੱਲ ਹੁਣੀ ਵੀ ਜੁੜੇ ਨੇ, ਸਾਰਿਆਂ ਦੇ ਆਪਾਂ ਮੈਸੇਜ ਲੈਣੇ ਆ। ਪਰ ਅਮਰੀਕ ਜੀ, ਪਹਿਲਾਂ ਥੋੜੀ ਜਿਹੀ ਨਾ ਝਾਤੀ ਆਸਟ੍ਰੇਲੀਆ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਆਪਾਂ ਪਾਉਣੀ ਆ, ਕਿਉਂਕਿ ਇਧਰ ਆਸਟ੍ਰੇਲੀਆ ਦੇ ਵਿਚ ਜੋ ਕ੍ਰਿਕਟ ਦਾ ਮਾੜਾ ਹਾਲ ਹੋਇਆ, ਪਹਿਲਾਂ ਤੁਹਾਨੂੰ ਉਹਦੀ ਪੁੱਛ ਲੈਂਦੇ ਆ ਕ੍ਰਿਕਟ ਦੇ ਬਾਰੇ, ਕਿ ਉਹਦਾ ਥੋੜਾ ਜਿਹਾ ਅੰਦਾਜ਼ਾ ਇਸ ਤਰ੍ਹਾਂ ਲਾਇਆ ਜਾ ਰਿਹਾ ਸੀ ਕਿ ਆਸਟ੍ਰੇਲੀਆ ਦੇ ਜਿਹੜੇ ਖਿਡਾਰੀ ਨੇ ਉਹਨਾਂ ਦਾ ਰੌਲਾ ਪਿਆ ਹੋਇਆ ਆ ਕ੍ਰਿਕਟ ਬੋਰਡ ਦੇ ਨਾਲ, ਤਨਖਾਹ ਦਾ ਉਹਨਾਂ ਦਾ ਜਿਹੜਾ ਤਨਖਾਹ ਦੇ ਵਾਧੇ ਦੇ ਵਿਚ ਉਹਨਾਂ ਦਾ ਜਿਹੜਾ ਆਪਸ ਦੀ ਖਿੱਚੋਤਾਣ ਚੱਲ ਰਹੀ ਆ। ਤੇ ਇਸ ਦਾ ਵੀ ਕਾਰਨ ਦੱਸਿਆ ਗਿਆ ਕਿ ਚੈਂਪੀਅਨ ਟਰਾਫੀ ਦੇ ਵਿਚ ਸ਼ਾਇਦ ਇਹ ਵੀ ਇਕ ਕਾਰਨ ਹੋਵੇ ਕਿ ਆਸਟ੍ਰੇਲੀਆ ਦੇ ਪਲੇਅਰ ਵਧੀਆ ਨਹੀਂ ਖੇਡ
ਰਹੇ। ਸਮਦੀਪ, ਚੈਂਪੀਅਨ ਟਰਾਫੀ ਵਿਚ ਆਸਟ੍ਰੇਲੀਆ ਦੀ ਇਹਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਜਿਹੜਾ ਡਿਸਪਿਊਟ ਚੱਲ ਰਿਹਾ ਸੈਲਰੀ ਦਾ ਪਲੇਅਰਾਂ ਤੇ ਆਸਟ੍ਰੇਲੀਅਨ ਕ੍ਰਿਕਟ ਬੋਰਡ ਦੇ ਦਰਮਿਆਨ, ਉਹ ਜੁਦੀ ਗੱਲ ਆ। ਜੇ ਤੁਸੀਂ ਚੈਂਪੀਅਨ ਟਰਾਫੀ ਦੇ ਮੈਚ ਦੇਖੋ ਆਸਟ੍ਰੇਲੀਆ ਦੇ, ਦੋਨਾਂ ਮੈਚਾਂ ਦੇ ਵਿਚ ਉਹ ਵਿਨਿੰਗ ਪੋਜੀਸ਼ਨ ਦੇ ਵਿਚ ਸੀਗੇ, ਆਪਣੇ ਦੋਨਾਂ ਮੈਚਾਂ ਦੇ ਵਿਚ ਵਾਰਸ ਦੇ ਕਾਰਨ ਉਹ ਮੈਚਾਂ ਨੂੰ ਹਟਾਇਆ ਗਿਆ, ਪੂਰੇ ਮੈਚ ਖੇਡੇ ਨਹੀਂ ਗਏ, ਇਸ ਲਈ ਆਸਟ੍ਰੇਲੀਆ ਆਊਟ ਹੋ ਗਿਆ ਤੇ ਬੰਗਲਾਦੇਸ਼ ਬੈਕਡੋਰ ਦੇ ਤਰੀਕੇ ਸੈਮੀਫਾਈਨਲ ਵਿਚ ਆ ਗਏ। ਇਹਦੇ ਵਿਚ ਕੋਈ ਵੀ ਪਲੇਅਰਾਂ ਦਾ ਉੱਥੇ ਕਸੂਰ ਨਹੀਂ ਸੀ, ਦੋਨੋਂ ਮੈਚ ਉਹ ਜਿੱਤ ਸਕਦੇ ਸੀ, ਨਿਊਜ਼ੀਲੈਂਡ ਦੇ ਖਿਲਾਫ਼ ਵੀ ਤੇ ਬੰਗਲਾਦੇਸ਼ ਦੇ ਖਿਲਾਫ਼ ਵੀ ਉਹ ਵਿਨਿੰਗ ਪੋਜੀਸ਼ਨ ਦੇ ਵਿਚ ਸੀਗੇ, ਲੇਕਿਨ ਡਕਵਰਟਸ ਡਿਊਸ ਲੋ ਜਿਹੜਾ ਰੇਨਿੰਗ ਦਾ ਲੋ ਉਹਨਾਂ ਤੇ ਥਾਪਿਆ ਗਿਆ, ਉਸਦੇ ਕਾਰਨ ਉਹਨਾਂ ਦੀ ਹਾਰ ਹੋਈ ਅਮਨਦੀਪ। ਤੇ ਜਿਹੜਾ ਡਿਸਪਿਊਟ ਚੱਲ ਰਿਹਾ, ਇਹ ਤਾਂ ਡਿਸਪਿਊਟ ਅਮਨਦੀਪ ਚੱਲਦੇ ਹੀ ਰਹਿੰਦੇ ਆ, ਜਿੱਦਾਂ ਯੂਨੀਅਨ ਦੇ ਵਿਚ ਵਰਕਰਾਂ ਦੇ ਵਿਚ ਇਹ ਵੀ ਡਿਸਪਿਊਟ ਹੱਲ ਹੋ ਜਾਊਗਾ। ਤੇ ਉਧਰ ਜਿਹੜੀ
ਕ੍ਰਿਕਟ
ਦੀ ਗੱਲ ਕਰਨ ਵਾਲੀ ਉਹ ਬਾਅਦ
ਅਮਰੀਕ ਜੀ, ਹਾਂਜੀ ਉਹ ਕਰਦੇ ਆ, ਪਰ ਕ੍ਰਿਕਟ ਦੇ ਆਪਾਂ ਰਹੀਏ, ਜਿਹੜੀ ਤਾਜ਼ੀ ਖਬਰ ਇਹ ਆਸਟ੍ਰੇਲੀਆ ਦੀ ਕਿ ਆਸਟ੍ਰੇਲੀਆ ਦੇ ਕ੍ਰਿਕਟ ਦਾ ਜਿਹੜਾ ਡਿਸਪਿਊਟ ਚੱਲ ਰਿਹਾ ਪਲੇਅਰ ਤੇ ਬੋਰਡ ਦੇ ਵਿਚਕਾਰ, ਉਸ ਦੇ ਵਿਚ ਜਿਹੜਾ ਪਲੇਅਰਸ ਨੇ ਬੋਰਡ ਦਾ ਜਿਹੜਾ ਪ੍ਰਸਤਾਵ ਸੀ ਉਹਨੂੰ ਠੁਕਰਾ ਦਿੱਤਾ। ਤੇ ਹੁਣ ਉਹ ਕਹਿੰਦੇ ਕਿ ਇਹ ਹੈਡਲਾਈਨ ਬਣੀ ਹੋਈ ਹੈ ਕਿ ਇਹ ਕ੍ਰਾਈਸਿਸ ਲੈਵਲ ਤੱਕ ਪਹੁੰਚ ਗਿਆ ਹੈ, ਕ੍ਰਾਈਸਿਸ ਲੈਵਲ ਤੱਕ। ਤੇ ਚਲੋ ਆਪਾਂ ਹਾਂਜੀ ਹਾਂਜੀ, ਸੋ ਇਸ ਕਰਕੇ ਮਤਲਬ ਆਪਾਂ ਇਹ ਖਬਰ ਦੱਸੀ ਸੀ ਕਿ ਕ੍ਰਿਕਟ ਦੇ ਵਿਚ ਜਿਹੜਾ ਰੌਲਾ ਇੱਥੇ ਆਸਟ੍ਰੇਲੀਆ ਚ ਵੀ ਤਨਖਾਹਾਂ ਨੂੰ ਲੈ ਕੇ ਪਿਆ ਹੋਇਆ।
ਜੇ ਮਤਲਬ ਜਿਸ ਵੇਲੇ ਕੋਈ ਵੀ ਬਾਰਗੇਨਿੰਗ ਹੁੰਦੀ ਹੈ ਜਿੱਦਾਂ ਯੂਨੀਅਨ ਦੇ ਦਰਮਿਆਨ ਜਾਂ ਜਿਹੜੇ ਇੰਪਲੋਇਰਸ ਦੇ ਦਰਮਿਆਨ, ਉਸ ਵਿੱਚ ਅੜਿੱਕਾ ਤਾਂ ਪੈਂਦਾ ਜੀ। ਜੇ ਅੜਿੱਕਾ ਨਾ ਪੈਂਦਾ ਤੇ ਤੁਸੀਂ ਆਪਣੀ ਜਿਹੜੀ ਤਨਖਾਹ ਜ਼ਿਆਦਾ ਨਹੀਂ ਮੰਗ ਸਕਦੇ। ਇਸੇ ਮੈਥਡ ਨੂੰ ਯੂਜ ਕਰਦੇ ਹੋਏ ਜਿਹੜੇ ਕ੍ਰਿਕਟਰ ਆ ਆਸਟ੍ਰੇਲੀਆ ਦੇ, ਉਹ ਵੀ ਮੰਗ ਕਰ ਰਹੇ ਕਿ ਉਹਨਾਂ ਦੀ ਤਨਖਾਹ ਵਧਾਈ ਜਾਵੇ। ਲੇਕਿਨ ਅਮਨਦੀਪ, ਜਿਹੜਾ ਕ੍ਰਿਕਟ ਹੈ ਬੜਾ ਸੈਂਸਿਟਿਵ ਮਾਮਲਾ ਹੁੰਦਾ ਹੈ ਤੇ ਪਲੇਅਰ ਬਹੁਤ ਜ਼ਿਆਦਾ ਇਹਦੇ ਵਿੱਚ ਵੱਧ ਚੜ ਕੇ ਤਨਖਾਹ ਦੇ ਬਾਰੇ ਨਹੀਂ ਗੱਲ ਕਰਦੇ, ਕਿਉਂਕਿ ਅਗਰ ਬਹੁਤ ਜ਼ਿਆਦਾ ਅੜਿੱਕਾ ਉਹਨਾਂ ਦਾ ਕ੍ਰਿਕਟ ਬੋਰਡ ਦੇ ਨਾਲ ਪੈ ਜਾਵੇ ਤਾਂ ਉਹਨਾਂ ਨੂੰ ਆਪਣੀ ਪੋਜੀਸ਼ਨ ਦਾ ਵੀ ਡਰ ਹੁੰਦਾ, ਕਿਉਂਕਿ ਇੱਥੇ ਲਾਈਨ ਲੱਗੀ ਹੋਈ ਪਲੇਅਰਾਂ ਦੀ ਜਿਹੜੇ ਕਿ ਟੈਸਟ ਮੈਚਿਸ ਦਾ, ਵਨ ਡੇ ਜਾਂ ਟੀ ਟਵੈਂਟੀ ਵਿੱਚ ਸ਼ਾਮਲ ਹੋ ਸਕਦੇ। ਅਮਨਦੀਪ, ਮੇਰੇ ਖਿਆਲ ਦੇ ਵਿੱਚ ਪਲੇਅਰ ਬਹੁਤ ਜ਼ਿਆਦਾ ਇਸ ਵਿੱਚ ਅਗਰੈਸਿਵ ਨਹੀਂ ਹੁੰਦੇ, ਥੋੜਾ ਬਹੁਤ ਅੜਿੱਕਾ ਹੁੰਦਾ ਉਸਨੂੰ ਹੱਲ ਕਰ ਲਿਆ ਜਾਂਦਾ ਹੈ। ਅਮਨਦੀਪ
ਜੀ, ਖਬਰਾਂ ਅੱਗੇ ਵਧਾਉਂਦੇ ਆ ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਤੇ ਉਸ ਸਬੰਧ ਦੇ ਵਿੱਚ ਆਸਟ੍ਰੇਲੀਆ ਦੇ ਵਿਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਆਪਾਂ ਗੱਲ ਕਰ ਰਹੇ ਹਾਂ। ਤੁਹਾਨੂੰ ਪਤਾ ਅਮਰੀਕ ਜੀ ਕਿ ਇੰਗਲੈਂਡ ਦੇ ਵਿੱਚ ਇਕ ਰਹਾਇਸ਼ੀ ਬਿਲਡਿੰਗ ਨੂੰ ਅੱਗ ਲੱਗੀ ਸੀ ਜਿਸ ਦੇ ਵਿੱਚ ਤਕਰੀਬਨ 60-70 ਲੋਕ ਮਾਰੇ ਵੀ ਗਏ ਸਨ ਤੇ ਉਸ ਦੇ ਸਬੰਧ ਦੇ ਵਿੱਚ ਹੋਰ ਵੀ ਇਨਕੁਆਇਰੀਆਂ ਹੁਣ ਚੱਲ ਰਹੀਆਂ ਨੇ, ਇਨਵੈਸਟੀਗੇਸ਼ਨ ਚੱਲ ਰਹੀਆਂ ਲੰਡਨ ਦੇ ਰਹਾਇਸ਼ੀ ਇਲਾਕਿਆਂ ਦੇ ਵਿੱਚ ਕਿ ਕਿਹੜੀਆਂ ਕਿਹੜੀਆਂ ਇਮਾਰਤਾਂ ਦੇ ਉੱਤੇ ਉਹ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਕਾਰਨ ਅੱਗ ਨੂੰ ਹੋਰ ਵਧਾਵਾ ਮਿਲਿਆ। ਮੈਂ ਟੂ ਬੀ ਪ੍ਰਸਾਈਸ, 79 ਲੋਕ ਮਾਰੇ ਗਏ ਸੀ, 79 ਬੰਦੇ ਮਾਰੇ ਗਏ ਸਨ ਇਨ੍ਹਾਂ ਅੱਗਾਂ ਦੇ ਵਿੱਚ ਤੇ ਹੁਣ ਜਿਹੜੇ ਅਥਾਰਟੀਜ਼ ਨੇ 800 ਘਰ ਜਿਹੜੇ ਨੇ ਹੋਰ ਆਈਡੈਂਟੀਫਾਈ ਕੀਤੇ ਆ, ਲੱਭੇ ਨੇ ਜਿਹੜੇ ਕਿ ਸੰਭਾਵੀ ਖਤਰਾ ਹੋ ਸਕਦੇ ਨੇ ਲੋਕਾਂ ਵਾਸਤੇ ਤੇ ਇਨ੍ਹਾਂ ਦੇ ਵਿੱਚ ਬਹੁਤ ਸਾਰਿਆਂ ਨੂੰ ਇਵੈਕੂਏਟ ਵੀ ਜਾਣੀ ਕਿ ਕਰ ਲਿਆ ਗਿਆ ਆ ਤੇ ਜਿਹੜੇ 800 ਯੂਨਿਟ ਨੇ ਇਹ ਖਾਲੀ ਕਰਾਏ ਜਾਣਗੇ ਜਿਹੜੀ ਨਵੀਂ ਇਨਵੈਸਟੀਗੇਸ਼ਨ ਚੱਲ ਰਹੀ ਆ। ਤੇ ਨਾਰਥ ਕੁਈਨਜ਼ਲੈਂਡ ਦੇ ਵਿੱਚ ਇਕ ਮਿੰਨੀ ਬੱਸ ਤੇ ਸੈਮੀ ਟ੍ਰੇਲਰ ਦੇ ਵਿੱਚ ਐਕਸੀਡੈਂਟ ਹੋਇਆ ਬਰੂਸ ਹਾਈਵੇ ਦੇ ਉੱਤੇ ਤੇ ਇਸ ਦੇ ਦੌਰਾਨ ਇਸ ਐਕਸੀਡੈਂਟ ਦੇ ਵਿੱਚ 3 ਵਿਅਕਤੀਆਂ ਦੀ ਮੌਤ ਹੋਈ ਹੈ। ਤੇ ਇਧਰ ਆਸਟ੍ਰੇਲੀਆ ਦੇ 3 ਮਿਨਿਸਟਰ ਜਿਹੜੇ ਨੇ ਉਨ੍ਹਾਂ ਨੇ ਮਾਫੀ ਮੰਗੀ ਆ, ਅਪੋਲੋਜੀ ਕੀਤੀ ਆ। ਉਨ੍ਹਾਂ ਨੇ ਕੋਰਟ ਸਿਸਟਮ ਦੇ ਵਿੱਚ ਜਿਹੜੇ ਜੱਜਿਸ ਨੂੰ ਝਾੜਾਂ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਓਪੋਜੀਸ਼ਨ ਨੇ ਆਪਣਾ ਪੂਰਾ ਰੋਲ ਅਦਾ ਕੀਤਾ ਤੇ ਮਿਨਿਸਟਰਸ ਨੂੰ ਬਿਨਾਂ ਸ਼ਰਤ ਮਾਫੀ ਮੰਗਣੀ ਪਈ, ਅਪੋਲੋਜੀ ਮੰਗਣੀ ਪਈ। ਜੇ ਉਹ ਅਪੋਲੋਜੀ ਨਾ ਮੰਗਦੇ ਤਾਂ ਇਹ 3 ਮਿਨਿਸਟਰ ਜਿਹੜੇ ਨੇ ਖਾਰਜ ਹੋ ਜਾਣੇ ਸੀ ਕੁਝ ਸਮੇਂ ਦੇ ਲਈ, ਜਿਸ ਕਰਕੇ ਸਰਕਾਰ ਜਿਹੜੀ ਆ ਉਹ ਦਿੱਕਤ ਜਾਣੀ ਕਿ ਪ੍ਰੋਬਲਮ ਦੇ ਵਿੱਚ ਵੀ ਫਸ ਸਕਦੀ ਸੀ। ਸੋ ਅਮਰੀਕ ਜੀ, ਇਕ ਹੋਰ ਮਸਲਾ ਆਸਟ੍ਰੇਲੀਆ ਦੇ ਵਿਚ ਕਾਫੀ ਸਾਹਮਣੇ ਆ ਰਿਹਾ ਕਿਉਂਕਿ ਤੁਸੀਂ ਟੀਚਰ ਹੋ, ਤੁਸੀਂ ਜ਼ਿਆਦਾ ਬਿਹਤਰ ਇਹਨੂੰ ਦੱਸ ਸਕਦੇ ਹੋ। ਪੌਲਿਨ ਹੈਨਸਨ ਨੇ ਇਕ ਬਿਆਨ ਦਿੱਤਾ ਸੀ ਆਟਿਸਟਿਕ ਨਿਆਣਿਆਂ ਬਾਰੇ। ਆਟਿਸਟਿਕ ਨਿਆਣਿਆਂ ਬਾਰੇ ਤੁਹਾਨੂੰ ਦੱਸ ਦਈਏ, ਇਕ ਮੈਡੀਕਲ ਕੰਡੀਸ਼ਨ ਹੈ ਜਿੱਥੇ ਜਿਹੜੀ ਬ੍ਰੇਨ ਦੀ ਡਿਵੈਲਪਮੈਂਟ ਨਹੀਂ ਹੋ ਪਾਉਂਦੀ ਬੱਚੇ ਦੀ ਤੇ ਫਿਜ਼ੀਕਲੀ ਉਹ ਠੀਕ ਹੁੰਦਾ ਪਰ ਬ੍ਰੇਨ ਦੇ ਤੌਰ ਤੇ ਉਹ ਮੰਦ ਬੁੱਧੀ ਹੁੰਦੇ ਨੇ। ਸੋ ਉਨ੍ਹਾਂ ਦੀ ਸਕੂਲਿੰਗ ਦੇ ਬਾਰੇ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਜਿਹੜਾ ਆਟਿਸਟਿਕ ਨਿਆਣੇ ਨੇ ਉਨ੍ਹਾਂ ਦੇ ਵੱਖਰੇ ਸਕੂਲ ਹੋਣੇ ਚਾਹੀਦੇ ਆ, ਮੇਨ ਸਟ੍ਰੀਮ ਸਕੂਲਾਂ ਦੇ ਵਿਚ ਕਲਾਸਾਂ ਦੇ ਵਿਚ ਉਹ ਨਹੀਂ ਹੋਣੇ ਚਾਹੀਦੇ। ਉਹ ਜਿਹੜੇ ਬੱਚਿਆਂ ਦੀ ਪੜ੍ਹਾਈ ਦੇ ਵਿਚ ਕਈ ਵਾਰੀ ਬਾਧਾ ਬਣ ਜਾਂਦੀ ਆ। ਸੋ ਸਾਰੀ ਕਲਾਸ ਦੇ ਵਿਚ ਟੀਚਰ ਜਿਹੜਾ ਆ ਉਹ ਇਕ ਬੱਚੇ ਨੂੰ ਹੀ ਸੰਭਾਲਦਾ ਰਹਿ ਜਾਂਦਾ ਤੇ ਬਾਕੀ ਜਿਹੜੇ ਬੱਚੇ ਅਣਗੌਲੇ ਹੋ ਜਾਂਦੇ। ਤੁਹਾਡਾ ਕੀ ਖਿਆਲ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ?
ਅਮਨਦੀਪ, ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਦੇ ਵਿਚ ਜਿਹੜੇ ਮੇਨ ਸਟ੍ਰੀਮ ਦੇ ਸਕੂਲ ਹੁੰਦੇ ਆ ਉਹਨਾਂ ਵਿਚ ਵੀ ਉਹਨਾਂ ਵਿਚ ਅਜਿਹੇ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਤੇ ਉਹਨਾਂ ਨੂੰ ਨਾਰਮਲ ਕਲਾਸਾਂ ਦੇ ਵਿਚ ਹੀ ਭੇਜਿਆ ਜਾਂਦਾ ਤੇ ਉਹਨਾਂ ਲਈ ਇਕ ਸਪੈਸ਼ਲ ਟੀਚਰ ਅਮਨਦੀਪ ਨਿਯੁਕਤ ਕੀਤਾ ਜਾਂਦਾ ਜਿਹੜਾ ਕਿ ਸਿਰਫ ਉਸ ਬੱਚੇ ਦੀ ਹੀ ਲੁੱਕ ਆਫਟਰ ਕਰਦਾ ਕਲਾਸ ਦੇ ਵਿਚ। ਅਗਰ ਉਸਨੂੰ ਕੋਈ ਮੈਂਟਲ ਪ੍ਰੋਬਲਮ ਆ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਤਾਂ ਸਪੈਸ਼ਲ ਟੀਚਰ ਉਸ ਲਈ ਕਲਾਸ ਵਿਚ ਪ੍ਰੋਵਾਈਡ ਕੀਤਾ ਜਾਂਦਾ। ਜਿਹੜਾ ਮੇਨ ਸਟ੍ਰੀਮ ਦਾ ਟੀਚਰ ਹੁੰਦਾ ਉਸਨੇ ਸਾਰੀ ਕਲਾਸ ਨੂੰ ਪੜ੍ਹਾਉਣਾ ਹੁੰਦਾ ਤੇ ਅਲੱਗ ਤੌਰ ਤੇ ਉਸ ਦੀ ਹੈਲਪ ਜਿਹੜੀ ਆ ਦੂਜਾ ਜਿਹੜਾ ਟੀਚਰ ਉਸ ਲਈ ਨਿਯੁਕਤ ਕੀਤਾ ਜਾਂਦਾ ਉਹ ਉਸਦੀ ਮਦਦ ਕਰਦਾ, ਅਜਿਹੀ ਪ੍ਰੋਵੀਜ਼ਨ ਇੱਥੇ ਹੈ। ਲੇਕਿਨ ਇਸ ਤੋਂ ਇਲਾਵਾ ਅਮਨਦੀਪ ਸਕੂਲ ਦੇ ਵਿਚ ਅਲੱਗ ਲਾਇਬ੍ਰੇਰੀ ਦੇ ਵਿਚ ਵੀ ਕਲਾਸਿਸ ਇਹਨਾਂ ਬੱਚਿਆਂ ਲਈ ਲਗਾਈਆਂ ਜਾਂਦੀਆਂ ਜਾਂ ਲਾਈਆਂ ਜਾਂਦੀਆਂ ਆ, ਉਨ੍ਹਾਂ ਲਈ ਪ੍ਰੋਵੀਜ਼ਨ ਕੀਤੇ ਜਾਂਦੇ ਹਨ। ਇਕ ਸਪੈਸ਼ਲ ਸਕੂਲ ਵੀ ਅਮਨਦੀਪ ਇੱਥੇ ਹੁੰਦੇ ਆ ਡਿਸੇਬਲਡ ਦੇ ਲਈ। ਡਿਸੇਬਲਡ ਤਾਂ ਨਹੀਂ ਕਹਿ ਸਕਦੇ, ਜਿਹੜੇ ਡਿਸਐਡਵਾਂਟੇਜ ਸਟੂਡੈਂਟ, ਅੱਜ ਕੱਲ ਵਰਡ ਯੂਜ਼ ਕੀਤਾ ਜਾਂਦਾ, ਡਿਸਐਡਵਾਂਟੇਜ ਜਿਹੜੇ ਸਟੂਡੈਂਟ ਆ ਉਨ੍ਹਾਂ ਲਈ ਸਪੈਸ਼ਲ ਸਕੂਲ ਵੀ ਹਨ। ਕਾਫੀ ਪ੍ਰਬੰਧ ਇੱਥੇ ਕੀਤੇ ਜਾਂਦੇ ਕਰਦਾ ਕਿ ਕਿਹੜੇ ਇਲਾਕੇ ਦੇ ਵਿਚ ਉਹ ਬੱਚਾ ਰਹਿ ਰਿਹਾ ਹੈ। ਅਗਰ ਉਹ ਬੱਚਾ ਉਸ ਇਲਾਕੇ ਦੇ ਵਿਚ ਰਹਿ ਰਿਹਾ ਜਿਸ ਇਲਾਕੇ ਵਿਚ ਬਹੁਤ ਜ਼ਿਆਦਾ ਐਜੂਕੇਸ਼ਨ ਫੈਸਿਲਿਟੀਜ਼ ਨਹੀਂ ਹਨ, ਤਾਂ ਕੀਤਾ ਇਹ ਜਾਂਦਾ ਹੈ ਕਿ ਉਸ ਸਕੂਲ ਦੇ ਵਿਚ ਉਸ ਜਿਹੜਾ ਆਮ ਸਕੂਲ ਹੁੰਦਾ ਓਹਦੇ ਵਿਚ ਹੀ ਪਰਮਿਸ਼ਨ ਕਰ ਲਈ ਜਾਂਦੀ ਉਸ ਬੱਚੇ ਦੇ ਲਈ, ਉਸ ਨੂੰ ਪੜਾਇਆ ਜਾਂਦਾ ਕਿ ਕੋਈ ਵੀ ਮੈਥਡ ਉਸ ਨੂੰ ਉਹ ਸਕੂਲ ਦਾ ਜਿਹੜਾ ਕੌਂਸਲਰ ਆ ਉਹਦੇ ਨਾਲ ਪੇਰੈਂਟਸ ਦੀ ਮੀਟਿੰਗ ਕਰਕੇ, ਬੋਰਡ ਆਫ ਸਟੱਡੀਜ਼ ਦੇ ਜਿਹੜੇ ਰਿਪ੍ਰੈਜੈਂਟੇਟਿਵਸ ਆ ਉਹਨਾਂ ਨਾਲ ਮੀਟਿੰਗ ਕਰਕੇ, ਸਕੂਲ ਦੇ ਪ੍ਰਿੰਸੀਪਲ ਦੇ ਨਾਲ ਮੀਟਿੰਗ ਕਰਕੇ, ਈਵਨ ਜਿਹੜੇ ਕਮਿਊਨਿਟੀ ਮੈਂਬਰਸ ਹੁੰਦੇ ਉਹਨਾਂ ਨਾਲ ਮੀਟਿੰਗ ਕਰਕੇ ਫਿਰ ਇੱਕ ਸਟ੍ਰੈਟਜੀ ਡਿਵਾਈਸ ਕੀਤੀ ਜਾਂਦੀ ਹੈ, ਸਟ੍ਰੈਟਜੀ ਤਿਆਰ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਕਿਸ ਤਰ੍ਹਾਂ ਡੀਲ ਕਰਨਾ ਆ। ਕਈ ਇੱਥੇ ਫਲੈਕਸੀਬਲ ਸਿਸਟਮ ਹੈ ਅਮਦੀਪ, ਇੱਕ ਨਹੀਂ ਕਹਿ ਸਕਦੇ ਕਿ ਉਹ ਮੇਨ ਸਟ੍ਰੀਮ ਵਿੱਚ ਹੁੰਦੇ ਆ, ਮੇਨ ਸਟ੍ਰੀਮ ਵਿੱਚ ਵੀ ਹੋ ਸਕਦੇ ਆ, ਸਪੈਸ਼ਲ ਸਕੂਲ ਦੇ ਵਿੱਚ ਵੀ ਹੋ ਸਕਦੇ ਆ, ਇਹ ਮੇਨ ਸਟ੍ਰੀਮ ਦੇ ਵਿੱਚ ਖਾਸ ਸੈਕਸ਼ਨ ਹੁੰਦਾ ਹੈ ਉਹਦੇ ਵਿੱਚ ਵੀ ਹੋ ਸਕਦੇ ਆ। ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਪੌਲਿਨ ਹੈਨਸਨ ਦੀ ਜਿਹੜੀ ਸਪੀਚ ਆ ਜਾਂ ਉਹਨਾਂ ਨੇ ਜਿਹੜਾ ਇੱਕ ਓਪੀਨੀਅਨ ਦਿੱਤੀ ਹੈ ਉਹ ਕਿਸ ਸੰਦਰਭ ਦੇ ਵਿੱਚ ਦਿੱਤੀ ਹੋਏਗੀ, ਲੇਕਿਨ ਆਸਟ੍ਰੇਲੀਅਨ ਸਕੂਲ ਦੇ ਵਿੱਚ ਜਿਹੜੀ ਵਿਵਸਥਾਵਾਂ ਆ, ਜਿਹੜੇ ਪ੍ਰਬੰਧ ਆ, ਬਹੁਤ ਹੀ ਵਧੀਆ, ਤੇ ਇੱਥੇ ਹਰ ਇੱਕ ਨੂੰ ਉਸਦੀ ਕੈਪੈਸਿਟੀ ਦੇ ਅਨੁਸਾਰ ਪੜਾਇਆ ਜਾਂਦਾ ਹੈ, ਉਹਨਾਂ ਲਈ ਸਪੈਸ਼ਲ ਪ੍ਰਬੰਧ ਕੀਤੇ ਜਾਂਦੇ ਹਨ। ਜੀ ਅਮਦੀਪ,
ਅਮਰੀਕ ਭਾਜੀ ਉਸ ਦਾ ਜਿਹੜਾ ਬਿਆਨ ਮੈਂ ਵੀ ਸੁਣਿਆ, ਤੇ ਜਦੋਂ ਆਪਾਂ ਬਿਆਨ ਸੁਣਦੇ ਆ ਤਾਂ ਉਹਦੇ ਵਿਚ ਨਾ ਪਹਿਲਾ ਜਿਹੜਾ ਰਿਐਕਸ਼ਨ ਇਹ ਆਉਂਦਾ ਕਿ ਦੇਰ ਇਜ਼ ਨਥਿੰਗ ਰੋਂਗ ਇਨ ਇਟ ਜਿਹੜਾ ਉਹ ਕਹਿ ਰਹੀ ਆ। ਅਸਲ ਦੇ ਵਿਚ ਜਦੋਂ ਅਸੀਂ ਉਹਦੀ ਪੂਰੀ ਸਪੀਚ ਸੁਣੀ ਹੈ ਨਾ, ਉਹ ਕਹਿੰਦੀ ਹੈ ਕਿ ਜਿਹੜੇ ਬੱਚੇ ਆਟਿਜ਼ਮ ਵਾਲੇ ਆ ਨਾ, ਉਨ੍ਹਾਂ ਨੂੰ ਸਪੈਸ਼ਲ ਅਟੈਂਸ਼ਨ ਚਾਹੀਦੀ, ਉਨ੍ਹਾਂ ਲਈ ਸੈਪਰੇਟ ਸਕੂਲ ਚਾਹੀਦਾ, ਸੈਪਰੇਟ ਉਨ੍ਹਾਂ ਲਈ ਫੈਸਿਲਿਟੀਆਂ ਚਾਹੀਦੀਆਂ ਆ, ਉਨ੍ਹਾਂ ਨੂੰ ਸਪੈਸ਼ਲ ਅਟੈਂਸ਼ਨ ਚਾਹੀਦੀ ਆ। ਉਹਦੇ ਨਾਲ ਕਹਿੰਦੀ ਕੀ ਹੋਏਗਾ ਕਿ ਜਿਹੜੇ ਨਾਰਮਲ ਕਲਾਸਿਸ ਆ ਉਨ੍ਹਾਂ ਦੇ ਵਿਚ ਟੀਚਰ ਵੱਧ ਧਿਆਨ ਦੇ ਪਾਣਗੇ ਮੇਨ ਸਟ੍ਰੀਮ ਜਿਹੜੇ ਦੂਸਰੇ ਬੱਚੇ ਨੇ। ਇਹ ਉਹ ਕਹਿਣਾ ਚਾਹੁੰਦੀ ਸੀ, ਉਹ ਕਹਿਣਾ ਇਹ ਚਾਹੁੰਦੀ ਸੀ ਕਿ ਜਿਹੜੇ ਇਹ ਮੁੱਦੇ ਨੇ, ਜਿਹੜੇ ਗਰਾਊਂਡ ਲੈਵਲ ਦੇ ਮੁੱਦੇ ਨੇ, ਇਨ੍ਹਾਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ, ਦੇਰ ਇਜ਼ ਨੋ ਡਿਬੇਟ। ਹਾਲਾਂਕਿ ਦੇਖੋ ਇੱਕ ਕਲਾਸ ਦੇ ਵਿਚ 50 ਬੱਚੇ ਨੇ ਹਨਾ, ਉਹ ਜਿਹੜੇ ਬੱਚੇ ਨੇ ਜਾਂ ਉਨ੍ਹਾਂ ਦੇ ਪੇਰੈਂਟਸ ਆ ਉਹ ਵੀ ਗੱਲ ਕਰਦੇ ਨੇ ਘਰੇ ਜਾ ਕੇ ਵੀ ਅੱਜ ਸਾਡੀ ਕਲਾਸ ਚ ਏਦਾਂ ਹੋਇਆ ਓਦਾਂ ਹੋਇਆ, ਸਾਰਿਆਂ ਨੂੰ ਪਤਾ। ਸੋ ਇੱਕ ਘਰ ਘਰ ਦੀ ਇਹ ਕਹਾਣੀ ਰੱਖ ਲਓ, ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਆ ਕਿ ਅੱਜ ਸਾਰੀ ਕਲਾਸ ਦੇ ਵਿਚ ਡਿਸਟਰਬੈਂਸ ਹੋਈ ਜਾਂ ਕੋਈ ਵੀ ਬੱਚਾ ਕਰ ਸਕਦਾ ਆ। ਸੋ ਘਰਾਂ ਚ ਜਾਂਦੀ ਆ ਗੱਲ। ਸੋ ਇਹ ਇੱਕ ਗਰਾਊਂਡ ਲੈਵਲ ਦੀ ਰਿਐਲਿਟੀ ਆ ਜਿਹਦੇ ਵੱਲ ਨੂੰ ਉਹ ਧਿਆਨ ਦਵਾਉਣਾ ਚਾਹੁੰਦੀ ਸੀ, ਤੇ ਮੈਂ ਜਦੋਂ ਪਹਿਲੀ ਵਾਰੀ ਉਹ ਸੁਣਿਆ ਤਾਂ ਮੈਨੂੰ ਕੋਈ ਇਹ ਚ ਮਾੜੀ ਗੱਲ ਨਹੀਂ ਲੱਗੀ ਕਿ ਜੇ ਆਪਾਂ ਜਿਹੜੇ ਮੰਦਬੁੱਧੀ ਬੱਚੇ ਨੇ, ਡਿਸਐਡਵਾਂਟੇਜ ਬੱਚੇ ਨੇ, ਜੇ ਉਨ੍ਹਾਂ ਲਈ ਆਪਾਂ ਸਪੈਸ਼ਲ ਅਟੈਂਸ਼ਨ ਸਕੂਲ ਕਰ ਸਕੀਏ, ਚ ਮਾੜੀ ਕਿਹੜੀ ਗੱਲ ਹੈ ਅਮਰੀਕ, ਵਧੀਆ ਗੱਲ ਹੈ। ਤੇ
ਸਕੂਲ ਇਹ ਸਕੂਲ ਬਹੁਤ ਜ਼ਿਆਦਾ ਇੱਥੇ ਹੈਗੇ ਵੀ ਆ ਸਿਡਨੀ ਦੇ ਵਿਚ, ਇਹ ਨਹੀਂ ਕਿ ਹੋ ਸਕਦਾ ਕਵਿੰਸਲੈਂਡ ਵਿਚ ਨਾ ਹੋਣ, ਨਿਊ ਸਾਊਥ ਵੇਲ ਦੇ ਵਿਚ ਤਾਂ ਇਨ੍ਹਾਂ ਦੀ ਕਾਫੀ ਪ੍ਰੋਵੀਜ਼ਨ ਹੈ, ਕਾਫੀ ਸਕੂਲ ਹੈ ਮੰਦੀ ਪਿੱਦਾਂ ਦੇ
ਜੀ। ਸੋ ਉਹ ਥੋੜਾ ਜਿਹਾ ਇੱਧਰ ਨੂੰ ਧਿਆਨ ਦਵਾਉਣਾ ਚਾਹੁੰਦੀ ਸੀ, ਪਰ ਜਿਹੜੇ ਪੋਲੀਟੀਸ਼ਨ ਹੈ ਨਾ ਉਹ ਉਹਦੀਆਂ ਗੱਲਾਂ ਚੋਂ ਪਿੱਕ ਕਰਕੇ ਉਹਦਾ ਮੁੱਦਾ ਬਣਾ ਕੇ, ਇੱਦਾਂ ਹੁੰਦਾ ਨਾ ਵੀ ਇੱਕ ਚੰਗੇ ਬੰਦੇ ਦੀ, ਮਤਲਬ ਇੱਕ ਬੰਦੇ ਦੀ ਚੰਗੀ ਗੱਲ ਕਹੀ ਹੋਵੇ ਉਹਨੂੰ ਮਾੜੀ ਬਣਾ ਦੇਣੀ, ਇਹ ਵੀ ਇੱਕ ਮਤਲਬ ਸਮੱਸਿਆ ਦਾ ਜਿਹੜਾ ਕਾਰਨ ਬਣਿਆ ਹੋਇਆ। ਤੇ ਮਤਲਬ ਕਈ ਵਾਰੀ ਤਾਂ ਮੈਨੂੰ ਏਦਾਂ ਲੱਗਦਾ ਬੇਚਾਰੀ ਪੌਲਿਨ ਹੈਨਸਨ ਹਨਾ, ਉਹਦੀ ਮਤਲਬ ਚੰਗੀ ਗੱਲ ਕੀਤੀ ਉਹ ਵੀ ਪੁੱਠੀ ਪਾਉਂਦੇ ਨੇ ਹਨਾ, ਤੇ
ਪੌਲਿਨ ਹੈਨਸਨ ਦੀ ਗੱਲ ਨਹੀਂ ਕਰਦਾ, ਮੈਂ ਇਹ ਗੱਲ ਕਰਦਾ ਜੇ ਕੋਈ ਮਾੜਾ ਬੰਦਾ ਚੰਗੀ ਗੱਲ, ਜੇ ਕੋਈ ਮਾੜਾ ਬੰਦਾ ਚੰਗੀ ਗੱਲ ਕਹਿ ਦੇਵੇ ਨਾ ਤਾਂ ਲੋਕ ਉਹਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ?
ਚਲੋ ਇੱਦਾਂ ਹੀ ਕਹਿ ਲਓ, ਇੱਦਾਂ ਹੀ ਕਹਿ ਲਓ। ਪਰ ਜਿਹੜਾ ਮੈਂ ਆਪਣੇ ਸਾਰੇ ਤਾਂ ਇੱਦਾਂ ਨਹੀਂ ਹੋ ਸਕਦੇ, ਪਰ ਮੇਰੀ ਆਪਣੀ ਗੱਲ ਹੁੰਦੀ ਜੇ ਉਹ ਗੱਲ ਚੰਗੀ ਕਹਿ ਰਿਹਾ ਤੇ ਉਹਨੂੰ ਸੁਣੋ ਤਾਂ ਸਹੀ, ਰਾਈਟ? ਉਹਨੂੰ ਕਿਉਂ ਆਪਾਂ ਪੁੱਠੀ ਕਰੀ ਜਾ ਰਹੇ ਹਾਂ, ਬਿਨਾਂ ਕਿਸੇ ਗੱਲ ਤੋਂ ਗੱਲਾਂ ਨੂੰ ਆਪਾਂ ਪੁੱਠੀਆਂ ਕਰੀ ਜਾ ਰਹੇ ਹਾਂ, ਉਹਦੇ ਵਿਚੋਂ ਵੀ ਜਿਣਕੇ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਈ ਵਾਰ। ਦੇਖੋ ਜੀ, ਮੈਂ ਇਹ ਪੌਲਿਨ ਹੈਨਸਨ ਦਾ ਵਿਰੋਧ ਕੀਤਾ ਇਸ ਗੱਲ ਦਾ, ਚਾਹੇ ਉਹ ਚੰਗੀ ਗੱਲ ਸੀ ਉਹਦਾ ਵੀ ਵਿਰੋਧ ਕਰਨਾ। ਯੂ ਡੋਂਟ ਹੈਵ ਟੂ ਅਪੋਜ਼ ਜਸਟ ਫਾਰ ਅ ਸੇਕ ਆਫ ਇਟ, ਕਿ ਯੂ ਹੈਵ ਟੂ ਅਪੋਜ਼ ਹੈ ਨਾ, ਕਿ ਅਪੋਜੀਸ਼ਨ ਕਰਕੇ ਤੁਹਾਨੂੰ ਹਰੇਕ ਚੀਜ਼ ਥੋੜੋ ਦਾ ਅਪੋਜ਼ ਥੋੜੋ ਕਰਨਾ ਚਾਹੀਦਾ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਮਤਲਬ ਜੀ
ਜਿੱਦਾਂ ਮਨਦੀਪ, ਸੁਖਬੀਰ ਬਾਦਲ ਕੋਈ ਵੀ ਚੰਗੀ ਗੱਲ ਕਰ ਦੇਵੇ ਉਹਦਾ ਅਸੀਂ ਵਿਰੋਧ ਹੀ ਕਰਦੇ ਹੁੰਦੇ ਸੀ ਜਦੋਂ ਇਲੈਕਸ਼ਨ ਦੇ ਸਮੇਂ ਤੇ, ਕੀ ਕਹੋਗੇ ਤੁਸੀਂ ਇਹਦੇ ਬਾਰੇ?
ਨਹੀਂ, ਹੁਣ ਉਹ ਫੋਟੋਆਂ ਪਾ ਪਾ ਕੇ ਕਹਿੰਦਾ ਥਾ ਕਿ ਚੇਤਾ ਆਉਂਦਾ ਹੈ ਕਿ ਨਹੀਂ ਸਾਡੀਆਂ ਗੱਲਾਂ ਦਾ ਚੇਤਾ। ਹੁਣ ਦੇਖੋ, ਹੁਣ ਪੱਗਾਂ ਵੀ ਲੈ ਰਹੀਆਂ ਪਾਰਲੀਮੈਂਟ ਚ। ਇੱਕ ਗੱਲ ਤਾਂ ਹੁਣ ਕਹੀ ਸੀ ਕ੍ਰਿਕਟ ਦੇ ICC ਹਾਰਨ ਤੋਂ ਬਾਅਦ, ਮਤਲਬ ਜਿਹੜੀ ਚੈਂਪੀਅਨ ਟਰਾਫੀ ਹਾਰਨ ਤੋਂ ਬਾਅਦ ਨਾ, ਕਹਿੰਦਾ ਬਈ ਸੁਖਬੀਰ ਬਾਦਲ ਹੁਣੀ ਕਹਿੰਦੇ ਬਈ ਦੇਖ, ਸਾਡੇ ਰਾਜ ਦੇ ਵਿਚ ਚੈਂਪੀਅਨ ਟਰਾਫੀ ਨਹੀਂ ਹਾਰੀ ਕਦੇ ਇੰਡੀਆ ਦੀ ਕ੍ਰਿਕਟ ਦੀ ਟੀਮ, ਜਿੱਦਾਂ ਹੀ ਕਾਂਗਰਸ ਆਈ ਆ ਉਦਾਂ ਹੀ ਹਾਰ ਗਈ,
ਉਦਾਂ ਚੈਂਪੀਅਨ ਟਰਾਫੀ ਹਾਰ ਗਿਆ।
ਕਹਿੰਦਾ ਇੱਕ ਗੱਲ ਤਾਂ ਪੱਕੀ ਆ ਕਹਿੰਦੇ, ਤੇ ਹੁਣ ਦੂਜੀ ਗੱਲ ਇਹ ਵੀ ਕਹਿੰਦੇ ਬਈ ਠੀਕ ਆ, ਬਾਹਰ ਜਿੰਨੀਆਂ ਮਰਜ਼ੀ ਪੱਗਾਂ ਲਈਆਂ ਤੇ ਲੁਹਾਈਆਂ, ਠੀਕ ਹੈ, ਪਰ ਕਹਿੰਦੇ ਸਾਡੇ ਰਾਜ ਦੇ ਵਿਚ ਪਾਰਲੀਮੈਂਟ ਚ ਨੀ ਪੱਗ ਕਦੇ ਵੀ ਲਈ, ਇਹ ਪਹਿਲੀ ਵਾਰੀ ਕਹਿੰਦੇ ਹੋਇਆ, ਦੇਖੋ ਕਾਂਗਰਸ ਦੇ ਅਧੀਨ ਹੋਇਆ ਸਾਰਾ ਕੁਛ। ਸੋ ਆਪਣੀਆਂ ਗੱਲਾਂ ਚੇਤੇ ਕਰ ਰਹੇ ਨੇ, ਕਰਵਾ ਰਹੇ ਨੇ, ਬਹੁਤ ਸਾਰੇ ਸੱਜਣ ਮਿਲ ਰਹੇ ਨੇ। ਪਰ ਜੇ ਹਿਸਾਬ ਨਾਲ ਨਾ ਅਮਰੀਕ ਜੀ ਪਾਰਲੀਮੈਂਟ ਦਾ ਹਿਸਾਬ ਕਿਤਾਬ ਹੁਣ ਦੇਖ ਰਹੇ ਆ, ਇਹ ਤੇ ਆਪਾਂ ਵਿਸਥਾਰ ਚ ਗੱਲ ਕਰਨੀ ਆ ਅੱਧਾ ਘੰਟਾ, ਤੇ ਅੱਜ ਨਾ ਅਸੀਂ ਥੋੜੀ ਹੋਮਿਓਪੈਥੀ ਤੇ ਵੀ ਗੱਲ ਕਰਨੀ ਆ ਬਾਅਦ ਦੇ ਵਿਚੋਂ, ਅੱਜ ਆਪਾਂ ਆਪ ਵੀ ਨੌਲੇਜ ਲੈਣੀ ਆ। ਜੇ ਹਿਸਾਬ ਨਾਲ ਮਾਹੌਲ ਬਣਿਆ ਹੋਇਆ ਨਾ ਉੱਥੇ, ਮਤਲਬ ਹੁਣ ਮੈਂ ਕਹਿੰਦਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ, ਮਜ਼ਾ ਆ ਰਿਹਾ, ਮਜ਼ਾ ਜਿਹਨੂੰ ਕਹਿੰਦੇ ਨਾ ਆਨੰਦ ਆ ਰਿਹਾ। ਪਾਰਲੀਮੈਂਟ ਦਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਹੁੰਦਾ, ਮੈਨੂੰ ਤਾਂ ਸੱਚੀ ਨਹੀਂ ਸੀ ਬੰਦਾ ਪਾਰਲੀਮੈਂਟ ਹੈ ਕਿੱਥੇ ਆ, ਕਦੇ ਕੋਈ ਫੋਟੋ ਨੀ, ਕਦੇ ਕੋਈ ਕੁਛ ਨੀ। ਹੁਣ ਦੇਖੋ ਉਥੋਂ ਲਾਈਵ ਵੀ ਹੋ ਰਹੇ ਨੇ ਲੋਕ, ਉਥੇ ਡਿਬੇਟ ਵੀ ਚੱਲ ਰਹੇ ਨੇ, ਉਥੇ ਕੁੱਟਮਾਰ ਵੀ ਹੋ ਰਹੀ ਆ, ਪੱਗਾਂ ਵੀ ਲੈ ਰਹੀਆਂ, ਬੈਨ ਵੀ ਹੋ ਰਹੇ ਨੇ, ਐਟਲੀਸਟ ਲੋਕਾਂ ਦੇ ਸਾਹਮਣੇ ਤਾਂ ਆਉਣ ਲੱਗੀ ਨਾ ਗੱਲ, ਠੀਕ ਹੈ ਨਾ। ਤੇ ਮੈਨੂੰ ਤਾਂ ਏਦਾਂ, ਹਾਂਜੀ ਹਾਂਜੀ, ਮੈਨੂੰ ਏਦਾਂ ਲੱਗਦਾ ਸਾਰਾ ਮਾਹੌਲ ਦੇਖ ਕੇ ਕਿ ਜਿਦਾਂ ਮਨਕੀਰਤ ਔਲਖ ਦਾ ਇੱਕ ਗੀਤ ਨਹੀਂ ਸੀ ਆਇਆ, ਗੈਂਗਲੈਂਡ ਬਣਿਆ ਸਾਰਾ ਪਾਰਲੀਮੈਂਟ, ਗੈਂਗਲੈਂਡ ਬਣਿਆ ਤੇ ਉਹ ਗੈਂਗਲੈਂਡ ਬਣਿਆ ਹੋਇਆ। ਤੇ ਚਲੋ ਆਪਾਂ ਇਹ ਗੀਤ ਸੁਣਦੇ ਆ, ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ, ਬ੍ਰੇਕ ਤੋਂ ਬਾਅਦ ਬਹੁਤ ਸਾਰੇ ਸਾਡੇ ਕੋਲ ਮੈਸੇਜ ਆਏ ਨੇ, ਉਹ ਵੀ ਪੜ੍ਹਨੇ ਨੇ, ਤੇ ਅਸੀਂ ਨਾ ਇਹ ਸਾਰੇ ਵਰਤਾਰੇ ਦੀ ਗੱਲ ਕਰਨੀ ਹੈ ਜੋ ਪਾਰਲੀਮੈਂਟ ਦੇ ਵਿਚ ਹੋਇਆ, ਹਰ ਪੱਖ ਆਪਾਂ ਛੋਵਾਂਗੇ। ਪਰ ਪਹਿਲਾਂ ਤੁਹਾਨੂੰ ਇੱਕ ਮਨਕੀਰਤ ਔਲਖ ਦਾ ਗੀਤ ਸੁਣਾਉਂਦੇ ਆ ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ।
ਉਦੀਪ ਚੱਲ ਇਸਤਰੀ ਭਰਜਾਈ ਨੂੰ ਮਿਲ ਕੇ ਆਉਣਾ, ਪਿੰਡ ਗੈਂਗਲੈਂਡ ਬਣਿਆ ਪਿਆ ਲੱਗਦਾ ਭਰਜਾਈ ਦਾ, ਆਸ ਲਾ ਕੇ ਦੀਵਾਲੀ ਦੇ ਚਲਾਉਣ ਨੂੰ ਰੱਖਿਆ, ਕਰ ਇਕੱਠਾ ਚੱਲੀਏ।
ਤੇ ਦੋਵੇਂ ਬੜੇ ਅੱਤਦੇ ਆ, ਹੁਣ ਤੇ ਹਾਈ ਕੋਰਟ ਤੱਕ ਰੌਲੇ ਖੱਪਦੇ ਆ, ਇੱਥੇ ਤਾਂ ਸ਼ਰਕਾ ਚ ਵੀ ਨਿਤ ਚੱਲਦੀ, ਹੁਣ ਅਸਲੇ ਯੂਪੀ ਤੋਂ ਜਟਾਂ ਚੱਕ ਲਿਆ, ਹੁਣ ਜੇਲ ਚ ਹੀ ਹੋ ਨੀਂਦਦਾਰ ਯਾਰ ਦਾ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਸ਼ਰਕੇ ਦਾ ਮਾਟਾ, ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਸ਼ਰਕੇ ਦਾ ਮਾਟਾ। ਸਾਰੀ ਰਾਤ ਲੰਘ ਜਾਂਦੀ ਜਾਂਦੇ ਪਹਿਰਾ, ਚਾਹ ਵਾਲੇ ਟਾਈਮ ਚੱਲਦੀ ਆ ਲਾਣੀ, ਓ ਸ਼ੇਰ ਬੱਬਰਾਂ ਦੇ ਵਾਂਗ ਜੱਟਾਂ ਦੀ ਆਣ ਲੰਘ ਜਾਂਦੇ ਇੱਕ ਦੂਜੇ ਕੋਲੋਂ ਹਿੱਕਾਂ ਤਾਣਨੀ, ਓ ਸ਼ੇਰ ਬੱਬਰਾਂ ਦੇ ਵਾਂਗ ਜੱਟਾਂ ਦੀ ਆਣ ਲੰਘ ਜਾਂਦੇ ਇੱਕ ਦੂਜੇ ਕੋਲੋਂ ਹਿੱਕਾਂ ਤਾਣਨੀ, ਓ ਮਰੇ ਸੱਪ ਵਾਂਗ ਜਿਹੜੇ ਆਕੜੇ ਨੇ ਪਿਰ, ਓ ਮਰੇ ਸੱਪ ਵਾਂਗੂ ਜਿਹੜੇ ਆਕੜੇ ਨੇ, ਉਹਦੇ ਹੀ ਸਭ ਨੂੰ ਚੱਖਣਾ ਨੀ ਸਵਾਦ ਹਾਰਦਾ, ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਸ਼ਹਿਰ ਕਿਹੜਾ ਮਾਰਦਾ, ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਸ਼ਹਿਰ ਕਿਹੜਾ ਮਾਰਦਾ। ਪਿੰਡਾਂ ਵਿਚ ਪਿਆ ਵੀ ਬਾਰੌਲਾ, ਪਿੰਡ ਇਕ ਲੱਗ ਤੇਰੀ ਨਿੱਤ ਦੀ ਦਿਵਾਲੀਆ, ਰਾਤੀ ਬਾਰਾਂ ਬਾਰਾਂ ਵਜੇ ਤੱਕ ਹੁੰਦੀ ਠਾ ਠਾ, ਨਵੀਂ ਬੰਦੇ ਖਾਣੀ ਕੱਲ ਕਾਗਜ਼ੀ ਚੜਾ ਲਿਆ, ਰਾਤੀ ਬਾਰਾਂ ਬਾਰਾਂ ਵਜੇ ਤੱਕ ਹੁੰਦੀ ਠਾ ਠਾ, ਨਵੀਂ ਬੰਦੇ ਖਾਣੀ ਕੱਲ ਕਾਗਜ਼ੀ ਚੜਾ ਲਿਆ, ਵੱਡਾ ਐਲ ਜੀ ਦੇ ਰੌਂਦਾ ਨਾਲ ਪਿਆ ਤੁੰਨਿਆ, ਵੱਡਾ ਐਲ ਜੀ ਦੇ ਰੌਂਦਾ ਨਾਲ ਪਿਆ ਤੁੰਨਿਆ, ਉਹ ਵੇਖੀ ਕੱਲਾ ਕੱਲਾ ਜਾਂਦਾ ਕਿਵੇਂ ਸੀਨੇ ਪਾੜਦਾ, ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਸ਼ਹਿਰ ਕਿਹੜਾ ਮਾਟਾ, ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ, ਤੂੰ ਆਖਦੀ ਹੈ ਜੱਟਾ ਸ਼ਹਿਰ ਕਿਹੜਾ ਮਾਟਾ। ਡੀਜੇ ਫਲੋ
ਬਈ ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ? ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ, 0433-256-135, 0433-256-135।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755, ਯਾਨੀ ਕਿ 0444-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। Face to face IELTS ਤੇ PTE preparation classes ਤੋਂ ਇਲਾਵਾ ਤੁਸੀਂ ਆਨਲਾਈਨ PTE classes ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434-641-327,
0434-641-327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD batteries.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ, ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਹਾਜ਼ਰ ਨੇ। ਸੋ ਅਮਰੀਕ ਜੀ, ਪਹਿਲਾਂ ਆਪਾਂ ਮੈਸੇਜ ਆਪਣੇ ਸਰੋਤਿਆਂ ਦੇ ਲਈਏ, ਤੇ ਉਸ ਤੋਂ ਬਾਅਦ ਆਪਾਂ ਇਕ ਜਿਹੜਾ ਮੁੱਦਾ ਉਸ ਦੇ ਉੱਤੇ ਗੱਲ ਕਰਾਂਗੇ। ਸੋ ਸੁਨੇਹਾਂ ਦੇ ਵਿਚ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਭਾਜੀ ਜੁੜੇ ਨੇ, ਤੇ ਉਨ੍ਹਾਂ ਦੀ ਫੋਟੋ ਸ਼ੇਅਰ ਕਰ ਰਹੇ ਹਾਂ ਜੀ ਆਪਾਂ ਐਪ ਦੇ ਉੱਤੇ ਬੋਂਡਾਈ ਬੀਚ ਦੀ ਕਹਿੰਦੇ, ਔਰ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਸ਼ੁਕਰੀਆ ਜੀ। ਲੱਕੀ ਖੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਜਾਣਕਾਰੀਆਂ ਭੇਜ ਰਹੇ ਨੇ ਸਾਡੇ ਨਾਲ ਜਿਹੜੇ ਵਿਧਾਨ ਸਭਾ ਦੀ ਆਪਾਂ ਗੱਲ ਕਰਨੀ ਆ। ਤੇ ਰਾਜ ਮਹਿੰਦਰ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਬਦ ਨਾਲੋਂ ਬਦਨਾਮ ਮਾੜਾ ਜੀ। ਬਿਲਕੁਲ। ਮਨੀ ਐਡਲੇਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਬਾਈ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ। ਬਹੁਤ ਵਧੀਆ। ਤੇ ਐਪਲ ਦੀ ਜੀ ਫੋਟੋ, ਐਪਲ ਦੀ ਅਪਗ੍ਰੇਡ ਬੜੀ ਛੇਤੀ ਆ ਰਹੀ ਆ, ਅਸੀਂ ਲੱਗੇ ਹੋਏ ਆਂ ਉੱਤੇ। ਤੇ ਐਪਲ ਵਾਲਿਆਂ ਦਾ ਦੇਖੋ ਤੁਸੀਂ ਸਬਰ ਕਰੋ ਥੋੜਾ ਜਿਹਾ, ਤੁਸੀਂ ਗੁੱਸਾ ਨਾ ਕਰੋ, ਤੇ ਆਪਾਂ ਜ਼ਰੂਰ ਲੈ ਕੇ ਆਵਾਂਗੇ। ਤੇ ਵਧੀਆ ਗੱਲਬਾਤ ਚੱਲ ਰਹੀ ਹੈ, ਧਨੀ ਹੁਣੀ ਕਹਿ ਰਹੇ ਨੇ। ਤਾਂ ਵਿਕਰਮ ਸੰਧੂ ਹੁਣੀ ਆਸਾ ਦੀ ਵਾਰ ਦੇ ਐਪੀਸੋਡ ਸਤਿ ਸ੍ਰੀ ਅਕਾਲ ਬਣਾਉਂਦੇ ਹੋਏ ਪੁੱਛ ਰਹੇ ਨੇ, ਮੈਂ ਤੁਹਾਨੂੰ ਲਿੰਕ ਭੇਜਤਾ ਵਿਕਰਮ ਜੀ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੇ ਜਗਤਾਰ ਗਿੱਲ ਭਾਜੀ ਕਹਿ ਰਹੇ ਨੇ, ਇਹ ਜਗਰਾਉਂ ਰੋਡ ਤੇ ਪਿੰਡ ਹੈ ਜੀ, ਬੋਪਾ ਰਾਏ ਖੁਰਦ। ਤੇ ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਤੇ ਸਾਡੇ ਨਾਲ ਗਰੇਵਾਲ ਭਾਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹੁਣ ਹੀ ਸ਼ੁਰੂ ਕੀਤਾ ਜੀ ਗੈਂਗਲੈਂਡ, ਸ਼ੁਰੂ ਹੋ ਗਿਆ, ਪਹਿਲਾਂ ਇਹ ਗੀਤ ਸੁਣਿਆ ਸੀ। ਇਸ ਪ੍ਰੋਗਰਾਮ ਦੇ ਵਿਚ ਬੇਨਤੀ ਹੈ ਕਿ ਹਥਿਆਰਾਂ ਨੂੰ ਉਤਸ਼ਾਹ ਦਿੰਦੇ ਹੋਏ ਗੀਤ ਤੁਸੀਂ ਨਾ ਚਲਾਓ, ਫਿਰ ਦੱਸੋ ਗਾਇਕਾਂ ਦੇ ਨਾਲ 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 ਤੁਹਾਡਾ ਵੀ ਹੈ ਫਿਰ ਦੋਸ਼। ਹਾਂਜੀ ਬਿਲਕੁਲ, ਜਾਂ ਫਿਰ ਗਾਇਕ ਨਾਲ ਕੋਈ ਜਾਣ ਪਛਾਣ ਹੋਰ ਕਰਕੇ ਪੈ ਰਿਹਾ। ਇਸ ਗੀਤ ਸਬੰਧੀ ਹੋਰ ਸਰੋਤੇ ਕੀ ਕਹਿੰਦੇ ਹਨ, ਬੁਰਾ ਲੱਗੇ ਤਾਂ ਭਾਵੀ? ਨਹੀਂ ਜੀ, ਬਿਲਕੁਲ ਨਹੀਂ ਲੱਗਿਆ, ਤੇ ਬੜਾ ਵਧੀਆ ਗੱਲ ਤੁਸੀਂ ਕਹੀ ਆ। ਇਹ ਗੀਤ ਵੈਸੇ ਪਾਰਲੀਮੈਂਟ ਦੇ ਢੁੱਕ ਦਾ ਗੀਤ ਲਾਇਆ ਸੀ ਕਿ ਉਹ ਗੈਂਗਲੈਂਡ ਬਣਿਆ ਪਿਆ ਆ, ਇਸ ਕਰਕੇ ਉਦਾਂ ਮੈਂ ਮਨਕੀਰ ਰਦੌਲਕ ਨੂੰ ਬਿਲਕੁਲ ਹੀ ਨਹੀਂ ਜਾਣਦਾ। ਤੇ ਇਹੋ ਜਿਹੀ ਕੋਈ ਗੱਲ ਨਹੀਂ, ਸਿਰਫ ਜੋ ਮਾਹੌਲ ਵਰਤ ਰਿਹਾ ਜੀ ਆਸ ਪਾਸ ਉਸ ਦੀ ਗੱਲ ਹੋ ਰਹੀ ਸੀ। ਸੋ ਤੁਹਾਡਾ ਸਵਾਗਤ ਹੈ ਜੀ ਗਰੇਵਾਲ ਸਾਹਿਬ ਪ੍ਰੋਗਰਾਮ ਦੇ ਵਿਚ। ਤੇ ਅਮਰੀਕ ਜੀ, ਆਪਾਂ ਅੱਜ ਦੱਸ ਦਈਏ ਕਿ ਤਕਰੀਬਨ 20 ਮਿੰਟਾਂ ਤੱਕ ਨਾ ਇਕ ਆਪਾਂ ਛੋਟੀ ਜਿਹੀ ਗੱਲਬਾਤ ਕਰਨੀ ਆ ਡਾਕਟਰ ਨੀਲਮ ਹੋਣਾ ਦੇ ਨਾਲ, ਹੋਮਿਓਪੈਥੀ ਦੇ ਬਾਰੇ। ਸਾਡੇ ਸਮਾਜ ਦੇ ਵਿਚ ਨਾ ਜਿਹੜੀ ਆ ਖਾਣੇ ਦੀ ਬੜੀ ਪ੍ਰੋਬਲਮ, ਫੂਡ ਐਲਰਜੀ ਦੀ ਬੜੀ ਪ੍ਰੋਬਲਮ ਹੋ ਰਹੀ ਆ। ਤੁਸੀਂ ਦੇਖਿਆ ਹੋਣਾ ਕਿ ਅਸੀਂ ਜੋ ਖਾਣੇ ਆ ਕਈ ਵਾਰੀ ਸਾਡੇ ਸੋਜ ਪੈ ਜਾਂਦੀ ਆ, ਸਾਡੇ ਸੀਲੀਅਕ ਹੋ ਜਾਂਦਾ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਅਸੀਂ ਕਈ ਚੀਜ਼ਾਂ ਨੂੰ ਖਾਣ ਦੇ ਆਦੀ ਨਹੀਂ ਹੈਗੇ ਜਿਹੜੀਆਂ ਅਸੀਂ ਖਾਣ ਲੱਗ ਪਈ ਦੀਆਂ। ਸੋ ਉਸ ਸੰਬੰਧ ਦੇ ਵਿਚ ਆਪਾਂ ਵਿਸਥਾਰ ਦੇ ਵਿਚ ਥੋੜੀ ਜਿਹੀ ਗੱਲ ਕਰਨਾ ਚਾਹੁੰਦੇ ਆ, ਤਾਂ ਕਿ ਥੋੜੀ ਜਿਹੀ ਆਪਾਂ ਪ੍ਰੋਗਰਾਮ ਦੇ ਵਿਚ ਇਧਰ ਨੂੰ ਵੀ ਆਪਣੇ ਸਰੋਤਿਆਂ ਨੂੰ ਅਵੇਅਰ ਕਰਾ ਸਕੀਏ। ਸੋ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਡਾਕਟਰ ਨੀਲਮ ਹੋਣਾ ਨਾਲ, ਪਰ ਜਿਹੜੀ ਹੁਣ ਗੱਲਬਾਤ ਕਰਨਾ ਚਾਹੁੰਦੇ ਆ ਕਿ ਉਹ ਜਿਹੜੇ ਪਾਰਲੀਮੈਂਟ ਦੇ ਵਿਚ ਜੋ ਹੋਇਆ ਉਸ ਦੇ ਸਬੰਧ ਵਿਚ ਖਬਰਾਂ ਵੀ ਬੜੀਆਂ ਛਪੀਆਂ ਹੋਈਆਂ ਨੇ, ਚੱਲ ਰਹੀਆਂ ਨੇ। ਤੇ ਸਦਨ ਤੋਂ ਸੜਕ ਤੱਕ ਹੰਗਾਮਾ, ਇਹ ਅੱਜ ਦੀ ਅਖਬਾਰ ਹੈ। ਅਕਾਲੀ ਪੁੱਜੇ ਕਾਲੇ ਕੱਪੜਿਆਂ ਦੇ ਵਿਚ, ਆਪ ਨੇ ਲਗਾਇਆ ਆਪਣਾ ਸਦਨ। ਸੋ ਦੇਖੋ ਅਕਾਲੀਆਂ ਨੇ ਸਾਰਿਆਂ ਨੇ ਕਾਲੇ ਕੱਪੜੇ ਪਾਏ ਨੇ, ਉਪਰ ਜੈਕਟਾਂ ਪਾਈਆਂ ਹੋਈਆਂ ਨੇ, ਉਹ ਪਹੁੰਚੇ ਨੇ। ਤੇ ਇਹੀ ਅਕਾਲੀ ਜਿਹੜੇ ਨੇ ਜਦੋਂ ਰਾਜ ਦੇ ਵਿਚ ਸੀ ਇਨ੍ਹਾਂ ਨੂੰ ਕਾਲੀਆਂ ਝੰਡੀਆਂ ਕਾਲੇ ਕੱਪੜੇ ਦਿਖਾਏ ਜਾ ਰਹੇ ਸੀ। ਖੈਰ ਹੋਇਆ ਇਸ ਤਰ੍ਹਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਇਕ ਨੁਮਾਇੰਦੇ ਸੀ, ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਸ ਤੋਂ ਬਾਅਦ ਖਿੱਚ ਧੂ ਹੋਈ, ਉਨ੍ਹਾਂ ਦੀ ਪੱਗ ਲੈ ਗਈ ਤੇ ਉਸ ਦੇ ਵਿਚ ਲੜਾਈ ਵੀ ਹੋਈ ਥੋੜੀ ਬਹੁਤੀ, ਤਾਂ ਥੋੜੀ ਬਹੁਤੀ ਕਾਫੀ ਲੜਾਈ ਹੋਈ ਤੇ ਸੱਟਾਂ ਵੀ ਲੱਗੀਆਂ। ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਤੇ ਅਕਾਲੀ ਦਲ ਨੇ, ਮਤਲਬ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਨੇ ਧਰਨਾ ਦਿੱਤਾ ਤੇ ਹੰਗਾਮਾ ਹੋਇਆ। ਸੋ ਇਸ ਚੀਜ਼ ਨੂੰ ਟੋਟਲ ਜੇ ਆਪਾਂ ਓਵਰਵਿਊ ਦੇਖੀਏ ਤਾਂ ਅਮਰੀਕੀ ਪਾਰਲੀਮੈਂਟ ਦੇ ਵਿਚ ਇਹੋ ਜਿਹੀਆਂ ਹੋਣੀਆਂ, ਫੇਸਬੁੱਕ ਤੇ ਕਹੀ ਜਾ ਰਹੇ ਜੀ ਉਹ ਡੈਮੋਕਰੇਸੀ ਦਾ ਮੰਦਰ ਹੈ ਤੇ ਉਥੇ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਹਿਲਾਂ ਇਹ ਦੱਸੋ ਕਿ ਜਿਹੜਾ ਪਾਰਲੀਮੈਂਟ ਹੈ ਉਹ ਉਸ ਦੇ ਵਿਚ ਬਹਿਸ ਹੁੰਦੀ ਆ, ਇਕ ਦੂਜੇ ਦੂਸ਼ਣਬਾਜ਼ੀ ਲਾਈ ਜਾਂਦੀ ਆ, ਕੀ ਪਾਰਲੀਮੈਂਟ ਵਾਕਿਆ ਹੀ ਮੰਦਰ ਹੈ? ਪਹਿਲਾਂ ਤਾਂ ਇਹ ਦੱਸੋ
ਅਮਨਦੀਪ, ਪਾਰਲੀਮੈਂਟ ਕਿਹਾ ਜਾ ਰਿਹਾ ਫੇਸਬੁੱਕ ਤੇ ਵੀ ਜਾਂ ਕਈ ਰੇਡੀਓ ਤੇ ਵੀ, ਪੰਜਾਬੀ ਰੇਡੀਓ ਤੇ, ਇੰਟਰਨੈਸ਼ਨਲ ਰੇਡੀਓ ਤੇ ਵੀ ਕਾਫੀ ਡਿਬੇਟ ਅਮਨਦੀਪ ਹੋ ਰਹੀ ਆ। ਇਹ ਪਾਰਲੀਮੈਂਟ ਜੀ ਮੰਦਰ ਹੁੰਦਾ, ਡੈਮੋਕਰੇਸੀ ਦਾ ਮੰਦਰ ਹੁੰਦਾ, ਇੱਥੇ ਅਜਿਹੀਆਂ ਗੱਲਾਂ ਹੋ ਰਹੀਆਂ। ਅਮਨਦੀਪ, ਜਿਹੜਾ ਪਾਰਲੀਮੈਂਟ ਹੈ ਜਾਂ ਵਿਧਾਨ ਸਭਾ ਆ, ਇੱਕ ਅਜਿਹਾ ਸਥਾਨ ਹੈ ਜਿੱਥੇ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ, ਹੌਟ ਵਿਚਾਰ ਵੀ ਹੁੰਦੇ ਆ, ਵਿਰੋਧੀ ਵਿਚਾਰ ਆਮ ਤੌਰ ਤੇ ਜ਼ਿਆਦਾ ਹੁੰਦੇ ਆ। ਜਦੋਂ ਵਿਰੋਧੀ ਵਿਚਾਰ ਹੁੰਦੇ ਆ ਤਾਂ ਉਸ ਵੇਲੇ ਕਈ ਵਾਰੀ ਟੈਨਸ਼ਨ ਭਰੀਆਂ ਘਟਨਾਵਾਂ ਵੀ ਹੁੰਦੀਆਂ, ਤੇ ਪਾਰਲੀਮੈਂਟ ਮੇਰੇ ਖਿਆਲ ਦੇ ਵਿਚ ਇਕ ਅਜਿਹਾ ਸਥਾਨ ਹੈ ਜਿੱਥੇ ਕਿ ਜਿਹੜੀਆਂ ਕੋਈ ਗਲਤ ਗੱਲਾਂ ਹੁੰਦੀਆਂ ਉਹਨਾਂ ਦਾ ਵਿਰੋਧ ਹੁੰਦਾ ਜਾਂ ਆਮ ਗੱਲਾਂ ਦਾ ਵੀ ਵਿਰੋਧ ਹੁੰਦਾ, ਉਥੋਂ ਇਕ ਬਹੁਤ ਅਗਰੈਸਿਵ ਡਿਬੇਟ ਹੋ ਕੇ ਨਿਕਲਦੀ ਆ। ਕਈ ਵਾਰੀ ਜਿਸ ਵੇਲੇ ਅਗਰੈਸਿਵਨੈਸ ਹੁੰਦੀ ਆ ਤਾਂ ਉਹਦੇ ਵਿਚ ਅਜਿਹੀਆਂ ਘਟਨਾਵਾਂ ਹੋ ਜਾਣੀਆਂ, ਬੜੀ ਮਾਮੂਲੀ ਜਿਹੀ ਗੱਲ ਆ ਕਿ ਤੁਸੀਂ ਲੜ ਵੀ ਪੈਂਦੇ ਆ, ਕਈ ਵਾਰ ਇਕ ਦੂਜੇ ਦੇ ਕੁਰਸੀਆਂ ਵਗੈਰਾ ਵੀ ਛੱਡਦੇ ਆ ਤੇ ਬਾਅਦ ਵਿਚ ਸ਼ਾਂਤ ਵੀ ਹੋ ਜਾਂਦਾ। ਮੇਰੇ ਖਿਆਲ ਦੇ ਵਿਚ ਇਹ ਕਹਿਣਾ ਕਿ ਪਾਰਲੀਮੈਂਟ ਡੈਮੋਕਰੇਸੀ ਦਾ ਮੰਦਰ ਆ ਬਿਲਕੁਲ ਗਲਤ ਗੱਲ ਆ ਅਮਨਦੀਪ। ਜਿਹੜਾ ਮੰਦਰ ਹੁੰਦਾ ਉਹ ਦੱਸਾਂਗੇ, ਮੰਦਰ ਕਿਆ ਹੁੰਦਾ, ਕੀ ਹੁੰਦਾ ਮੰਦਰ, ਉਹਦੀ ਬਾਅਦ ਵਿਚ ਅਸੀਂ ਗੱਲ ਕਰਾਂਗੇ। ਮੇਰੇ ਖਿਆਲ ਦੇ ਵਿਚ ਪਾਰਲੀਮੈਂਟ ਹਾਊਸ ਆ ਉਹ ਮੰਦਰ ਨਹੀਂ ਹੈ,
ਉਹਦੀ ਪਹਿਲਾਂ ਹੀ ਦੇ ਦਿੰਦੇ ਕਿ ਮੰਦਰ ਹੁੰਦਾ ਕੀ। ਮੰਦਰ ਇਹ ਹੁੰਦਾ ਕਿ ਉਥੇ ਇਕੋ ਇਕ ਹੁੰਦਾ ਆ, ਉਥੇ ਇਕੋ ਹੀ ਕਰਤਾ ਹੁੰਦਾ ਆ, ਜਾਂ ਕਹਿ ਲੋ ਕਿ ਉਥੇ ਮੂਰਤੀ ਸਥਾਪਿਤ ਕੀਤੀ ਹੁੰਦੀ, ਭਗਵਾਨ ਸਥਾਪਿਤ ਕੀਤਾ ਹੁੰਦਾ, ਤੇ ਉਥੇ ਉਹਦੀਆਂ ਹੀ ਗੱਲਾਂ ਕਰ ਸਕਦੇ ਆ ਤੁਸੀਂ ਜਾ ਕੇ। ਤੁਸੀਂ ਉਥੇ ਜਿੱਦਾਂ ਹੁਣ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਚਲ ਜਾਓ, ਉਥੇ ਗੁਰੂ ਸਥਾਪਿਤ ਹੁੰਦਾ, ਉਹ ਗੁਰੂ ਦਾ ਮੰਦਰ ਹੈ, ਉਹ ਗੁਰੂ ਦੀ ਪ੍ਰੋਪਰਟੀ ਹੈ, ਉਥੇ ਜਾ ਕੇ ਅਸੀਂ ਉਹਨੂੰ ਸੁਣਨ ਜਾਣਾ, ਨਾ ਕਿ ਉਹਨੂੰ ਸੁਣਾਉਣ ਜਾਣਾ। ਉਹ ਟੂ ਵੇ ਕਨਵਰਸੇਸ਼ਨ ਪਰਸਨਲ ਹੋ ਸਕਦੀ ਆ, ਪਰ ਉਥੇ ਵਿਚਾਰਾਂ ਬਹਿਸਾਂ ਨਹੀਂ ਹੋ ਸਕਦੀਆਂ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਮੰਦਰ ਜੀ,
ਜਿਹੜਾ ਜਿੱਦਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਪਰਮਾਤਮਾ ਹਰ ਹਿਰਦੇ ਵਿਚ ਵਸਦਾ ਆ, ਤੇ ਅਸੀਂ ਇਹ ਵੀ ਤਾਂ ਕਹਿ ਸਕਦੇ ਦਿਲ ਇਕ ਮੰਦਰ ਹੈ।
ਹਾਂਜੀ ਭਾਜੀ, ਦਿਲ ਇਕ ਮੰਦਰ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹੀਏ ਨਾ, ਉਹ ਕਹਿੰਦੇ ਆ ਕਿ ਮਤਲਬ ਜਿਹੜਾ ਨਾਨਕ ਹੁਕਮ ਨਾਲ ਚੱਲੀ ਨਾਲ ਖਸਮ ਚੱਲੇ ਅਰਦਾਸ, ਉੱਥੇ ਜਾ ਕੇ ਤੁਸੀਂ ਹੁਕਮ ਨਹੀਂ ਕਰ ਸਕਦੇ, ਤੁਸੀਂ ਉਹਨਾਂ ਨਾਲ ਬਹਿਸ ਨਹੀਂ ਸਕਦੇ, ਹਨਾ, ਸਵਾਲ ਜਵਾਬ ਦੋਵੇਂ ਕਰੇ, ਮੁੰਡੋ ਖੁੱਤਾ ਜਾਏ। ਜੇ ਹੁਣ ਉਸ ਮੰਦਰ ਦੇ ਹਿਰਦੇ ਦੇ ਮੰਦਰ ਦੇ ਵਿਚ ਜਾ ਕੇ ਤੁਸੀਂ ਸਵਾਲ ਵੀ ਕਰੀ ਜਾਣੇ ਆ, ਜਵਾਬ ਵੀ ਭਾਲਣੇ ਆ, ਸਵਾਲ ਜਵਾਬ ਕਰੀ ਜਾਣੇ ਆ, ਕਹਿੰਦੇ ਫਿਰ ਮੁੰਡੋ ਖੁੱਤਾ ਜਾਏ, ਫਿਰ ਉਹ ਮੰਦਰ ਦਾ ਤਾਂ ਮਤਲਬ ਹੀ ਨਹੀਂ ਰਹਿ ਜਾਂਦਾ। ਸੋ ਦਿਲ ਵਾਲੇ ਮੰਦਰ ਨੂੰ ਰੱਖ ਲਓ, ਗੁਰੂ ਘਰ ਨੂੰ ਰੱਖ ਲਓ, ਜਾਂ ਬਾਹਰ ਵਾਲੇ ਮੰਦਰ ਨੂੰ ਰੱਖ ਲਓ, ਕੰਪੇਅਰ ਕਰਨਾ ਸਦਨ ਦੇ ਨਾਲ ਜਾਂ ਡੈਮੋਕਰੇਸੀ ਦਾ ਉਹਨੂੰ ਮੰਦਰ ਸੱਦਣਾ, ਇਹ ਟੋਟਲੀ ਗਲਤ ਟਰਮੀਨੋਲੋਜੀ ਆ। ਉਸ ਦੇ ਵਿਚ ਇਹ ਹੋਣਾ ਚਾਹੀਦਾ, ਕੁੱਟਮਾਰ ਨਹੀਂ ਹੋਣੀ ਚਾਹੀਦੀ, ਇਸ ਦਾ ਅਸੀਂ ਖੰਡਨ ਕਰਦੇ ਹਾਂ, ਪਰ ਤੁਹਾਨੂੰ ਖੁੱਲ੍ਹ ਕੇ ਜਿਹੜੇ ਨੇ, ਜਿਹੜੇ ਸਰਕਾਰ ਹੈ ਉਹਨੂੰ ਖੁੱਲ੍ਹ ਕੇ ਆਪਣੀਆਂ ਗੱਲਾਂ ਦੱਸਣੀਆਂ ਚਾਹੀਦੀਆਂ, ਉਹਨੂੰ ਖੁੱਲ੍ਹ ਕੇ ਓਪੋਜੀਸ਼ਨ ਦੀ ਰੇਲ ਬਣਾਉਣੀ ਚਾਹੀਦੀ ਆ, ਔਰ ਓਪੋਜੀਸ਼ਨ ਨੂੰ ਖੁੱਲ੍ਹ ਕੇ ਸਰਕਾਰ ਦੀ ਰੇਲ ਬਣਾਉਣੀ ਚਾਹੀਦੀ ਆ। ਤੇ ਇਹ ਜਿਹੜਾ ਆ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਲਾਈਵ ਚੱਲਣਾ ਚਾਹੀਦਾ, ਲੋਕਾਂ ਨੂੰ ਵੀ ਦਿਸਣਾ ਚਾਹੀਦਾ ਕਿ ਉਹਨਾਂ ਦੇ ਨੁਮਾਇੰਦੇ ਉੱਥੇ ਕੀ ਕਰ ਰਹੇ ਨੇ। ਉੱਥੇ ਬੈਠੇ ਆਬਾਸੀਆਂ ਮਾਰਦੇ ਨੇ, ਚਾਹਾਂ ਪੀ ਕੇ ਆ ਜਾਂਦੇ ਨੇ, ਪਕੌੜੇ ਖਾ ਕੇ ਆ ਜਾਂਦੇ ਨੇ, ਆਪਣੇ ਭੱਤੇ ਲੈ ਕੇ ਆ ਜਾਂਦੇ ਨੇ। ਆਈ ਥਿੰਕ ਇਹ ਲਾਈਵ ਚੱਲਣਾ ਚਾਹੀਦਾ, ਲਾਈਵ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਉੱਥੇ ਕਿਸ ਤਰ੍ਹਾਂ ਸਰਕਾਰ ਨੂੰ ਘੇਰਿਆ ਜਾ ਰਿਹਾ, ਜਾਂ ਸਰਕਾਰ ਕਿਸ ਤਰ੍ਹਾਂ ਓਪੋਜੀਸ਼ਨ ਦੀਆਂ ਜਿਹੜੀਆਂ ਪਾਜ ਵਧੇੜਦੇ ਨੇ, ਜੋ ਉਨ੍ਹਾਂ ਨੇ ਕੰਮ ਕੀਤੇ ਹੋਏ ਨੇ। ਰਹੀ ਗੱਲ ਹੁਣ ਕੁੱਟਮਾਰ ਦੀ, ਦੇਖੋ ਜੇ ਸਪੀਕਰ ਨੇ ਕਹਿ ਦਿੱਤਾ ਕਿ ਬਾਹਰ ਚੱਲ ਜਾਓ, ਠੀਕ ਹੈ, ਕਿਸੇ ਨੂੰ ਹੁਣ ਕਹਿ ਦਿੱਤਾ, ਸਪੀਕਰ ਦਾ ਮਤਲਬ ਹੀ ਇਜ਼ ਲੀਡਿੰਗ ਦਾ ਕਲਾਸ, ਉਹਦੇ ਹੇਠਾਂ ਫਿਰ ਮਤਲਬ ਉਹਨੂੰ ਉਹ ਕਲਾਸ ਰੂਮ ਨੂੰ ਉਹ ਮੈਨੇਜ ਕਰ ਰਿਹਾ, ਤੇ ਉਹਦੇ ਅੰਡਰ ਮਾਰਸ਼ਲ ਵੀ ਆ ਜਾਂਦੇ ਨੇ। ਹੁਣ ਮੈਂ ਇੱਥੇ ਦੱਸਦਾ ਕਿ ਜਿਹੜੇ ਮਾਰਸ਼ਲ ਨੇ, ਜਿਹੜੇ ਉਹਦੇ ਆਲੇ ਦੁਆਲੇ ਖੜੇ ਨੇ, ਉਹਨੂੰ ਮੇਕ ਸ਼ੋਰ ਕਿ ਸਾਰਾ ਕੁਝ ਠੀਕ ਚੱਲ ਰਿਹਾ ਆ, ਉਹ ਸਾਰੇ ਸਪੀਕਰ ਦੇ ਹੇਠਾਂ ਹੁੰਦੇ ਆ। ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਮਾਰਸ਼ਲ ਕੁਝ ਨਹੀਂ ਕਰ ਸਕਦਾ। ਸਪੀਕਰ ਹੀ ਉਹਨਾਂ ਨੂੰ ਨਿਰਦੇਸ਼ ਦੇ ਸਕਦਾ। ਐਮ ਪੀ ਨੀ ਕਹਿ ਸਕਦਾ ਵੀ ਤੁਸੀਂ ਆਹ ਚੱਕ ਕੇ ਫਲਾਨੇ ਐਮ ਪੀ ਨੂੰ ਬਾਹਰ ਸੁੱਟ ਦਿਓ। ਉਹ ਮਾਰਸ਼ਲ ਜਿਹੜੇ ਉਹਨਾਂ ਦੀ ਨੀ ਮੰਨ ਸਕਦੇ, ਉਹ ਸਪੀਕਰ ਦੀ ਮੰਨਣਗੇ। ਜਦੋਂ ਸਪੀਕਰ ਨੇ ਕਹਿਤਾ ਵੀ ਯਾਰ ਆਹ ਬੰਦਾ ਜਿਹੜਾ ਆ ਇਹ ਖਰਾਬ ਕਰ ਰਿਹਾ, ਇਹਨੂੰ 10 ਮਿੰਟ ਦੇ ਲਈ, 20 ਮਿੰਟ ਦੇ ਲਈ, ਅੱਧੇ ਘੰਟੇ, 2 ਮਿੰਟ ਇਹਨੂੰ ਬਾਹਰ ਕਰ ਦੋ, ਹਨਾ। ਪਹਿਲਾਂ ਤਾਂ ਉਹਨੂੰ ਕਹੇਗਾ ਵੀ ਤੂੰ ਬਾਹਰ ਚੱਲੇ ਆ, ਉਹਨੂੰ ਵੀ ਮੰਨ ਲੈਣਾ ਚਾਹੀਦਾ ਸਪੀਕਰ ਦੀ ਗੱਲ, ਚਾਹੇ ਉਹ ਚੰਗੀ ਆ ਚਾਹੇ ਮਾੜੀ ਆ ਉਸ ਵੇਲੇ। ਕਿਉਂਕਿ ਜਿਹੜਾ ਬੰਦੇ ਤੇ ਇਹ ਹੁੰਦਾ ਉਹ ਤਾਂ ਹੁਣ ਅਸੀਂ ਕਲਾਸ, ਤੁਸੀਂ ਟੀਚਰ ਰਹੇ ਹੋ, ਕਿਸੇ ਤੁਸੀਂ ਸਟੂਡੈਂਟ ਨੂੰ ਕਹਿ ਦਿੰਦੇ ਤੂੰ ਬਾਹਰ ਹੋ ਜਾ, ਪਹਿਲੀ ਗੱਲ ਤਾਂ ਉਹ ਕਦੇ ਆਪਣਾ ਕਸੂਰ ਮੰਨਦਾ ਹੀ ਨਹੀਂ ਵੀ ਮੇਰਾ ਕਸੂਰ ਸੀਗਾ, ਵੀ ਉਹ ਕਦੇ ਕਹਿੰਦਾ ਵੀ ਮੇਰਾ ਕਸੂਰ ਸੀਗਾ। ਉਹ ਨਿਆਣਿਆਂ ਚ ਵੀ ਇਹੀ ਕਹੀ ਜਾਂਦਾ, ਉਹ ਟੀਚਰ ਦੇ ਪੁੱਠੇ ਸਿੱਧੇ ਨਾਂ ਲੈ ਕੇ ਉਹਨੂੰ ਗਾਲਾਂ ਕੱਢੀ ਜਾਊਗਾ, ਮੈਂ ਤਾਂ ਠੀਕ ਸੀਗਾ, ਟੀਚਰ ਏ ਗਲਤ ਸੀਗਾ। ਸੋ ਇਸ ਕਰਕੇ ਉਹਨੂੰ ਮੰਨਣਾ ਚਾਹੀਦਾ ਆ ਕਿ ਠੀਕ ਹੈ ਉਹ ਚਲੇ ਜਾਵੇ। ਜੇ ਹੁਣ ਨਹੀਂ ਜਾਂਦੇ ਤਾਂ ਫਿਰ ਉਹ ਮਾਰਸ਼ਲਸ ਨੂੰ ਸੱਦ ਕੇ ਉਹਨਾਂ ਨੂੰ ਬਾਹਰ ਕਰਾ ਸਕਦਾ, ਠੀਕ ਹੈ, ਕੀਤਾ ਵੀ ਆ। ਹੁਣ ਫਿਰ ਉੱਥੇ ਜੇ ਖਿੱਚ ਤੂੰ ਹੋਣੀ ਆ, ਗੈਂਗ ਅਪ ਹੋਣਾ, ਮਾਰਸ਼ਲਸ ਦੇ ਉੱਤੇ ਅਟੈਕ ਕਰਨਾ, ਜਾਂ ਫਿਰ ਉਹ ਜਦੋਂ ਖਿੱਚ ਤੂੰ ਹੋਣੀ ਆ ਤਾਂ ਫਿਰ ਕੱਪੜੇ ਵੀ ਪਾਟਣੇ ਨੇ, ਪੱਗਾਂ ਵੀ ਲੈਣੀਆਂ ਨੇ, ਜਿਨ੍ਹਾਂ ਦੀਆਂ ਪੱਗਾਂ ਨਹੀਂ ਹੈਗੀਆਂ, ਵਾਲ ਬਣਾਏ ਹੋਏ ਨੇ ਵਧੀਆ ਵਧੀਆ ਫੈਸ਼ਨ ਦੇ, ਉਹਨਾਂ ਦੇ ਵਾਲਾਂ ਦੇ ਚੀਰ ਵੀ ਖਰਾਬ ਹੋਣੇ ਆ, ਠੀਕ ਹੈ। ਸੋ ਬਹੁਤ ਕੁਛ ਹੋਣਾ ਹੈ। ਫਿਰ ਉਹ ਜਿਹੜੀ ਜਿੱਦਾਂ ਹੁਣ ਕੈਪਟਨ ਨੇ ਬਿਆਨ ਦਿੱਤਾ ਸੀ ਤੇ ਕਹਿੰਦੇ ਕਹਿੰਦੇ ਪੱਗਾਂ ਤਾਂ ਲੈਣੀਆਂ ਹੀ ਆ, ਫਿਰ ਕਹਿੰਦੇ ਜਦੋਂ ਕਹਿੰਦੇ ਤੁਸੀਂ ਸੁਧਰਨਾ ਨਹੀਂ, ਸੁਧਰ ਜਾਓ ਕਹਿੰਦੇ, ਫਿਰ ਇੱਦਾਂ ਦੇ ਕੰਮ ਕਾਹਲੇ ਕਰਦੇ ਆ, ਠੀਕ ਹੈ ਨਾ
ਜੀ। ਉਹਨਾਂ ਦੀ ਪਾਰਲੀਮੈਂਟ ਵਿਚ ਹੌਟ ਵਿਚਾਰ ਕਰਨ ਗਏ ਹੋ, ਤੁਸੀਂ ਵਿਚਾਰ ਬਣਾਉਂਦਾ ਕਰਨ ਗਏ ਹੋ, ਗੱਲਾਂ ਆਪਣੀਆਂ ਕਹਿਣ ਗਏ ਹੋ, ਸੁਣ ਗਏ ਹੋ, ਉੱਥੇ ਹਵਨ ਕਰਨ ਥੋੜੋ ਗਏ ਹੋ,
ਉੱਥੇ ਹਵਨ ਥੋੜੋ ਕਰਨ
ਪਾਰਲੀਮੈਂਟ ਤੁਸੀਂ
ਨਹੀਂ। ਹੁਣ ਉਹ ਦੂਜੇ ਪਾਸੇ ਨਾ ਕੈਪਟਨ ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਜਦੋਂ ਤੁਸੀਂ ਹੰਗਾਮਾ ਕਰਨਾ ਆ, ਲੜਾਈ ਕੁੱਟ ਕਟਾਈ ਹੋਣੀ ਆ, ਫਿਰ ਪੱਗਾਂ ਤਾਂ ਲੈਣੀਆਂ ਹੀ, ਕਹਿੰਦੇ ਸੁਧਰ ਜਾਓ ਫਿਰ ਜੇ ਪੱਗਾਂ ਨਹੀਂ ਲਹਾਣੀਆਂ। ਮਤਲਬ ਉਹ ਵੀ ਇੱਕ ਤਰ੍ਹਾਂ ਦਾ ਠੀਕ ਹੈ। ਦੂਜੀ ਗੱਲ ਇਹ ਹੈ ਕਿ ਪੱਗ ਪਹਿਲੀ, ਜਿੱਥੇ ਤੱਕ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਜਿਹੜੀ ਪੱਗ ਹੈ ਕਿਸੇ ਵੀ ਵਿਧਾਇਕ ਨੇ ਨਹੀਂ ਲਾਈ, ਕਿਸੇ ਮਤਲਬ ਵਿਧਾਇਕ ਨੇ ਨਹੀਂ ਲਾਈ, ਇਹ ਖਿੱਚ ਤੂ ਵੇਲੇ ਬਾਹਰ ਕੱਢਣ ਵੇਲੇ ਮਾਰਸ਼ਲਸ ਨੇ ਜਦੋਂ ਵੀ ਆਪਣੀ ਕਾਰਵਾਈ ਕੀਤੀ ਉਸ ਦੌਰਾਨ ਲਈ ਆ। ਹੁਣ ਇਹ ਤਾਂ ਲੱਗ ਰਹੀ ਆ ਮਾੜੀ, ਆਮ ਆਦਮੀ ਪਾਰਟੀ ਨੂੰ ਇਹ ਮਾੜੀ ਲੱਗ ਰਹੀ ਹੈ ਘਟਨਾ ਕਿ ਪੱਗ ਲੈ ਗਈ, ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਬੜੀ ਮਾੜੀ ਲੱਗ ਰਹੀ ਆ। ਪਰ ਠੀਕ ਦੋ ਸਾਲ ਪਹਿਲਾਂ ਦਿੱਲੀ ਦੀ ਪਾਰਲੀਮੈਂਟ ਦੇ ਵਿਚ ਬੀਜੇਪੀ ਦਾ ਇਕ ਵਿਧਾਇਕ ਉਸ ਨੂੰ ਚੱਕ ਕੇ ਹੱਥੋਂ ਹੱਥੀ ਬਾਹਰ ਕੱਢਿਆ ਗਿਆ। ਉਹ ਉਹਦੀ ਬੜੀ ਚੜਾਈ ਸੀਗੀ ਉਸ ਵੇਲੇ, ਉਹ ਸਾਰਾ ਸਹੀ ਸੀਗਾ, ਹਾਂ ਵੀ ਏਦਾਂ ਚੱਕ ਕੇ ਮਾਰਸ਼ਲ ਲੈ ਕੇ ਗਏ ਤੇ ਸਾਰੇ ਕਹਿ ਰਹੇ ਕੱਢੋ ਇਹਨੂੰ ਬਾਹਰ, ਕੱਢੋ ਇਹਨੂੰ ਬਾਹਰ। ਔਰ ਫਿਰ ਉਹ ਵਿਕਟਰੀ ਯਾਨੀ ਕਿ ਜਿੱਤ ਦੀ ਜਸ਼ਨ ਮਨਾਏ ਜਾ ਰਹੇ ਸੀ, ਆਹ ਦੇਖੋ ਬੀਜੇਪੀ ਵਾਲੇ ਚੱਕ ਕੇ ਬਾਹਰ ਮਾਰੇ, ਹਨਾ, ਹਾਲਾਂਕਿ ਉਹਨਾਂ ਦੇ 3 ਵਿਧਾਇਕ ਸੀ, ਉਹ ਠੀਕ ਸੀਗਾ। ਪਰ ਹੁਣ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਹੈ, ਉਹ ਪੰਜਾਬ ਦੇ ਸਦਨ ਦੇ ਵਿਚੋਂ ਬਾਹਰ ਕੱਢਿਆ ਗਿਆ, ਉਹ ਚੀਜ਼ ਮਾੜੀ ਲੱਗ ਰਹੀ ਹੈ। ਸੋ ਇਹਨੂੰ ਕਹਿੰਦੇ ਹਿਪੋਕ੍ਰੇਸੀ, ਯਾਨੀ ਕਿ ਫੁਕਰਾਪੰਥੀ, ਠੀਕ ਹੈ।
ਅਮਨਦੀਪ, ਇੱਕ ਫੁਕਰੇਪੰਥ ਦੀ ਹੋਰ ਵੀ ਐਗਜ਼ਾਮਪਲ ਆ, ਜਦੋਂ ਕੋਈ ਲੀਡਰ ਕਿਤੇ ਭਾਸ਼ਣ ਦੇ ਰਿਹਾ ਤੇ ਕੋਈ ਪੱਤਰਕਾਰ ਉਹਦੇ ਜੁੱਤੀ ਮਾਰ ਦਿੰਦਾ, ਉਹਦੀ ਪੱਗ ਤੇ ਲੱਗਦੀ ਆ ਜਾਂ ਉਹਦੀ ਐਨਕ ਤੇ ਲੱਗਦੀ, ਉਹਦੀ ਐਨਕ ਟੁੱਟ ਜਾਂਦੀ ਆ, ਫੇਰ ਤਾਂ ਉਹ ਬਹੁਤ ਵਧੀਆ ਗੱਲ ਆ। ਜਦੋਂ ਉਹੀ ਗੱਲ ਤੁਹਾਡੇ ਨਾਲ ਹੋਵੇ ਫੇ ਉਹ ਬਹੁਤ ਮਾੜੀ ਗੱਲ ਆ। ਇਹਨੂੰ ਵੀ ਕਹਿੰਦੇ ਹਿਪੋਕ੍ਰੇਸੀ,
ਇਹਨੂੰ ਵੀ ਹਿਪੋਕ੍ਰੇਸੀ ਕਹਿੰਦੇ ਆ ਕਿ ਜਦੋਂ ਮਤਲਬ ਜੁੱਤੀ ਆਪਣੇ ਵੱਜਦੀ ਆ ਫੇਰ ਉਹ ਮਾੜੀ ਗੱਲ ਆ, ਜਦੋਂ ਤੁਹਾਡੀ ਪਾਰਟੀ ਦਾ ਬੰਦਾ ਜੁੱਤੀ ਦੂਜੇ ਦੇ ਮਾਰਦਾ ਤਾਂ ਉਹ ਬਹੁਤ ਵਧੀਆ, ਫਿਰ ਉਹਨੂੰ ਉਹ ਹੀਰੋ ਬਣਦੇ ਨੇ। ਸੋ ਦੋਨਾਂ ਹਿੱਸਿਆਂ ਦੇ ਵਿਚ ਗਲਤ ਹੈ। ਹੁਣ ਇੱਥੇ ਇਹ ਕਹਿੰਦੇ ਆ ਕਿ ਜੇ ਮਾਰਸ਼ਲਸ ਕੱਢਦੇ ਨੇ ਬਾਹਰ, ਠੀਕ ਹੈ, ਮਾੜੀ ਗੱਲ ਹੈ, ਮਾਰਸ਼ਲਸ ਦਾ ਉਦਾਂ ਕੋਈ ਕਸੂਰ ਨਹੀਂ ਹੈਗਾ, ਇਹ ਨੌਬਤ ਹੀ ਨਹੀਂ ਆਣੀ ਚਾਹੀਦੀ, ਚਾਹੇ ਉਹ ਬੀਜੇਪੀ ਦੇ ਵਿਰੋਧੀ ਆ, ਚਾਹੇ ਉਹ ਬੀਜੇਪੀ ਦੇ ਹੱਕ ਚ ਆ, ਚਾਹੇ ਆਮ ਆਦਮੀ, ਐਨੀਥਿੰਗ, ਇਹੋ ਜਿਹੀ ਸਿਚੁਏਸ਼ਨ ਲਿਆਣੀ ਨਹੀਂ ਚਾਹੀਦੀ ਜਿੱਥੇ ਮਾਰਸ਼ਲਸ ਨੂੰ ਸੱਦ ਕੇ ਬਾਹਰ ਕੱਢਣਾ ਪੈ ਜਾਵੇ ਜਾਂ ਫੋਰਸ ਦੀ ਵਰਤੋਂ ਕਰਨੀ ਪੈ ਜਾਵੇ। ਜਿਹੜੀ ਡਿਬੇਟ ਕਰਨੇ ਚਾਹੀਦੇ ਨੇ, ਡਿਬੇਟ ਕਰਨ ਦਾ ਇੱਕ ਤਰੀਕੇ ਹੁੰਦੇ ਨੇ, ਉਹ ਤਰੀਕੇ ਜਿਹੜੇ ਪਾਰਲੀਮੈਂਟ ਦੇ ਵਿਚ ਸਾਨੂੰ ਸਿੱਖਣੇ ਚਾਹੀਦੇ ਨੇ। ਖੈਰ, ਬਹੁਤ ਸਾਰੇ ਮੈਸੇਜ ਵੀ ਆ ਰਹੇ ਨੇ, ਕਾਫੀ ਹੌਟ ਇਸ਼ੂ ਹੈ। ਅਮਰੀਕ ਜੀ, ਜਿਹੜੀ ਇਹ ਪੰਜਾਬ ਦੇ ਵਿਚ ਸ਼ਾਇਦ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਪਰ ਦੁਨੀਆਂ ਦੀਆਂ ਹੋਰ ਪਾਰਲੀਮੈਂਟ ਦੇ ਵਿਚ ਵੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਤੁਹਾਡੇ ਕੋਈ ਅੰਕੜੇ ਜਾਂ ਖਰੜਾ ਹੈ ਦੂਸਰੇ ਦੇਸ਼ਾਂ ਦਾ ਜਾਂ ਪਾਰਲੀਮੈਂਟ ਦਾ?
ਮੇਰੇ ਕੋਲ ਇੱਥੇ ਇੱਕ ਹੈਡਲਾਈਨ ਆ, ਉਹਦੇ ਵਿਚ ਲਿਖਿਆ 6 ਆਫ ਦਾ ਬੈਸਟ ਪਾਰਲੀਮੈਂਟਰੀ ਬ੍ਰੌਲ ਫਰੋਮ ਅਰਾਊਂਡ ਦਾ ਵਰਲਡ। ਦੁਨੀਆਂ ਵਿਚ ਜਿਹੜੇ 6 ਸਭ ਤੋਂ ਵਧੀਆ ਪਾਰਲੀਮੈਂਟ ਵਿਚ ਜਿਹੜੇ ਝਗੜੇ ਹੋਏ ਆ, ਪੱਗਾਂ ਲਈਆਂ, ਇਕ ਦੂਜੇ ਦੀਆਂ ਟੋਪੀਆਂ ਲਈਆਂ, ਲੜਾਈਆਂ ਹੋਈਆਂ, ਉਹਨਾਂ ਦੇ ਵਿਚ ਉਹਨਾਂ ਦੀ ਅਮਨਦੀਪ ਦੇ ਇੱਥੇ ਸਮੀਖਿਆ ਦਿੱਤੀ ਗਈ ਆ ਤੇ ਵੀਡੀਓ ਵੀ ਨਾਲ ਸ਼ੇਅਰ ਕੀਤੀ ਗਈ। ਸਭ ਤੋਂ ਪਹਿਲੀ ਜਿਹੜੀ ਆ ਖ਼ਬਰ 2011 ਦਸੰਬਰ 2011 ਆ, ਇਹ ਸੋਮਾਲੀਆ ਦੀ ਪਾਰਲੀਮੈਂਟ ਦੇ ਵਿਚ ਅਮਨਦੀਪ ਹੋਇਆ ਸੀ, ਜਦੋਂ ਕਿ ਸਪੀਕਰ ਦੀ ਇਲੈਕਸ਼ਨ ਇਕ ਵਿਸ਼ਾ ਸੀ। ਉਹ ਤੋਂ ਬਾਅਦ ਇਕ ਦੂਜੇ ਦੇ ਥੱਪੜ ਲਾਇਆ ਗਿਆ, ਗਾਲਾਂ ਕੱਢੀਆਂ ਗਈਆਂ, ਜੁੱਤੀਆਂ ਮਾਰੀਆਂ ਗਈਆਂ ਤੇ ਇਕ ਦੂਜੇ ਬੜੀ ਬੇਇੱਜ਼ਤੀ ਕੀਤੀ ਗਈ। ਉਸ ਤੋਂ ਬਾਅਦ ਗੱਲ ਇੱਥੇ ਹੀ ਨਹੀਂ ਮੁੱਕ ਰਹੀ, ਤੈਵਾਨ ਦੇ ਵਿਚ ਮਈ 2007 ਦੇ ਵਿਚ ਵੀ ਇਦਾਂ ਦੀ ਘਟਨਾ ਹੋਈ ਅਮਰੀਕ ਤੈਵਾਨ ਦੀ ਪਾਰਲੀਮੈਂਟ ਵਿਚ ਓਹਦੇ ਵਿਚ ਪ੍ਰੋਗਰੈਸਿਵ ਡੈਮੋਕ੍ਰੇਟਿਕ ਪਾਰਟੀ ਤੇ ਦੂਜੇ ਸਪੀਕਰ ਦੇ ਮੁੱਦੇ ਤੇ ਇਕ ਵਾਰੀ ਬਜਟ ਦੇ ਮੁੱਦੇ ਤੇ ਬੜੀ ਬਹਿਸ ਹੋਈ ਤੇ ਆਪਣੇ ਸਾਹਮਣੇ ਫੋਟੋ ਵੀ ਦਿੱਤੀਆਂ ਗਈਆਂ ਤੈਵਾਨੀਜ਼ ਲੈਜਿਸਲੇਚਰ ਫਲਾਈਟ ਨੰਬਰ 3 ਦੀਆਂ ਫਲਾਈਟ ਦੀ ਵੀ ਗੱਲ ਫਲਾਈਟ ਤੋਂ ਵੀ ਯਾਦ ਆ ਗਿਆ ਫਲਾਈਟ ਦੀ ਵੀ ਗੱਲ ਬਾਅਦ ਚ ਕਰਦੇ ਹਾਂ ਇਹ ਫਲਾਈਟ ਨੰਬਰ 3 ਹੈ ਜਿਹਦੇ ਵਿਚ ਮੈਂ ਦੇਖ ਰਿਹਾ ਕਿ ਇਕ ਦੂਜੇ ਨੂੰ ਚੱਕ ਚੱਕ ਕੇ ਕੁਰਸੀਆਂ ਆਈਆਂ ਤੇ ਇਕ ਦੂਜੇ ਦੇ ਉਪਰ ਸਿੱਟ ਰਹੇ ਆ ਤੇ ਉਸ ਤੋਂ ਇਲਾਵਾ ਕਈਆਂ ਦੇ ਹੱਥਾਂ ਵਿਚ ਮਾਈਕ ਦੇ ਜਿਹੜੇ ਡੰਡੇ ਆ ਨਾ ਜਿੱਥੇ ਮਾਈਕ ਲਾਏ ਹੁੰਦੇ ਉਹ ਪੱਟੇ ਉਤੇ ਇਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਬੋਲੀਵੀਆ ਦੇ ਵਿਚ ਅਗਸਤ 2007 ਦੇ ਵਿਚ ਵੀ ਘਟਨਾ ਹੋਈ ਸੀ ਜਿਹਦੇ ਵਿਚ ਕਾਫੀ ਰੌਲਾ ਪਿਆ ਤੇ ਹੁਣ ਆਉਂਦੀ ਇੰਡੀਆ ਦੀ ਅਮਨਦੀਪ ਇੰਡੀਆ ਦੇ ਵਿਚ ਉੱਤਰ ਪ੍ਰਦੇਸ਼ ਦੇ ਵਿਚ 1997 ਅਕਤੂਬਰ ਦੇ ਵਿਚ ਘਟਨਾ ਹੋਈ ਜਿਹੜੀ ਕਿ ਸੀਰੀਅਸ ਵਾਇਲੈਂਸ ਬਰੋਕ ਆਊਟ ਇਨ ਉੱਤਰ ਪ੍ਰਦੇਸ਼ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਾਜ਼ ਏ ਟੋਟਲ ਕਿਓਟਿਕ ਸੀਨ ਦੇ ਆ ਉਹਦੀ ਵੀ ਵੀਡੀਓ ਵੀ ਇੱਥੇ ਹੈਗੀ ਉਹਦੀ ਵੀਡੀਓ ਨਹੀਂ ਖੈਰ ਦਿਖਾ ਸਕਦੇ ਲਾ ਕੇ ਆਪ ਦੇਖ ਸਕਦੇ ਆ ਉਹਦੇ ਵਿਚ ਮੈਨੂੰ ਕਈ ਵਿਧਾਇਕ ਕੁਰਸੀਆਂ ਥੱਲੇ ਛੁਪੇ ਹੋਏ ਜਿਹੜੇ ਹੁੰਦੇ ਆ ਮੇਜੇ ਹੁੰਦੇ ਉਹਨਾਂ ਥੱਲੇ ਆ ਤੇ ਉਪਰੋਂ ਦੂਜੇ ਵਿਧਾਇਕ ਸਪੀਕਰ ਜਿਹੜੇ ਮਾਈਕ ਹੁੰਦੇ ਉਹ ਫੜਿਓ ਡੰਡੇ ਫੜਿਓ ਉੱਥੇ ਆਪਣੇ ਬੈਗ ਚ ਵਿਚੋਂ ਚੀਜ਼ਾਂ ਕੱਢ ਕੇ ਇਕ ਦੂਜੇ ਨੇ ਮਾਰ ਰਹੇ ਆ ਇਹ ਘਟਨਾ ਉੱਤਰ ਪ੍ਰਦੇਸ਼ ਦੇ ਵਿਚ ਹੋਈ ਸੀ ਤੇ ਉਸ ਤੋਂ ਬਾਅਦ ਅਮਨਦੀਪ ਇਕ ਖ਼ਬਰ ਨਾਈਜੀਰੀਆ ਦੀ ਹੈ ਜੂਨ 2010 ਦੇ ਵਿਚ ਇਹਦੇ ਵਿਚ ਵੀ ਜੋ ਕੁਛ ਪੰਜਾਬ ਦੇ ਵਿਚ ਹੋਇਆ ਉਹੀ ਕੁਛ ਇੱਥੇ ਦੇਖਣ ਨੂੰ ਅਮਨਦੀਪ ਮੈਨੂੰ ਮਿਲ ਰਿਹਾ ਤੇ ਅਰਜਨਟੀਨਾ ਦੇ ਵਿਚ ਨਵੰਬਰ 2010 ਦੇ ਵਿਚ ਅਰਜਨਟੀਨਾ ਪਾਰਲੀਮੈਂਟ ਵਿਚ ਬਹੁਤ ਬੜਾ ਕਪੜਾ ਹੋਇਆ ਜਿਹਦੇ ਵਿਚ ਕਾਫੀ ਪਾਰਲੀਮੈਂਟਰੀ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਾਲ ਦੇ ਵਿਚ ਲਿਜਾਇਆ ਗਿਆ ਬਾਅਦ ਵਿਚ ਅਮਨਦੀਪ ਕੋਈ ਨਾਰਮਲ ਇਹ ਕੋਈ ਅਬਨੋਰਮਲ ਘਟਨਾ ਨਹੀਂ ਆ ਜੇ ਤੁਸੀਂ ਪਾਰਲੀਮੈਂਟ ਦਾ ਇਤਿਹਾਸ ਦੇਖੋ ਬਰੌਲ ਦਾ ਇਤਿਹਾਸ ਦੇਖੋ ਜਾਂ ਲੜਾਈਆਂ ਦਾ ਇਤਿਹਾਸ ਦੇਖੋ ਤਾਂ ਦੁਨੀਆ ਦੇ ਵੱਖ ਵੱਖ ਸਟੇਟ ਦੇ ਵਿਚ ਅਜਿਹਾ ਕੁਛ ਹੋਇਆ
ਤੁਰਕੀ ਦੇ ਵਿਚ ਵੀ ਹੋਇਆ ਸੀ ਪਿੱਛੇ ਜੇ ਤੇ ਜਪਾਨ ਦੀ ਪਾਰਲੀਮੈਂਟ ਦੇ ਵਿਚ ਵੀ ਹੋਟਿਆ ਮੈਂ ਪਿਛਲੇ ਹਫ਼ਤੇ ਗੱਲ ਸੁਣਾਈ ਸੀ ਸਾਡੇ ਨਿਊ ਸਾਊਥ ਵੇਲਸ ਦੀ ਵੀ ਹੋ ਗਈ ਸਾਡੇ ਇਲਾਕੇ ਦੇ ਐਮਪੀ ਨੇ ਗਲਾ ਫੜ ਲਿਆ ਸੀ ਪੁਲਿਸ ਮਿਨਿਸਟਰ ਦਾ ਸਾਡੇ ਵੀ ਇਹ ਹੋ ਚੁੱਕੇ ਇਹ ਕੋਈ ਨਵੀਂ ਗੱਲ ਨੀ ਗੱਲ ਇਹ ਹੈ ਕਿ ਹੁਣ ਇਸ ਨੂੰ ਪੱਗ ਦੇ ਇਸ਼ੂ ਨਾਲ ਰਿਲੇਟ ਕਰ ਰਹੇ ਪੱਗ ਲੈ ਗਈ ਜੀ ਪੱਗ ਲੈ ਗਈ ਇਹ ਪੱਗ ਵਾਲਾ ਇਸ਼ੂ ਨੀ ਹੈਗਾ
ਪੱਗ ਜਿਹੜਾ ਪੱਗ ਵਾਲਾ ਇਸ਼ੂ ਆ ਨਾ ਇਹ ਪੱਗ ਕਿਸੇ ਨੇ ਇਕ ਦੂਜੇ ਦੀ ਨਹੀਂ ਲਾਈ ਇਹ ਖਿੱਚੋ ਧੂ ਦੇ ਵਿਚ ਮੌਬ ਜਿਹੜਾ ਹੁੰਦਾ ਨਾ ਉਹਦੀ ਕੋਈ ਸੋਚ ਨੀ ਹੁੰਦੀ ਉਹਦੀ ਕੋਈ ਵਿਚਾਰਧਾਰਾ ਨੀ ਹੁੰਦੀ ਜਿਸ ਵੇਲੇ ਮੌਬ ਇਕ ਦੂਜੇ ਨੂੰ ਖਿੱਚ ਧੂ ਕਰਦਾ ਉਹਦੇ ਚ ਪੱਗ ਵੀ ਲੈ ਸਕਦੀ ਹੈ ਕਿਸੇ ਦੇ ਕੱਪੜੇ ਵੀ ਫਾੜ ਸਕਦੇ ਆ ਤੇ ਕਿਸੇ ਦੀ ਟੋਪੀ ਵੀ ਲੈ ਸਕਦੀ ਅਮਦੀਪ ਉਹ ਮੌਬ ਮੈਂਟੈਲਿਟੀ ਕਰਕੇ ਪੱਗ ਲਈ ਹੋਊਗੀ ਕਿਸੇ ਨੇ ਇਕ ਦੂਜੇ ਦੀ ਪੱਗ ਨਹੀਂ ਲਾਈ ਮੇਰੇ ਖਿਆਲ ਚ ਇੰਨਾ ਨੀ ਕੋਈ ਗਰੂ ਅਗੇ ਪੱਗ ਲਾ ਦੂਗੇ ਜਿਵੇਂ ਖਿੱਚ ਤੋਂ ਹੁੰਦੀ ਲੜਾਈ ਹੁੰਦੀ ਉਹਦੇ ਚ ਕੁਛ ਵੀ ਹੋ ਸਕਦਾ
ਪਰ ਇਹਨੂੰ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਕੇ ਨਾ ਸਿੰਪਥੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਕਿ ਸਾਨੂੰ ਮਨਫੀ ਕਰ ਦੇਣੀ ਚਾਹੀਦੀ ਹੁਣ ਦੂਜੀ ਗੱਲ ਇਹ ਹੈ ਕਿ ਇਹ ਜੋ ਹੋਇਆ ਜੋ ਵਿਧਾਨ ਸਭਾ ਹੁਣ ਫੋਕਸ ਦੇ ਵਿਚ ਹੈ ਮੈਨੂੰ ਨਾ ਬੜੀ ਖੁਸ਼ੀ ਹੋਈ ਹੈ ਸਾਰਾ ਕੁਛ ਦੇਖ ਕੇ ਪੱਗ ਲੈਣ ਕੇ ਕਰਕੇ ਨੀ ਮਤਲਬ ਤੁਸੀਂ ਕਹਿੰਦੇ ਕਿ ਦੂਜਿਆਂ ਦੇ ਚਪੇੜਾ ਮੈਨੀਆਂ ਨੇ ਬੰਦਾ ਖੁਸ਼ ਹੁੰਦਾ ਹੀ ਆ ਹੁਣ ਕਈ ਵਾਰੀ ਮੈਂ ਤੁਹਾਨੂੰ ਕਈ ਵਾਰੀ ਗੱਲ ਸੁਣਾਈ ਤੁਸੀਂ ਤਾਂ ਆਪ ਟੀਚਰ ਆ ਜਦ ਅਸੀਂ ਹੋਮਵਰਕ ਨੀ ਕਰਕੇ ਜਾਣਾ ਤਾਂ ਉਹਨੇ ਮੈਂ ਤੇ ਟੀਚਰ ਨੇ ਕਹਿ ਦੇਣਾ ਖੜੇ ਹੋ ਜਾ ਜਿਹਨੇ ਹੋਮਵਰਕ ਨੀ ਕੀਤਾ ਅਸੀਂ ਖੜੇ ਹੋ ਜਾਣਾ ਕਿਉਂਕਿ ਅਸੀਂ ਹਾਈਟ ਚ ਜ਼ਿਆਦਾ ਹੁੰਦੇ ਸੀ ਸਾਨੂੰ ਪਿੱਛੇ ਸੀਟਾਂ ਦਿੱਤੀਆਂ ਹੁੰਦੀਆਂ ਸੀ ਅਸੀਂ ਪਿੱਛੇ ਹੁੰਦੇ ਸੀ ਤਾਂ ਮੋਹਰੇ ਉਹਨੇ ਕੁੱਟਦੇ ਆਣਾ ਜਦੋਂ ਨਾ ਪਹਿਲੇ ਸਟੂਡੈਂਟ ਤੇ ਉਹਨੇ ਕੁਛ ਕੁਛ ਪੇੜ ਮਾਰਨੀ ਹਨਾ ਉਹਦੇ ਤਾਂ ਬੇਚਾਰੀ ਤਰਾਹ ਨਿਕਲਣੀ ਹਾਏ ਜਿੱਦਾਂ ਬਾਕੀ ਸਾਰਿਆਂ ਨੇ ਹੱਸਣ ਲੱਗ ਪੈਣਾ ਏਦਾਂ ਕਰਨ ਲੱਗ ਪੈਣਾ ਵੀ ਉਹਦੇ ਕੁੱਟ ਪੈਂਦੀ ਆ ਹਨਾ ਦੂਜੇ ਦੇ ਚਪੇੜ ਵੱਜੀ ਦੇਖ ਕੇ ਆਪ ਨੂੰ ਬੜੀ ਖੁਸ਼ੀ ਹੁੰਦੀ ਆ ਹਨਾ ਮਤਲਬ ਉਹ ਇੱਦਾਂ ਨੀ ਪਤਾ ਹੁੰਦਾ ਵੀ ਉਹ ਸਾਡੀ ਵਾਰੀ ਵੀ ਆਉਣ ਵਾਲੀ ਆ ਹਨਾ ਤੇ ਇੱਦਾਂ ਮਤਲਬ ਮੈਨੂੰ ਬੜੀ ਖੁਸ਼ੀ ਹੋਈ ਨੋਟ ਕੇ ਕੁੱਟ ਪੈਂਦੇ ਹੋ ਦੇਖ ਕੇ ਪਰ ਐਟਲੀਸਟ ਮਤਲਬ ਪਿਛਲੇ 3 ਮਹੀਨੇ ਤੋਂ ਜਾਂ ਜਿੰਨੇ ਵੀ ਆਪਣੀ ਸਰਕਾਰ ਬਣੀ ਆ ਪਾਰਲੀਮੈਂਟ ਦੇ ਵਿਚ ਗਤੀਵਿਧੀ ਤਾਂ ਹੋ ਰਹੀ ਆ ਨਾ ਮਤਲਬ ਉਥੇ ਓਪੋਜੀਸ਼ਨ ਆਪਣਾ ਰੋਲ ਤਾਂ ਅਦਾ ਕਰ ਰਹੀ ਆ ਹੁਣ ਦੇਖੋ ਆਮ ਆਦਮੀ ਪਾਰਟੀ ਆ ਅਕਾਲੀ ਦਲ ਆ ਉਹ ਜੁਆਇੰਟਲੀ ਓਪੋਜੀਸ਼ਨ ਤਾਂ ਸਰਕਾਰ ਦੀ ਕਰ ਰਹੇ ਨੇ ਹੁਣ ਰੇਤ ਮਾਫੀਆ ਜਾਂ ਰੇਤ ਦੇ ਜਿਹੜੇ ਬੋਲੀਆਂ ਹੋਈਆਂ ਉਹਦੀ ਗੱਲ ਸਾਹਮਣੇ ਆਈ ਆ ਹੁਣ ਅੱਜ ਦੀਆਂ ਖ਼ਬਰਾਂ ਇਹ ਵੀ ਆ ਕਿ ਫਾਸਟ ਵੇ ਦੀਆਂ ਵੀ ਸਾਹਮਣੇ ਆ ਰਹੇ ਨੇ ਕਿ ਫਾਸਟ ਵੇ ਨੇ ਕਿੰਨਾ ਘਪਲਾ ਕੀਤਾ ਤਕਰੀਬਨ 900 ਕਰੋੜ ਦਾ ਜਿਹੜਾ ਚੂਨਾ ਸਰਕਾਰ ਨੂੰ ਉਨ੍ਹਾਂ ਨੇ ਲਾਇਆ ਤੇ ਉਹ ਵੀ ਬਾਦਲ ਸਰਕਾਰ ਦੇ ਸੋ ਉਹ ਜਿਹੜੀ ਸਰਕਾਰ ਹੈ ਉਹ ਵੀ ਪਚਰੇ ਅਧੇੜ ਰਹੀ ਆ ਓਪੋਜੀਸ਼ਨ ਦੇ ਉਨ੍ਹਾਂ ਦੀ ਸਰਕਾਰ ਵੇਲੇ ਕਿੰਨਾ ਕੁ ਚੂਨਾ ਲੱਗਿਆ ਕਿੰਨਾ ਕੁ ਘਾਟਾ ਪਿਆ ਸੋ ਉਹ ਜਿਹੜੀਆਂ ਗੱਲਾਂ ਬਾਹਰ ਤਾਂ ਆ ਰਹੀਆਂ ਨੇ ਸੁਰਖੀਆਂ ਤਾਂ ਬਣ ਰਹੀਆਂ ਲੋਕਾਂ ਨੂੰ ਤਾਂ ਪਤਾ ਲੱਗ ਰਿਹਾ ਨਾ ਦੈਟਸ ਅ ਰੀਅਲ ਡੈਮੋਕਰੇਸੀ ਇਹਨੂ ਕਹਿੰਦੇ ਆ ਡੈਮੋਕਰੇਸੀ ਆਪਣੇ ਇਸ ਵੇਲੇ ਪੰਜਾਬ ਦੇ ਵਿਚ ਪੀਕ ਤੇ ਆ, ਇਹਨੂੰ ਆਪਾਂ ਨੈਗੇਟਿਵ ਨਾ ਲਈਏ, ਇਹਨੂੰ ਆਪਾਂ ਪੋਜ਼ਿਟਿਵ ਲਈਏ ਕਿ ਅਕਸਰ ਸਾਨੂੰ ਪਤਾ ਤਾਂ ਲੱਗਿਆ ਕਿ ਉੱਥੇ ਗੱਲਾਂ ਕੀ ਕਰਦੇ ਨੇ ਸਾਡੇ ਚੁਣੇ ਹੋਏ ਨੁਮਾਇੰਦੇ ਜਾ ਕੇ, ਠੀਕ ਹੈ ਨਾ। ਇਹ ਚੀਜ਼ਾਂ ਸੁਧਾਰ ਹੋ ਜਾਊਗਾ ਇਹਨਾਂ ਤੇ, ਇਹ ਜਿਹੜੀਆਂ ਖਿੱਚਤੂ ਵਾਲੀਆਂ ਚੀਜ਼ਾਂ ਦੇ ਵਿਲ ਲਰਨ ਦਾ ਲੈਸਨ, ਇੱਕ ਦੋ ਸਾਲਾਂ ਦੇ ਵਿਚ ਇਹ ਠੀਕ ਹੋ ਜਾਏਗਾ। ਪਰ ਐਟਲੀਸਟ ਉੱਥੇ ਡਿਬੇਟ ਤਾਂ ਹੋਣ ਲੱਗੇ। ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਕਾਂਗਰਸ ਤਾਂ 10 ਸਾਲ ਸੁੱਤੀ ਰਹੀ ਆ, ਉਹ ਤਾਂ ਗਏ ਹੀ ਨਹੀਂ ਉੱਥੇ। ਕੈਪਟਨ ਸਾਹਿਬ ਤਾਂ 5 ਸਾਲ ਬੜੇ ਹੀ ਨਹੀਂ ਕਿਤੇ। ਸੋ ਉਹ ਹੁਣ ਜਿਹੜੀ ਕੈਪਟਨ ਸਾਹਿਬ ਦੇ ਨੱਕ ਦੇ ਵਿਚ ਦਮ, ਜਾਂ ਉਹਨਾਂ ਦੀ ਸਰਕਾਰ ਦੇ ਵਿਚ ਨੱਕ ਚ ਦਮ ਕਰਨਾ ਓਪੋਜੀਸ਼ਨ ਦਾ ਕੰਮ ਹੈ, ਐਂਡ ਦੇ ਆਰ ਡੂਇੰਗ ਇਟ, ਐਂਡ ਆਈ ਥਿੰਕ ਇਟਸ ਵੈਰੀ ਗੁੱਡ। ਮੇਰੇ ਹਿਸਾਬ ਨਾਲ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿਚ ਜਾ ਰਹੀ ਹੈ ਗੱਲ। ਬਾਕੀ ਜਿਹੜੇ ਮੇਰੇ ਵਰਗੇ ਨਾ, ਬਾਕੀ ਅਮਰੀਕੀ ਜਿਹੜੇ ਮੇਰੇ ਵਰਗੇ ਐਸਪੀਰੈਂਟ ਨੇ ਨਾ, ਮੈਂ MLA ਬਣਨਾ, MP ਬਣਨਾ, ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੁਣ ਕਿ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ। ਯੂ ਹੈਵ ਟੂ ਬੀ ਰੈਡੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ ਵਿਧਾਨ ਸਭਾ ਦੇ ਵਿਚ। ਐਂ ਨੀ ਵੀ ਪੈਰਾਸ਼ੂਟ ਨਾਲ ਉਤਰ ਗਏ ਤੇ ਤੁਸੀਂ MLA ਬਣ ਕੇ ਉੱਥੇ ਬਹਿ ਗਏ, ਜਾ ਕੇ ਬਸ ਰੋਟੀਆਂ ਪਕੌੜੇ ਚਾਹ ਪਾਣੀ ਛੱਕ ਕੇ ਆ ਗਏ ਘਰਾਂ ਨੂੰ ਪੱਤੇ ਲੈ ਕੇ। ਇਦਾਂ ਥੋੜੋ ਚੱਲਣਾ ਕੰਮ,
ਕਿਉਂਕਿ ਕੰਟੀਨ ਬੜੀ ਸਸਤੀ ਹੁੰਦੀ ਆ ਨਾ ਉੱਥੇ, ਉਹਦੀ ਕੰਟੀਨ ਵੀ ਬਹੁਤ ਸਸਤੀ ਹੁੰਦੀ ਆ ਤੇ ਪੱਤੇ ਮਿਲਦੇ ਆ। ਅਮਦੀਪ, ਲੜਾਈ ਤਾਂ ਖੈਰ ਕਿਤੇ ਵੀ ਹੋ ਸਕਦੀ ਆ। ਪਿੱਛੇ ਜਿਹੇ ਮੈਂ ਇੱਕ ਫਲਾਈਟ ਦੇ ਵਿਚ, ਅਮਦੀਪ ਇੰਡੀਆ ਵਿਚ ਡੋਮੈਸਟਿਕ ਫਲਾਈਟ ਦੇ ਵਿਚ ਦੋਨੋ ਪਾਇਲਟ ਆਪਸ ਵਿਚ ਲੜ ਪਏ, ਅਮਦੀਪ ਕੋਕਪਿਟ ਦੇ ਵਿਚ ਹੀ
ਪਾਇਲਟ ਲੜ ਪਏ।
ਹੈਲੋ, ਹਾਂਜੀ, ਪਾਇਲਟ ਆਪਸ ਵਿਚ ਹੀ ਲੜ ਪਏ ਕੋਕਪਿਟ ਦੇ ਵਿਚ,
ਜਹਾਜ਼ ਉੜਿਆ ਸੀ ਜਾਂ ਖੜਾ ਸੀ ਅਜੇ?
ਨਹੀਂ, ਜਹਾਜ਼ ਉਹਦਾ ਮਿਡ ਏਅਰ ਸੀਗਾ, ਮਿਡ ਏਅਰ ਲੜਾਈ ਹੋਈ ਉਹਨਾਂ ਦੀ, ਤੇ 4-5 ਮਿੰਟ ਤੱਕ ਲੜਾਈ ਹੁੰਦੀ ਰਹੀ।
ਕਿਉਂ ਲੜਾਈ ਹੋਈ, ਕਿਉਂ?
ਕਲਾਸੀਫਾਈਡ ਏਰੀਆ, ਇਹਨੂੰ ਅਸੀਂ ਆਨ ਏਅਰ ਨਹੀਂ ਕਰ ਸਕਦੇ, ਲੇਕਿਨ ਇਹਨਾਂ ਦਾ ਦੱਸ ਸਕਦੇ ਚਾਹ ਦੇ ਕੱਪ ਤੋਂ ਲੜਾਈ ਹੋਈ।
ਚਾਹ ਦੇ ਕੱਪ ਨੂੰ ਹੁਣ ਤੁਸੀਂ ਇਦਾਂ ਨਾ ਕਹਿ ਦੇ, ਹੁਣ ਗਾਣਾ ਲਾ ਦੇ ਇੱਕ ਚਾਹ ਦਾ ਕੱਪ ਬੁਲਾ ਦੇਣੀ ਘੜੇ, ਚਾਹ ਦੇ ਕੱਪ ਤੇ ਕਿੱਦਾਂ ਦੱਸੋ ਲੜਾਈ ਹੋ ਸਕਦੀ? ਉਹ ਵੀ ਇੰਨੇ ਪੜ੍ਹੇ ਲਿਖੇ ਪਾਇਲਟ ਦੀ, ਮਤਲਬ ਕਮਾਲ ਹੈ। ਕੋਈ ਹੋਰ ਰੀਜ਼ਨ ਹੋਣਾ, ਮੈਨੂੰ ਦੱਸੋ ਤਾਂ ਸਹੀ ਕੀ, ਮਤਲਬ ਰੀਜ਼ਨ ਕੀ ਸੀ? ਚਾਹ ਦੇ ਕੱਪ ਤੇ ਲੜਾਈ ਕਿੱਦਾਂ ਹੋ ਸਕਦੀ? ਚਾਹ ਦੇ ਕੱਪ ਤੇ ਤਾਂ ਬੰਦੇ ਇਕੱਠੇ ਮਿਲ ਬਹਿੰਦੇ ਨੇ।
ਅਮਦੀਪ, ਇੱਕ ਨੂੰ ਸ਼ਾਇਦ ਮਿੱਠੇ ਮਿੱਠਾ ਚਾਹ ਦਾ ਕੱਪ ਦਿੱਤਾ ਹੋਊਗਾ, ਇੱਕ ਨੂੰ ਫਿੱਕਾ ਚਾਹ ਦਾ ਕੱਪ ਦਿੱਤਾ ਹੋਊਗਾ, ਤੇ ਪ੍ਰੋਵਾਈਡਰ ਦੇ ਪਿੱਛੇ ਲੜਾਈ ਹੋਈ। ਮੇਰੇ ਪ੍ਰੋਵਾਈਡਰ ਇਸ਼ੂ ਸੀ।
ਪ੍ਰੋਵਾਈਡਰ ਦਾ ਮਤਲਬ ਕੀ? ਏਅਰ ਹੋਸਟੈਸ ਦੀ ਗੱਲ ਕਰ ਰਹੇ? ਮੈਂ ਸਮਝ ਗਿਆ, ਕਲਾਸੀਫਾਈਡ ਇਨਫਰਮੇਸ਼ਨ ਸੀ ਅਸਲ ਚ। ਚਾਹ ਦੇ ਜੀ ਮਿੱਠੇ ਦੇ ਪਿੱਛੇ ਲੜਾਈ ਹੋਈ, ਜਿਹਨੇ ਚਾਹ ਦਾ ਕੱਪ ਦਿੱਤਾ ਨਾ, ਉਹਨੇ ਇੱਕ ਦੇ ਕੱਪ ਚ ਮਿੱਠਾ ਪਾ ਦਿੱਤਾ ਤੇ ਇੱਕ ਦੇ ਫਿੱਕਾ ਚਾਹ ਬਣਾ ਦਿੱਤੀ, ਤੇ ਉਹਦੇ ਪਿੱਛੇ ਲੜਾਈ ਹੋ ਗਈ, ਚਾਹ ਦੇ ਕੱਪ ਦੇ ਵਿੱਚ ਮਿੱਠੇ ਦੇ ਪਿੱਛੇ ਲੜਾਈ ਹੋਈ। ਚਲੋ, ਐਨੀਵੇ, ਕੋਈ ਨੀ, ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ, ਤੇ ਥੋੜੀ ਦੇਰ ਤੱਕ ਆਪਾਂ ਡਾਕਟਰ ਸਾਹਿਬਾਂ ਨਾਲ ਵੀ ਗੱਲ ਕਰਨੀ ਆ। ਪ੍ਰੋਗਰਾਮ ਦੇ ਵਿਚ ਤੁਹਾਨੂੰ ਇੱਕ ਪੋਲੀਟੀਕਲ ਗੀਤ ਸੁਣਾਉਂਦੇ ਆ, ਪੋਲੀਟੀਕਲ ਜੁਗਨੀ ਨਿਸ਼ਾਨ ਭੁੱਲਰ ਦੀ, ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਬਹੁਤ ਸਾਰੇ ਸੱਜਣ ਜੁੜ ਰਹੇ ਨੇ, ਉਹਦੇ ਮੈਸੇਜ ਆਪਾਂ ਨਾਲ ਦੀ ਨਾਲ ਸ਼ੇਅਰ ਕਰੀ ਜਾ ਰਹੇ ਆ, ਤੇ ਸੁਣਦੇ ਆ ਨਿਸ਼ਾਨ ਭੁੱਲਰ ਨੂੰ। ਇਹ ਤਾਂ ਨੋਟਾਂ ਵਾਲਿਆਂ ਦੀ ਜੁਗਨੀ ਜੀ, ਇਹ ਤਾਂ ਵੋਟਾਂ ਵਾਲਿਆਂ ਦੀ ਜੁਗਨੀ ਜੀ। ਸੋ ਪੋਲੀਟਿਕਸ ਤੇ ਆਪਾਂ ਗੱਲ ਕਰਕੇ ਹਟੇ ਆ ਕਿ ਸਦਨ ਦੇ ਵਿਚ ਕਿਹੋ ਜਿਹਾ ਬਿਹੇਵੀਅਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਇੰਨਾ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨੀ ਜੀ। ਇਟਸ ਅ ਡੈਮੋਕ੍ਰੇਸੀ ਐਟ ਇਟਸ ਪੀਕ, ਦੈਟਸ ਹਾਓ ਇਟ ਸ਼ੁੱਡ ਬੀ ਵਰਕਿੰਗ। ਤੇ ਸਾਨੂੰ ਸਾਰੀ ਜਾਣਕਾਰੀ ਮਿਲਣੀ ਚਾਹੀਦੀ ਸਦਨ ਦੇ ਵਿਚ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਅਮਰੀਕ ਜੀ, ਗੀਤ ਚੱਲ ਰਿਹਾ ਨਿਸ਼ਾਨ ਭੁੱਲਰ ਦਾ ਵੋਟਾਂ ਤੇ ਨੋਟਾਂ ਦੇ ਸਬੰਧ ਵਿਚ, ਤਾਂ ਬੜੇ ਵਧੀਆ ਰਿਸਪਾਂਸ ਵੀ ਸਾਨੂੰ ਆ ਰਹੀ ਆ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਵੀ ਜੁਆਇਨ ਕਰ ਗਏ ਨੇ, ਫੋਟੋਆਂ ਭੇਜ ਰਹੇ ਨੇ ਆ ਜ਼ਫਰ ਸਾਹਿਬ ਦੀਆਂ, ਕਿਆ ਬਾਤ ਹੈ ਜੀ। ਸੋ ਆਪਾਂ ਇਹ ਸ਼ੇਅਰ ਕਰਾਂਗੇ। ਤੇ ਸੁਖਜਿੰਦਰ ਹੁਣੀ ਵੀ ਮੈਸੇਜ ਭੇਜਤਾ ਪਹਿਲਾਂ ਹੀ ਡਾਕਟਰ ਸਾਹਿਬਾ ਵਾਸਤੇ। ਕੁਲਵਿੰਦਰ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਦਾ ਮੈਸੇਜ ਵੀ ਆਪਾਂ ਥੋੜੀ ਦੇਰ ਬਾਅਦ ਪੜ੍ਹਦੇ ਆ। ਰਾਜ ਮਹਿੰਦਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਭਾਜੀ ਪੋਲੀਟਿਕਸ ਵਿਚ ਆਉਣ ਤੋਂ ਪਹਿਲਾਂ ਪੱਗ ਕੱਚ ਤੇ ਜੁੱਤੀ ਹੱਥ ਵਿਚ ਲੈਣੀ ਪੈਂਦੀ ਆ। ਬਿਲਕੁਲ ਠੀਕ। ਜਸਵਿੰਦਰ ਔਲਖ ਮਲੇਸ਼ੀਆ ਤੋਂ ਸਾਡੇ ਨਾਲ ਜੁੜ ਗਏ ਨੇ। ਤੇ ਅਮਰੀਕ ਜੀ, ਆਪਾਂ ਨਾ ਸਿਹਤ ਸਬੰਧੀ ਕੁਛ ਗੱਲਾਂ ਕਰਨੀਆਂ ਨੇ, ਕਿਉਂਕਿ ਕਈ ਵਾਰੀ ਅਸੀਂ ਨਾ ਇਹਨੂੰ ਅਣਗੋਲ ਦਿੰਨੇ ਆ। ਨਵੇਂ ਥਾਂ, ਨਵੀਆਂ ਲੋਕੇਸ਼ਨਸ ਤੇ ਨਵੇਂ ਫੂਡ ਪ੍ਰੋਡਕਟ ਕਈ ਵਾਰੀ ਸਾਨੂੰ ਮਾਫਿਕ ਨਹੀਂ ਪੈਂਦੇ ਤੇ ਉਹਦੇ ਨਾਲ ਪਤਾ ਨਹੀਂ ਹੁੰਦਾ ਕਿ ਸਾਨੂੰ ਕਿਹੜੀਆਂ ਕਿਹੜੀਆਂ ਸਮੱਸਿਆ ਆਉਂਦੀਆਂ ਏ। ਤੇ ਇਸੇ ਸਬੰਧ ਵਿਚ ਨਾ ਸਾਡੀ ਇੰਟਰੋਡਕਸ਼ਨ ਕਰਵਾਈ ਸੀਗੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਉਨ੍ਹਾਂ ਨੇ ਇੰਟਰੋਡਕਸ਼ਨ ਕਰਵਾਈ ਸੀ ਡਾਕਟਰ ਨੀਲਮ ਅਵਤਾਰ ਸਿੰਘ ਉਨ੍ਹਾਂ ਦੇ ਨਾਲ, ਜੋ ਕਿ ਪਟਿਆਲਾ ਦੇ ਵਿਚ ਹੋਮਿਓਪੈਥੀ ਦੀ ਪ੍ਰੈਕਟਿਸ ਕਰ ਰਹੇ ਨੇ ਤੇ 1985 ਤੋਂ ਕਰ ਰਹੇ ਨੇ ਤੇ 2003 ਤੋਂ ਉਨ੍ਹਾਂ ਦਾ ਜਿਹੜਾ ਫੋਕਸ ਹੈ, ਉਨ੍ਹਾਂ ਦੀ ਸਟੱਡੀ ਦਾ ਜਿਹੜਾ ਆਧਾਰ ਹੈ, ਉਨ੍ਹਾਂ ਨੇ ਵੀਟ ਐਲਰਜੀ ਨੂੰ ਤੇ ਕੰਮ ਕਰਨਾ ਸ਼ੁਰੂ ਕੀਤਾ। ਔਰ ਉਨ੍ਹਾਂ ਨੇ ਆਪਣੇ ਇਸ ਕਾਰਜਕਾਲ ਦੌਰਾਨ ਲੱਖਾਂ ਹੀ ਲੋਕਾਂ ਨੂੰ ਤੰਦਰੁਸਤ ਕੀਤਾ। ਸੋ ਅੱਜ ਸਾਡੇ ਬੜੇ ਸੁਭਾਗ ਨੇ ਕਿ ਉਨ੍ਹਾਂ ਨੂੰ ਆਪਾਂ ਆਨਲਾਈਨ ਲੈ ਰਹੇ ਹਾਂ ਤੇ ਵੱਡੇ ਤੜਕੇ ਉਨ੍ਹਾਂ ਨੂੰ ਉਠਾਇਆ ਹੋਇਆ ਸੀ ਤੇ ਸਾਡੇ ਨਾਲ ਜੁਆਇਨ ਕਰ ਰਹੇ ਨੇ। ਸੋ ਡਾਕਟਰ ਨੀਲਮ ਜੀ, ਤੁਹਾਡਾ ਹਰਮਨ ਰੇਡੀਓ ਤੇ ਸਵਾਗਤ ਹੈ। ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਅਮਨਦੀਪ ਜੀ।
ਜੀ ਸਤਿ ਸ੍ਰੀ ਅਕਾਲ ਤੇ ਮਾਫੀ ਚਾਹੁੰਦੇ ਹਾਂ, ਤੁਹਾਨੂੰ ਵੱਡੇ ਤੜਕੇ ਤਕਲੀਫ ਦਿੱਤੀ ਹੈ, ਪਰ
ਨਹੀਂ ਜੀ, ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ।
ਹਾਂਜੀ, ਪਰ ਇਹ ਇਸ਼ੂ ਹੀ ਇਦਾਂ, ਮੈਂ ਤਾਂ ਪਹਿਲਾਂ ਇਹ ਦੱਸਣਾ ਚਾਹਾਂ ਕਿ ਸਾਡੇ ਘਰ ਵੀ ਇਹ ਮਤਲਬ ਇੱਕ ਇਸ਼ੂ ਹੈ, ਸੀਲੀਅਕ ਪ੍ਰੋਬਲਮ ਕਾਫੀ ਹੋ ਰਹੀ ਹੈ। ਸੋ ਉਸ ਦੇ ਸਬੰਧ ਵਿਚ ਬਹੁਤ ਸਾਰੇ ਜਿਹੜੇ ਸਰੋਤੇ ਨੇ ਫੂਡ ਐਲਰਜੀ ਤੋਂ ਪ੍ਰਭਾਵਿਤ ਵੀ ਨੇ, ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਸ ਤਰ੍ਹਾਂ। ਸੋ ਇਕ ਬੜਾ ਸੰਜੀਦਾ ਮਸਲਾ ਆ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਦਲਜੀਤ ਸਿੰਘ ਮਹਿਤਾ ਚੌਂਕ ਨੇ ਤੁਹਾਡੇ ਬਾਰੇ ਦੱਸਿਆ ਤੇ ਅਸੀਂ ਸੋਚਿਆ ਕਿ ਤੁਹਾਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ। ਤਾਂ ਡਾਕਟਰ ਨੀਲਮ ਜੀ, ਪਹਿਲਾਂ ਤਾਂ ਤੁਸੀਂ ਆਪਣੀ ਪ੍ਰੈਕਟਿਸ ਬਾਰੇ ਦੱਸੋ ਕਿ ਕਦੋਂ ਤੁਸੀਂ ਸ਼ੁਰੂ ਕੀਤੀ ਔਰ ਤੁਹਾਡਾ ਫੀਲਡ ਹੋਮਿਓਪੈਥੀ ਤੁਸੀਂ ਕਿਉਂ ਚੁਣਿਆ?
ਅਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਸੀਲੀਅਕ ਡਿਜ਼ੀਜ਼ ਤੇ ਵੀਟ ਐਲਰਜੀ ਤੇ ਕੁਝ ਬੋਲ ਸਕਾਂ, ਜਿਹੜਾ ਕਿ ਮੈਂ 2003 ਤੋਂ ਇਹ ਇੱਕ ਫੜਿਆ ਹੋਇਆ
ਜੀ।
ਮੈਂ ਵੀਟ ਐਲਰਜੀ ਵਾਲੇ ਕੇਸਿਸ ਠੀਕ ਕਰਨੇ ਆ। ਜਿੱਥੇ ਤੱਕ ਮੇਰੀ ਪੜ੍ਹਾਈ ਦੀ ਜਾਂ ਮੇਰੇ ਪਿਛੋਕੜ ਦੀ ਗੱਲ ਹੈਗੀ ਹੈ, ਅੱਛੀ ਤੌਰ ਵਿਚ ਮੈਂ ਐਡਮਿਸ਼ਨ ਲਈ ਸੀਗੀ ਹੋਮਿਓਪੈਥਿਕ ਮੈਡੀਕਲ ਕਾਲਜ ਚੰਡੀਗੜ੍ਹ 84 ਦੇ ਵਿਚ। ਮੈਂ 12 85 ਦੇ ਤੋਂ ਪ੍ਰੈਕਟਿਸ ਸਟਾਰਟ ਕਰਤੀ। ਕੁਛ ਸਾਲ ਮੈਂ ਰੈਡ ਕਰਾਸ ਦੇ ਵਿਚ ਸੇਵਾ ਕੀਤੀ 87 ਤੋਂ ਲੈ ਕੇ 93 ਤੱਕ। ਉਹਦੇ ਤੋਂ ਬਾਅਦ ਵਿਚ ਮੈਂ ਪ੍ਰਾਈਵੇਟ ਹੀ ਪ੍ਰੈਕਟਿਸ ਕਰ ਰਹੀ ਹਾਂ
ਜੀ।
ਹਰ ਤਰ੍ਹਾਂ ਦੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਹੈ, ਡਿਪਰੈਸ਼ਨ ਦੇ, ਮਾਈਗ੍ਰੇਨਸ ਦੇ, ਹਰ ਤਰ੍ਹਾਂ ਦੇ, ਫਾਈਬਰਾਇਡ ਦੇ, ਈਵਨ ਜਿਹੜੇ ਸਰਜਰੀ ਨਾਲ ਚੀਜ਼ਾਂ ਠੀਕ ਹੁੰਦੀਆਂ ਜਿਸ ਤਰ੍ਹਾਂ ਸਟੋਨਸ ਲੈ ਲਓ, ਗੋਲ ਬਲੈਡਰ ਸਟੋਨ ਜਾਂ ਕਿਡਨੀ ਸਟੋਨ, ਸਭ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਹੈ
ਜੀ।
ਪਰ ਜੋ ਸਾਡਾ ਅੱਜ ਦਾ ਵਿਸ਼ਾ ਵੀ ਹੈਗਾ ਤੇ ਮੈਂ ਇਸ ਬਾਰੇ ਦੱਸਣਾ ਵੀ ਚਾਹੁੰਦੀ ਹਾਂ ਕਿ 2003 ਤੋਂ ਮੈਂ ਪਹਿਲਾਂ ਕੇਸ ਜਿਹੜਾ ਵੀਟ ਐਲਰਜੀ ਦਾ ਠੀਕ ਕੀਤਾ ਸੀ, ਇਟ ਵਾਜ਼ ਇਨ
2003
ਹਾਂਜੀ। ਉਸ ਵੇਲੇ ਤਾਂ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਵੀਟ ਐਲਰਜੀ ਵੀ ਕੋਈ ਚੀਜ਼ ਹੈ, ਤਾਂ ਇੰਨੀ ਜ਼ਿਆਦਾ ਕਾਮਨ ਹੈ ਕਿ
ਮੈਂ ਇਹੀ ਗੱਲ ਕਰਨਾ। ਮੈਂ ਵੀ ਇੱਥੇ ਆ ਕੇ ਇਹ ਮੈਨੂੰ ਪਤਾ ਲੱਗਿਆ ਕਿ ਕਿਉਂਕਿ ਅਸੀਂ ਬਚਪਨ ਤੋਂ ਪੰਜਾਬ ਦੇ, ਦੇਖੋ ਪੰਜਾਬ ਭਾਰਤ ਦੀ ਨਹੀਂ ਏਸ਼ੀਆ ਦੀ ਬ੍ਰੈਡ ਬਾਸਕਿਟ ਹੈ, ਉੱਥੇ ਸਾਰਿਆਂ ਨਾਲ ਵੱਧ ਕਣਕ ਹੁੰਦੀ ਹੈ, ਅਸੀਂ ਕਣਕ ਖਾਂਦੇ ਹਾਂ ਤੇ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਜਿਹੜੀ ਕਣਕ ਅਸੀਂ ਖਾਂਦੇ ਹਾਂ ਉਹਦੇ ਨਾਲ ਸਮੱਸਿਆ ਵੀ ਬਣਦੀ ਆ। ਸਾਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਸੀ ਵੀ ਕਣਕ ਦੇ ਨਾਲ ਸਮੱਸਿਆ। ਹੁਣ ਵੀ ਕਈ ਲੋਕਾਂ ਨੂੰ ਜਦ ਅਸੀਂ ਦੱਸੀਦਾ ਆ ਤਾਂ ਉਹ ਬੜੇ ਪਰੇਸ਼ਾਨ ਰਹਿ ਜਾਂਦੇ, ਕਹਿੰਦੇ ਅੱਛਾ ਭਾਜੀ ਕਣਕ ਨਾਲ ਵੀ ਸਮੱਸਿਆ ਹੋ ਸਕਦੀ ਆ। ਸੋ ਉਹ
ਬਿਲਕੁਲ ਜੀ, ਬਿਲਕੁਲ
ਜੀ।
ਜਦੋਂ ਮੈਂ ਪਹਿਲੀ ਵਾਰ 2003 ਦੇ ਵਿਚ ਇਕ ਕੇਸ ਦੇਖਿਆ ਤਾਂ ਮੈਨੂੰ ਕਹਿੰਦੇ ਜੀ ਅਸੀਂ ਪੀਜੀਆਈ ਤੋਂ ਟੈਸਟ ਕਰਵਾਇਆ, ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇੰਸਟੀਚਿਊਟ ਹੈ
ਜੀ,
ਤਾਂ ਉਹ ਕਹਿੰਦੇ ਵੀ ਅਸੀਂ ਪੀਜੇ ਤੋਂ ਟੈਸਟ ਕਰਵਾਇਆ ਤੇ ਵੀਟ ਤੋਂ ਐਲਰਜੀ ਹੈ।
ਅੱਛਾ ਜੀ।
ਮੈਂ ਕਿਹਾ ਵੀਟ ਤੋਂ ਐਲਰਜੀ ਇਹ ਕਿਵੇਂ ਹੋ ਸਕਦਾ ਹੈ
ਜੀ?
ਬਟ ਅੱਜ ਦੇ ਟਾਈਮ ਤੇ ਜੇ ਦੇਖੀਏ ਤਾਂ ਹਰ ਨਵੇਂ ਦਿਨ ਮੇਰੇ ਕੋਲ ਪਤਾ ਨੀ ਕਿੰਨੇ ਕੁ ਪੇਸ਼ੈਂਟ ਆਉਂਦੇ ਆ ਜਿਹੜੇ ਵੀਟ ਤੋਂ ਐਲਰਜੀ ਦੇ ਨਾਲ ਸਫ਼ਰ ਕਰ ਰਹੇ ਹੈ, ਮਰੀਜ਼ ਇੰਨੇ ਜ਼ਿਆਦਾ ਹੋ ਗਏ ਹੈ
ਜੀ। ਇਸੇ
ਪਹਿਲਾਂ ਸੀ 10 ਸਾਲ 15 ਸਾਲ ਪਹਿਲਾਂ ਜਦੋਂ ਇਹਦੇ ਬਾਰੇ ਪਤਾ ਨਹੀਂ ਸੀ ਤੇ ਅੱਜ ਇੰਨਾ ਜ਼ਿਆਦਾ ਇਹ ਬਿਮਾਰੀ ਫੈਲ ਚੁੱਕੀ
ਜੀ। ਡਾਕਟਰ ਜੀ ਆਪਾਂ ਥੋੜੀ ਇਹ ਤੇ ਡਿਟੇਲ ਚ ਗੱਲ ਕਰਾਂਗੇ, ਪਰ ਪਹਿਲਾਂ ਆਪਾਂ ਥੋੜੀ ਹੋਮਿਓਪੈਥੀ ਤੇ ਗੱਲ ਕਰਨਾ ਚਾਹੁੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਸ ਨੂੰ ਮਾਨਤਾ ਪ੍ਰਾਪਤ ਨਹੀਂ ਹੈਗੀ ਸਰਕਾਰ ਵੱਲੋਂ। ਵੈਸੇ ਪ੍ਰੈਕਟਿਸ ਕਰ ਸਕਦੇ ਆ ਤੁਸੀਂ ਪ੍ਰਾਈਵੇਟ ਤੌਰ ਤੇ, ਪਰ ਇਸ ਨੂੰ ਸਰਕਾਰ ਕਵਰ ਨਹੀਂ ਕਰਦੀ ਆਪਣੇ ਮੈਡੀਕੇਅਰ ਸਿਸਟਮ ਦੇ ਵਿੱਚ ਜਾਂ ਇਸ ਦੀ ਫੀਸਾਂ ਦੇ ਵਿੱਚ ਜਾਂ ਦਵਾਈਆਂ ਦੇ ਵਿੱਚ। ਤੇ ਪੰਜਾਬ ਜਾਂ ਭਾਰਤ ਦੇ ਵਿੱਚ ਕੀ ਪੋਜੀਸ਼ਨ ਹੈ ਇਹਦੀ, ਕੀ ਇਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪ੍ਰੈਕਟਿਸ ਦੇ ਤੌਰ ਤੇ ਮੰਨਿਆ ਜਾਂਦਾ ਇਹਨੂੰ?
ਜਦੋਂ ਤਾਂ ਅਸੀਂ ਇਸ ਵੇਲੇ ਤੇ ਅਸੀਂ ਪ੍ਰੈਕਟਿਸਾਂ ਸ਼ੁਰੂ ਕੀਤੀਆਂ ਸਨ 70-80 ਦੇ ਵਿੱਚ, ਉਦੋਂ ਤਾਂ ਕੋਈ 70 ਤੋਂ ਪਹਿਲਾਂ ਕੋਈ ਕਾਲਜਿਸ ਨਹੀਂ ਸੀ ਹੁੰਦੇ, ਜਸਟ ਰਜਿਸਟ੍ਰੇਸ਼ਨ ਹੁੰਦੀ ਸੀ, ਜਿਹੜਾ ਪੜ੍ਹ ਕੇ ਕੁਛ ਕਿਤਾਬਾਂ ਪੜ੍ਹ ਕੇ ਕਰ ਲੈਂਦਾ ਸੀ ਰਜਿਸਟ੍ਰੇਸ਼ਨ ਹੁੰਦੀ ਸੀ। ਪਰ 74 ਤੋਂ ਬਾਅਦ ਕਾਲਜਿਸ ਖੁੱਲੇ, ਉਦੋਂ ਤੋਂ ਬਾਅਦ ਇਹ ਪ੍ਰੋਪਰ ਮਾਨਤਾ ਹੈ ਇਸ ਚੀਜ਼ ਨੂੰ। ਸਾਡੇ ਟਾਈਮ ਤੇ DHMS ਹੁੰਦੀ ਸੀ, ਡਿਪਲੋਮਾ ਹੁੰਦਾ ਸੀ, ਉਹਦੇ ਤੋਂ ਬਾਅਦ ਡਿਗਰੀ ਸਟਾਰਟ ਹੋਈ DHMS, ਅੱਜ ਤਾਂ MD ਵੀ ਸਟਾਰਟ ਹੋ ਚੁੱਕੀ ਹੈ ਹੋਮਿਓਪੈਥੀ, ਔਰ ਪੂਰੇ ਭਾਰਤ ਵਰਸ਼ ਦੇ ਵਿੱਚ ਪੂਰੀ ਮਾਨਤਾ ਹੈ, 100% ਮਾਨਤਾ ਹੈ ਕਿ ਤੁਸੀਂ ਕਿਤੇ ਵੀ ਹੋਮਿਓਪੈਥੀ ਦੀ ਪ੍ਰੈਕਟਿਸ ਕਰ ਸਕਦੇ ਹੋ
ਜੀ।
ਪਰ ਅੱਜ ਕੁਆਲੀਫਾਈਡ ਤੁਹਾਨੂੰ ਹੋਣਾ ਜ਼ਰੂਰੀ ਹੈ, ਕੁਆਲੀਫਿਕੇਸ਼ਨ ਹੋਣੀ ਜ਼ਰੂਰੀ ਹੈ
ਜੀ। ਬਹੁਤ ਵਧੀਆ। ਤੇ ਇਸ ਦੇ ਵਿੱਚ ਚਲੋ ਮੈਂ ਤੁਹਾਨੂੰ ਆਪਣਾ ਥੋੜਾ ਜਿਹਾ ਪਰਸਨਲ ਐਕਸਪੀਰੀਅੰਸ ਦੱਸਦਾ ਕਿ 11ਵੀਂ ਕਲਾਸ ਦੇ ਵਿੱਚ ਮੇਰੇ ਗਵਾਂਢਣੀਆਂ ਬੜੀਆਂ ਨਿਕਲਦੀਆਂ ਹੁੰਦੀਆਂ ਸੀ ਤੇ ਮੇਰੇ ਸਿਰ ਦੇ ਪਿੱਛੇ ਥੋੜਾ ਜਿਹਾ ਮਤਲਬ ਵਾਲ ਵੀ ਝੜ ਗਏ ਸੀ ਇੱਕ ਕੁਆਇਨ ਦੇ ਸਾਈਜ਼ ਦੇ, ਤੇ ਮੈਨੂੰ ਕਿਸੇ ਨੇ ਰੈਕਮੈਂਡ ਕੀਤਾ ਹੋਮਿਓਪੈਥੀ ਦਾ। ਮੇਰਾ ਪਹਿਲਾ ਸੰਪਰਕ ਹੋਮਿਓਪੈਥੀ ਨਾਲ ਉਦੋਂ ਆਇਆ ਤੇ ਅਸੀਂ ਚਲੋ ਕਹਿ ਲਓ ਕਿ ਵੈਸੇ ਹੀ ਚਲੇ ਗਏ ਕਿ ਦੇਖੋ ਦੇਖੀਏ ਕੀ ਹੁੰਦਾ। ਤੇ ਮੈਨੂੰ ਉੱਥੇ ਜਿਹੜੇ ਡਾਕਟਰ ਸੀ ਹਜੇ ਗ੍ਰੈਜੂਏਟ ਹੋ ਕੇ ਆਏ ਸੀ ਤੇ ਉਹਨਾਂ ਨੇ ਮੈਨੂੰ ਨਾ ਸਵਾਲ ਪੁੱਛੇ ਕਿ ਤੈਨੂੰ ਸੁਪਨੇ ਕਿਹੋ ਜਿਹੇ ਆਉਂਦੇ ਨੇ, ਤੂੰ ਕਿੰਨੇ ਵਜੇ ਉੱਠਦਾ ਆ, ਤੂੰ ਕਿੰਨੇ ਵਜੇ ਸੌਂਦਾ ਆ। ਤੇ ਉਹ ਨਾਲ ਦੀ ਨਾਲ ਆਪਣੀ ਬੁੱਕ ਕੰਸਲਟ ਕਰ ਰਹੇ ਸੀ ਤੇ ਉਹਨਾਂ ਮੈਨੂੰ 4 ਪੁੜੀਆਂ ਦਿੱਤੀਆਂ, ਇੱਕ ਉਹਦੇ ਖਿਲਾਤੀ ਤੇ 3 ਮੈਂ ਜੀ ਉਹ 3 ਖਾਧੀਆਂ ਅਸਲ ਦੇ ਵਿੱਚ 3 ਹਫ਼ਤੇ। ਤਾਂ ਮੇਰੇ ਗਵਾਂਢਣੀਆਂ ਤਾਂ ਉਦੋਂ ਹੀ ਠੀਕ ਹੋਈਆਂ, 2-3 ਘੰਟਿਆਂ ਚ ਮੈਨੂੰ ਮਹਿਸੂਸ ਹੋਣ ਲੱਗ ਗਿਆ ਤੇ ਮੇਰੇ ਵਾਲ ਵੀ ਵਾਪਸ ਆ ਗਏ। ਤੇ ਉਹ ਸਮੱਸਿਆ, ਮੈਂ ਉਦੋਂ ਦਾ ਬੜਾ ਵੱਡਾ ਫੈਨ ਹੈ ਹੋਮਿਓਪੈਥੀ ਦਾ, ਮੇਰਾ ਸੰਪਰਕ ਉਦੋਂ ਆਇਆ। ਤੇ ਤੁਹਾਡੇ ਜੋ ਸੰਪਰਕ ਚ ਆਉਂਦੇ ਨੇ ਪੇਸ਼ੈਂਟ, ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਤੁਸੀਂ? ਮਤਲਬ ਕਿੰਨੇ ਕੁ ਪੇਸ਼ੈਂਟ, ਕਿੰਨੇ ਕੁ ਪਰਸੈਂਟ ਜਿਹੜੇ ਆ ਤੁਹਾਡੇ ਤੋਂ ਸੈਟੀਸਫਾਈ ਇਸ ਹੋਮਿਓਪੈਥੀ ਤੋਂ ਸੈਟੀਸਫਾਈ ਹੁੰਦੇ ਨੇ?
ਸਰ ਜਿੱਥੇ ਜਿੱਥੇ ਮੈਂ ਪ੍ਰੈਕਟਿਸ ਕਰਦੀ ਹਾਂ, ਮੇਰੀਆਂ 2 ਚੈਰੀਟੇਬਲ ਡਿਸਪੈਂਸਰੀਜ਼ ਹੈ, ਸਾਡੀ ਇੱਕ ਸੰਸਥਾ ਹੈ ਐਸੋਸੀਏਸ਼ਨ ਫਾਰ ਸਾਇੰਟਿਫਿਕ ਰਿਸਰਚ ਇਨ ਹੋਮਿਓਪੈਥੀ, ਡਾਕਟਰ AS ਮਾਨ ਉਹਦੇ ਹੈਡ ਨੇ, ਤੇ ਅਸੀਂ ਇਸ ਸੰਸਥਾ ਦੇ ਅੰਡਰ ਤਕਰੀਬਨ 30-35 ਡਿਸਪੈਂਸਰੀਜ਼ ਖੋਲੀਆਂ ਹੋਈਆਂ ਜਿਹੜੀਆਂ ਵੀਕਲੀ ਬੇਸਿਸ ਤੇ ਜਿੱਥੇ ਅਸੀਂ ਜਾਂਦੇ ਹਾਂ, ਤੇ ਮੈਂ ਉਦਾਂ ਦੀਆਂ 2 ਡਿਸਪੈਂਸਰੀ ਦੇ ਵਿੱਚ ਜਾਂਦੇ ਹਾਂ ਜਿੱਥੇ ਬਹੁਤ ਨੋਮੀਨਲ ਪੈਸੇ ਲੈ ਕੇ ਪੇਸ਼ੈਂਟ ਨੂੰ ਦੇਖਿਆ ਜਾਂਦਾ, ਤੇ ਉੱਥੇ ਮੈਂ ਤਕਰੀਬਨ 150-200 ਮਰੀਜ਼ ਇੱਕ ਦਿਨ ਚ ਦੇਖਦੀ ਹਾਂ
ਜੀ।
ਔਰ ਨੈਚੁਰਲ ਹੈ ਕਿ ਜੇ 150-200 ਦੇਖਦੀ ਹਾਂ ਤਾਂ ਇਹ ਗੱਲ ਤਾਂ ਪੱਕੀ ਹੈ ਕਿ ਉਹਨਾਂ ਦੇ ਵਿੱਚੋਂ ਸਭ ਤੋਂ ਜਾਂ ਕਾਫੀ ਪਰਸੈਂਟੇਜ ਨੂੰ ਆਰਾਮ ਆਉਂਦਾ ਹੋਏਗਾ ਇਸੇ ਕਰਕੇ। ਔਰ ਪਿਛਲੇ 15 ਸਾਲ ਤੋਂ ਮੇਰੀਆਂ ਡਿਸਪੈਂਸਰੀ ਇਸੇ ਬੇਸਿਸ ਤੇ ਚੱਲ ਰਹੀ ਹੈ
ਜੀ।
2002 ਦੇ ਵਿੱਚ ਮੈਂ ਖੋਲੀਆਂ ਸੀਗੀਆਂ
ਜੀ,
ਤੇ 2 ਡਿਸਪੈਂਸਰੀ ਦੇ ਵਿੱਚ ਮੈਂ ਜਾ ਰਹੀ ਹਾਂ, ਤੇ ਮੈਨੂੰ ਤਾਂ ਬਹੁਤ ਅੱਛਾ ਰਿਸਪਾਂਸ ਮਿਲਦਾ। ਤੇ ਅੱਜ ਦਾ ਹੋਮਿਓਪੈਥੀ ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇੱਕ ਵੇਲਾ ਸੀ ਜਦੋਂ ਇਹਨੂੰ ਮਿੱਠੀਆਂ ਗੋਲੀਆਂ ਜਾਂ ਚਿੱਟੀਆਂ ਗੋਲੀਆਂ ਕਿਹਾ ਜਾਂਦਾ
ਸੀ,
ਪਰ ਅੱਜ ਹਰ ਪਿੰਡ ਦੇ ਵਿੱਚ ਹਰ ਜਗ੍ਹਾ ਤੇ ਡਿਸਪੈਂਸਰੀ ਹੈ। ਔਰ ਸਭ ਨੂੰ ਪਤਾ ਹੈ ਕਿ ਹੋਮਿਓਪੈਥੀ ਦਵਾਈ ਜਿਹੜੀ ਹੈ ਬੜੀ ਕਾਰਗਰ ਦਵਾਈ ਹੁੰਦੀ ਹੈ, ਇਹ
ਜਿਹੜੀਆਂ
ਦਵਾਈਆਂ।
ਡਾਕਟਰ ਸਾਹਿਬ ਮੈਂ ਅਮਰੀਕ ਭਾਜੀ ਨੂੰ ਦੱਸਣਾ ਚਾਹੁੰਦਾ, ਅਮਰੀਕ ਭਾਜੀ ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਇੱਕ ਕਹਾਵਤ ਨੀ ਬਣੀ ਮਿੱਠੀ ਗੋਲੀ ਦੇਣਾ, ਤੇ ਹਾਂਜੀ ਉਹ ਵੈਸੇ ਇੱਦਾਂ ਕਹਿੰਦੇ ਨੇ ਡਾਕਟਰ ਨੇ ਮਿੱਠੀ ਗੋਲੀ ਦੇ ਕੇ ਤੋਰ ਦਿੱਤਾ ਤੇ ਹੋਮਿਓਪੈਥੀ ਨੂੰ ਰੈਫਰ ਕਰ ਰਹੇ ਹੁੰਦੇ ਉਹ।
ਹਾਂਜੀ
ਅਮਰੀਕ ਜੀ,
ਡਾਕਟਰ ਨੀਲ ਜੀ ਫਰਦ ਪੁੱਛਣਾ ਚਾਹੁੰਦਾ ਹੋਮਿਓਪੈਥੀ ਦੇ ਬਾਰੇ। ਇਹ ਕਿਹਾ ਜਾਂਦਾ ਕਿ ਹੋਮਿਓਪੈਥੀ ਦੀ ਜਿਹੜੀ ਦਵਾਈ ਹੈ ਨਾ ਉਹ ਜਿਹੜਾ ਇੰਪੈਕਟ ਬਹੁਤ ਸਲੋ ਹੁੰਦਾ, ਇਹ ਜੜੋਂ ਤਾਂ ਬਿਮਾਰੀ ਨੂੰ ਕੱਢ ਦਿੰਦੀ ਹੈ, ਪਰ ਇੱਕ ਵਾਰੀ ਜਿਹੜੀ ਸਾਰੀ ਬਿਮਾਰੀ ਹੈ ਉਹਨੂੰ ਇੱਕ ਵਾਰੀ ਫਲੋਰਿਸ਼ ਜ਼ਰੂਰ ਕਰਦੀ ਹੈ, ਉਹਨੂੰ ਜ਼ਿਆਦਾ ਕਰਦੀ ਹੈ, ਉਸ ਤੋਂ ਬਾਅਦ ਉਹਦਾ ਇਲਾਜ ਹੋਣਾ ਸ਼ੁਰੂ ਹੁੰਦਾ। ਜਿਹੜਾ ਇਹ ਕਿਹਾ ਜਾਂਦਾ ਹੈ ਧਾਰਨਾ ਆ ਇਹਦੀ ਜਿਹੜੀ ਪ੍ਰੋਸੈਸ ਹੈ ਬੜੀ ਸਲੋ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ?
ਅਮਰੀਕ ਸਿੰਘ ਜੀ ਬਹੁਤ ਵਧੀਆ ਸਵਾਲ ਹੈ। ਬਹੁਤ ਲੋਕ ਇਹਨੂੰ ਇਹ ਸਮਝਦੇ ਕਿ ਇਹ ਬੜੀ ਸਲੋ ਐਕਟਿੰਗ ਕਰਦੀ ਹੈ, ਸਲੋ ਐਕਟਿੰਗ ਮੈਡੀਸਨ ਹੈ, ਪਰ ਅਸਲ ਦੇ ਵਿੱਚ ਇੱਦਾਂ ਬਿਲਕੁਲ ਨਹੀਂ। ਜੇ ਸਲੋ ਐਕਟ ਕਰਦੀ ਹੈ ਤਾਂ ਉਹਦੇ ਪਿੱਛੇ ਕਾਰਨ ਹੈ। ਹੁਣ ਸਾਡੇ ਕੋਲ ਮਰੀਜ਼ ਜਿਹੜਾ, ਜੇ ਉਹਨੂੰ ਅੱਜ ਬੁਖਾਰ ਹੋਇਆ, ਅੱਜ ਹੀ ਕੋਈ ਪ੍ਰੋਬਲਮ ਹੋਈ, ਅੱਜ ਹੀ ਆ ਗਿਆ ਜਾਂ ਦੋ ਤਿੰਨ ਦਿਨਾਂ ਚ ਆ ਗਿਆ, ਤਾਂ ਉਹ ਨਾਲ ਦੀ ਨਾਲ ਠੀਕ ਹੋ ਜਾਂਦਾ ਹੈ। ਅਸੀਂ ਇੱਥੋਂ ਤੱਕ ਦੇਖਿਆ ਕਿ ਗੋਲੀ ਵਾਂਗਰ ਅਸਰ ਹੁੰਦਾ ਜੇ ਤਾਂ ਕਿਤੇ, ਇਹਨਾਂ ਦਾ ਐਲੋਪੈਥੀ ਵੀ ਇੰਨੀ ਤੇਜ਼ ਅਸਰ ਨਹੀਂ ਕਰਦੀ। ਪਰ ਜਦੋਂ ਕਈ ਬਿਮਾਰੀਆਂ ਏਦਾਂ ਦੀਆਂ ਜਿਹਦੇ ਚ ਮਰੀਜ਼ ਸਾਡੇ ਕੋਲ 20-20 ਸਾਲਾਂ ਦੀ ਬਿਮਾਰੀ ਵਧਾ ਕੇ ਸਾਰੇ ਪਾਸੇ ਦਵਾਈਆਂ ਖਾ ਕੇ ਥੱਕ ਹਾਰ ਕੇ ਫਿਰ ਕਹਿੰਦੇ ਚਲੋ ਹੋਮੋਪੈਥੀ ਵੀ ਟਰਾਈ ਕਰਕੇ ਦੇਖ ਲੈਂਦੇ ਹਾਂ, ਉਸ ਵੇਲੇ ਤੱਕ ਬਿਮਾਰੀ ਜਿਹੜੀ ਹੈ ਪੂਰੀ ਹਰ ਸੈੱਲ ਦੇ ਵਿੱਚ ਘੁਸ ਚੁੱਕੀ ਹੁੰਦੀ ਮੈਨੂੰ ਲੱਗਦਾ, ਤੇ ਇੰਨੀ ਜ਼ਿਆਦਾ ਉਹਨੂੰ ਵੱਧ ਚੁੱਕੀ ਹੁੰਦੀ ਹੈ। ਤੇ ਜੇ ਹੁਣ ਇੰਨੀ 20 ਸਾਲਾਂ ਦੀ ਬਿਮਾਰੀ ਹੈ ਤਾਂ ਉਹਨੂੰ ਠੀਕ ਹੋਣ ਨੂੰ ਕੁਛ ਟਾਈਮ ਤਾਂ ਲੱਗੇਗਾ। ਅਸੀਂ ਐਲੋਪੈਥੀ ਸਾਰੀ ਉਮਰ ਖਾਈ ਜਾਂਦੇ ਹਾਂ, ਸਵੇਰੇ ਖਾ ਲੈਂਦੇ ਹਾਂ, ਸ਼ਾਮ ਤੱਕ ਅਸਰ ਹੋ ਜਾਂਦਾ, 6 ਘੰਟੇ 8 ਘੰਟੇ 10 ਘੰਟੇ। ਜੇ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਜੇ ਤੁਸੀਂ 3 ਮਹੀਨੇ ਦਵਾਈ ਖਾ ਲਓ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਬਹੁਤ ਜ਼ਿਆਦਾ ਲੰਬਾ ਹੈ। ਜੇ ਅਸੀਂ ਕਹਿੰਦੇ 6 ਮਹੀਨੇ ਖਾ ਲਓ ਤਾਂ ਉਹਨੂੰ ਲੱਗਦਾ ਕਿ ਬਹੁਤ ਲੰਬਾ ਚੀਜ਼ ਹੈ, ਪਰ ਐਲੋਪੈਥੀ ਸਾਰੀ ਉਮਰ ਖਾਈ ਜਾਂਦੇ ਆ, ਉਹਨਾਂ ਨੂੰ ਲੰਬੀ ਨਹੀਂ ਲੱਗਦੀ।
ਜੀ ਇਹ ਵੀ ਇੱਕ ਕਾਰਨ ਹੈ, ਪਰ
ਮੈਨੂੰ ਨਹੀਂ ਲੱਗਦਾ ਕਿ ਇਹ ਦਵਾਈਆਂ।
ਜੀ ਹਾਂਜੀ ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਕੱਟ ਰਿਹਾ ਅਮਰੀਕ ਭਾਜੀ, ਮੈਨੂੰ ਇੰਸਟੈਂਟਲੀ ਨਾ ਕੁਛ ਮਿੰਟਾਂ ਦੇ ਵਿੱਚ ਹੀ ਆਰਾਮ ਆਇਆ ਸੀ ਜਦੋਂ ਮੈਂ ਆਪਣੀਆਂ ਗੁਆਂਢਣੀਆਂ ਦੀ ਗੱਲ ਕਰ ਰਿਹਾ ਸੀ, ਕਿਉਂਕਿ ਮੈਂ ਉਸ ਸੰਬੰਧ ਦੇ ਵਿੱਚ ਪਹਿਲਾਂ ਕੋਈ ਦਵਾਈ ਨਹੀਂ ਸੀ ਕਰਦੀ, ਡਾਇਰੈਕਟ ਮੈਂ ਉਹਨਾਂ ਕੋਲ ਗਿਆ ਸੀ। ਪਰ ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਦਵਾਈ ਉਹਨਾਂ ਨੇ ਮੈਨੂੰ ਮੇਰੇ ਸਿਮਟਮ ਉਹਨਾਂ ਨੂੰ ਮੈਂ ਦੱਸੇ ਜਾ ਕੇ, ਉਹ ਫਿਰ ਮੈਨੂੰ ਕਿਹੋ ਜਿਹੇ ਕੁਐਸਚਨ ਕਿੱਦਾਂ ਕਰ ਰਹੇ ਸੀਗੇ, ਵੀ ਉਹਦੇ ਬਾਰੇ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਤੈਨੂੰ ਸੁਪਨੇ ਕਿਹੋ ਜਿਹੇ ਆਉਂਦੇ ਆ।
ਮੈਂ ਤੁਹਾਨੂੰ ਦੱਸ,
ਹਾਂਜੀ ਉਹਦਾ ਇੱਕ ਬੜਾ ਭੇਤ ਦੱਸਿਓ।
ਜੀ ਹੋਮਿਓਪੈਥੀ ਇੱਕ ਅਜਿਹੀ ਚਿਕਿਤਸਾ ਪ੍ਰਣਾਲੀ ਹੈ ਜਿਹਦੇ ਵਿੱਚ ਫਿਜ਼ੀਕਲ ਤੇ ਮੈਂਟਲ ਸਿਮਟਮ, ਸਰੀਰਕ ਤੇ ਮਾਨਸਿਕ ਦੋਨੋਂ ਸਿਮਟਮ ਦੀ, ਦੋਨੋਂ ਤਰ੍ਹਾਂ ਦੇ ਲੱਛਣਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਜੋ ਸਾਡਾ ਅੱਜ ਦਾ ਇੱਥੇ ਇੰਡੀਆ ਦੇ ਵਿੱਚ ਜੋ ਟਾਈਮ ਚੱਲ ਰਿਹਾ ਜਾਂ ਅੱਜ ਦੇ ਟਾਈਮ ਤੇ ਜੋ ਹੋਮਿਓਪੈਥੀ ਜਿੱਥੇ ਪਹੁੰਚ ਚੁੱਕੀ ਹੈ ਉੱਥੇ ਮਾਨਸਿਕ ਲੱਛਣਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਮੈਂ ਤੁਹਾਨੂੰ ਸਿਰਫ ਛੋਟੀਆਂ ਜਿਹੀਆਂ ਦੋ ਤਿੰਨ ਗੱਲਾਂ ਦੱਸਾਂਗੀ। ਜਿੱਦਾਂ ਸਪੋਜ਼ ਕਰੋ ਸਾਡੇ ਕੋਲ ਪੇਸ਼ੈਂਟ ਆਇਆ, ਇੱਕ ਪੇਸ਼ੈਂਟ ਆ ਕੇ ਕਹਿੰਦਾ ਡਾਕਟਰ ਮੇਰੇ ਤਾਂ ਆਹ ਸਿਰ ਦੁੱਖ ਰਿਹਾ, ਮੇਰਾ 4 ਦਿਨ ਹੋ ਗਏ ਕਿਤੇ ਦੁਖਦੇ ਨੂੰ, ਅੱਜ ਮੈਂ ਇੱਥੋਂ ਦੀ ਲੰਘਦਾ ਪਿਆ ਸੀ, ਮੈਂ ਚੱਲ ਡਾਕਟਰ ਤੋਂ ਦਵਾਈ ਲੈ ਹੀ ਲਈ। ਦੇਖੋ ਉਹਦੀ ਸਾਈਕੋਲੋਜੀ ਕਿੱਦਾਂ ਦੀ ਹੈ, ਇੱਕ ਇਹ ਮਰੀਜ਼ ਹੈ, ਇੱਕ ਮਰੀਜ਼ ਨੂੰ ਡਾਕਟਰ ਅੱਜ ਹੀ ਸਿਰ ਦੁਖਿਆ, ਹੁਣ ਹੀ ਆਇਆ, ਮੈਨੂੰ ਸੁਣੇ ਦਵਾਈ ਦੇ ਦੋ ਤੇ ਮੈਨੂੰ ਜਲਦੀ ਤੋਂ ਜਲਦੀ ਠੀਕ ਕਰ ਦੋ, ਇੱਕ ਇਹ ਸਾਈਕੋਲੋਜੀ ਹੈ। ਵੱਖ ਵੱਖ ਤਰ੍ਹਾਂ ਦੀ ਸਾਈਕੋਲੋਜੀ ਇਹ ਸਾਡੇ ਹੋਮਿਓਪੈਥੀ ਦੇ ਲੱਛਣਾਂ ਦੇ ਨਾਲ ਸੰਬੰਧਿਤ ਹੈ। ਜੇ ਮਰੀਜ਼ ਕਹਿੰਦਾ ਕਿ ਉਹ 4 ਦਿਨਾਂ ਬਾਅਦ ਆਉਂਦਾ, ਉਹਦੀ ਵੱਖਰੀ ਦਵਾਈ ਹੈ। ਜੇ ਮਰੀਜ਼ ਨੂੰ ਅੱਜ ਹੀ ਪ੍ਰੋਬਲਮ ਹੋਈ ਹੈ, ਅੱਜ ਹੀ ਆ ਗਿਆ, ਉਹਦੀ ਵੱਖਰੀ ਦਵਾਈ ਹੈ। ਜੇ ਮਰੀਜ਼ 2 ਮਹੀਨੇ 4 ਮਹੀਨੇ 6 ਮਹੀਨੇ ਪ੍ਰਵਾਹ ਨਹੀਂ ਕਰਦਾ, ਉਹਦੀ ਵੱਖਰੀ ਦਵਾਈ ਹੈ। ਜੋ ਉਹਦੇ ਮਾਨਸਿਕ ਲੱਛਣ ਹੈ, ਇਹ ਸਾਰੇ ਲੱਛਣ ਸਾਡੀਆਂ ਕਿਤਾਬਾਂ ਦੇ ਵਿੱਚ ਦਰਜ ਕੀਤੇ ਹੋਏ ਹੈ, ਤੇ ਇਹ ਜਿੰਨੇ ਵੀ ਲੱਛਣ ਹੈ ਇਹ ਸਾਰੇ ਹਿਊਮਨ ਬੀਂਗ ਦੇ ਉੱਤੇ ਟੈਸਟਡ ਐਂਡ ਪ੍ਰੂਵਡ ਹੈ।
ਓਕੇ,
ਜਿੰਨੀਆਂ ਵੀ ਸਾਡੀਆਂ ਰਿਸਰਚਸ ਹੁੰਦੀਆਂ ਉਹ ਕੋਈ ਜਾਨਵਰਾਂ ਤੇ ਨਹੀਂ ਹੁੰਦੀਆਂ, ਉਹ ਮਨੁੱਖ ਦੇ ਉੱਤੇ ਹੁੰਦੀਆਂ, ਇਨਸਾਨਾਂ ਦੇ ਉੱਤੇ ਹੁੰਦੀਆਂ, ਤਾਂ ਕਿ ਉਹ ਆਪਣੇ ਮਾਨਸਿਕ ਲੱਛਣਾਂ ਨੂੰ ਪ੍ਰੋਪਰਲੀ ਠੀਕ ਤਰੀਕੇ ਨਾਲ ਦੱਸ ਸਕਣ।
ਜੀ,
ਇਸ ਕਰਕੇ ਮਾਨਸਿਕ ਲੱਛਣਾਂ ਦੀ ਜੋ ਮਹੱਤਤਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿੱਦਾਂ ਇੱਕ ਮਰੀਜ਼ ਕਹਿੰਦਾ ਕਿ ਡਾਕਟਰ ਮੇਰੇ ਤੋਂ ਟੈਸਟ ਕਰਾ ਲਓ ਜੀ, ਤੁਸੀਂ ਸਾਰੇ ਟੈਸਟ ਕਰਾ ਲਓ ਤਾਂ ਕਿ ਪਤਾ ਲੱਗੇ ਕੀ ਹੈ।
ਜੀ,
ਦੂਜਾ ਮਰੀਜ਼ ਹੈ ਉਹ ਕਹਿੰਦਾ ਕਿ ਮੇਰੇ ਤਾਂ ਕੋਈ ਟੈਸਟ ਨਾ ਕਰਾਇਓ ਡਾਕਟਰ, ਮੈਂ ਇੱਦੀ ਦਵਾਈ ਦੇ ਦੋ, ਟੈਸਟ ਨਹੀਂ ਮੈਂ ਕਰਾਉਣੇ ਦੀ, ਉਹ ਟੈਸਟਾਂ ਤੋਂ ਇੰਨਾ ਡਰਦਾ, ਇਹ ਮਾਨਸਿਕ ਸਥਿਤੀ ਹੈ ਉਹਦੀ, ਸਾਡੇ ਲਈ ਇਹ ਬਹੁਤ ਜ਼ਿਆਦਾ
ਇੰਪੋਰਟੈਂਟ
ਹੈ। ਮਾਨਸਿਕ
ਜਿਹੜੀ ਮਾਨਸਿਕ ਸਥਿਤੀ ਆ ਉਹ ਇਲਾਜ ਨੂੰ ਪ੍ਰਭਾਵਿਤ ਕਰੇਗੀ
ਬਹੁਤ ਜ਼ਿਆਦਾ। ਜੀ ਬਹੁਤ ਜ਼ਿਆਦਾ, ਸਾਡੀ ਸਾਰੀ ਹੋਮਿਓਪੈਥੀ ਮਾਨਸਿਕ ਲੱਛਣਾਂ ਦੇ ਉੱਤੇ ਹੀ ਬੇਸਡ ਹੈ। ਜੇ ਅਸੀਂ ਮਾਨਸਿਕ ਲੱਛਣ ਗਲਤ ਲੈ ਲੈ, ਉਹਨੇ ਕਿਹਾ ਕੁਛ, ਅਸੀਂ ਕੁਛ ਹੋਰ ਸੋਚ ਲਿਆ, ਫਿਰ ਦਵਾਈ ਗਲਤ ਹੋ ਜਾਏਗੀ, ਕੋਈ ਅਸਰ ਨਹੀਂ ਹੋਏਗਾ।
ਹਾਂਜੀ ਡਾਕਟਰ ਸਾਹਿਬ, ਮੇਰਾ ਕਾਫੀ ਤਜਰਬਾ ਆਪਣਾ ਪਰਸਨਲੀ, ਮੈਂ ਵੀ ਹਸਪੀਟਲ ਰਿਹਾ, ਤੇ ਉਹ ਡਾਕਟਰ ਹੁਣ ਐਲੋਪੈਥੀ ਦੇ ਵਿੱਚ ਵੀ ਇਹੀ ਮੰਨਦੇ ਨੇ ਕਿ ਜਿਹੜੀ ਤੁਸੀਂ ਦਵਾ ਖਾਂਦੇ ਹੋ, ਗੋਲੀ ਖਾਂਦੇ ਹੋ, ਉਹਦਾ ਜੇ ਤੁਸੀਂ ਪੋਜ਼ਿਟਿਵਲੀ ਉਹਨੂੰ ਲੈਂਦੇ ਹੋ, ਪੇਸ਼ੈਂਟ ਉਹਨੂੰ ਪੋਜ਼ਿਟਿਵਲੀ ਦਵਾ ਨੂੰ ਲੈਂਦਾ ਵੀ ਮੈਂ ਲੈਣੀ ਹੈ, ਮੈਂ ਠੀਕ ਹੋਣਾ, ਤਾਂ ਉਹਦੇ ਇਫੈਕਟ ਜਿਹੜੇ ਨੇ ਦੁੱਗਣੇ ਹੋ ਜਾਂਦੇ ਨੇ, ਉਹਦੀ ਹੀਲਿੰਗ ਜਿਹੜੀ ਹੈ ਬੜੀ ਤੇਜ਼ ਹੋ ਜਾਂਦੀ ਆ। ਤੇ
ਬਿਲਕੁਲ
ਹਾਂਜੀ, ਇਹ ਟੈਸਟਡ ਹੈ, ਮੈਂ ਖੁਦ ਇਹਦੇ ਵਿੱਚੋਂ ਲੰਘ ਚੁੱਕਾ। ਤੇ ਹੁਣ ਆਪਾਂ ਗੱਲ ਕਰਨੀ ਹੈ, ਉੱਥੋਂ ਬਹੁਤ ਸਾਰੇ ਕੁਐਸਚਨ ਵੀ ਆ ਰਹੇ ਨੇ, ਮੈਨੂੰ ਲੱਗਦਾ ਸਾਰੇ ਕੁਐਸਚਨ ਲੈਣ ਦਾ ਟਾਈਮ ਵੀ ਨਹੀਂ ਰਹਿਣਾ ਆਪਣੇ ਕੋਲ, ਪਰ ਵੀਟ ਐਲਰਜੀ ਤੇ ਗੱਲ ਕਰਨੀ ਹੈ ਕਿ ਵੀਟ ਐਲਰਜੀ ਦੇ ਪਹਿਲਾਂ ਤਾਂ ਲੱਛਣ ਦੱਸੋ ਕਿ ਸੀਲੀਅਕ ਡਿਜ਼ੀਜ਼ ਸ਼ਾਇਦ ਉਹਨੂੰ ਕਹਿੰਦੇ ਆ, ਕਿ ਇਹਨੂੰ ਬਰੀਫਲੀ ਆਪਾਂ ਡਿਸਕ੍ਰਾਈਬ ਤੁਸੀਂ ਕਰੋ ਸਾਡੇ ਲਈ।
ਅਮਰੀਕ
ਜੀ ਹਾਂਜੀ ਪਹਿਲਾਂ ਤੁਸੀਂ ਪੁੱਛ ਲੋ
ਡਾਕਟਰ ਸਾਹਿਬ ਇਹ ਦੱਸਿਓ ਜਿੱਦਾਂ ਐਲੋਪੈਥੀ ਦੀ ਦਵਾਈ ਹੈ ਜਾਂ ਬਲੱਡ ਪ੍ਰੈਸ਼ਰ ਦੀ ਦਵਾਈ ਹੋਵੇ ਜਾਂ ਸ਼ੂਗਰ ਦੀ ਦਵਾਈ ਲੋਕ ਆਮ ਖਾਂਦੇ ਆ ਤਾਂ ਕਿਹਾ ਜਾਂਦਾ ਕਿ ਇਹ ਸਾਰੀ ਉਮਰ ਹੀ ਖਾਣੀ ਪੈਂਦੀ ਹੈ ਕੀ ਤੁਹਾਡੀਆਂ ਦਵਾਈਆਂ ਵੀ ਸਾਰੀ ਉਮਰ ਖਾਣੀਆਂ ਪੈਂਦੀਆਂ ਜਾਂ ਇੱਕ ਕੁਛ ਸਮੇਂ ਤੋਂ ਬਾਅਦ ਇਹਨਾਂ ਨੂੰ ਬੰਦ ਵੀ ਕੀਤਾ ਜਾ ਸਕਦਾ
ਨਹੀਂ ਡਾਕਟਰ ਸਾਡੀਆਂ ਦਵਾਈਆਂ ਸਾਰੀ ਉਮਰ ਨਹੀਂ ਖਾਣੀਆਂ ਪੈਂਦੀਆਂ ਜਿਸ ਤਰ੍ਹਾਂ ਮੈਂ ਥਾਇਰਾਇਡ ਦੇ ਕੇਸਿਸ ਠੀਕ ਕਰਦੀ ਹਾਂ ਹਾਈਪਰ ਥਾਇਰਾਇਡ ਹੈ ਹਾਈਪੋ ਥਾਇਰਾਇਡ ਹੈ ਤਾਂ ਉਹਦੇ ਤੁਸੀਂ ਲੱਗਦਾ ਕਿ ਮੈਂ ਕਿਸੇ ਮਰੀਜ਼ ਨੂੰ ਵੀ 6 ਮਹੀਨੇ ਤੋਂ ਬਾਅਦ ਦਵਾਈ ਦਿੱਤੀ ਹੋਵੇ ਤੇ ਕੋਈ ਵੀ ਮਰੀਜ਼ ਬਾਅਦ ਵਿੱਚ ਆ ਕੇ ਰਿਲੈਕਸ ਹੋ ਗਿਆ ਜੀ ਮੈਨੂੰ ਠੀਕ ਨਹੀਂ ਹੋਇਆ ਜਾਂ ਮੇਰਾ ਦੁਬਾਰਾ ਹੋ ਗਿਆ ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਲੰਬਾ ਚਿਰ 4-6-8 ਮਹੀਨੇ ਲਗਾ ਲਓ ਤੁਸੀਂ ਬਸ ਇੰਨਾ ਚਿਰ ਦਵਾਈ ਲੈਣੀ ਪੈਂਦੀ ਔਰ ਲਗਾਤਾਰ ਬਿਲਕੁਲ ਨਹੀਂ ਤੇ ਤੁਸੀਂ ਸਾਰੀ ਉਮਰ ਖਾਈ ਚੱਲੋ ਦਵਾਈ ਨਹੀਂ ਜੀ ਨਹੀਂ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਆਹ ਵੀਟ ਅਲਰਜੀ ਦੇ ਵੀ ਕੇਸਿਸ ਦੇ ਵਿੱਚ ਚਲੋ ਜੀ ਗੱਲ ਕਰਾਂਗੇ ਇਹਦੇ ਵਿੱਚ ਵੀ ਐਵੇਂ ਹੀ ਮਰੀਜ਼ ਨੂੰ 1-1.5-2 ਸਾਲ ਦਵਾਈ ਖਾਣੀ ਪੈਂਦੀ ਉਹ ਵੀ ਡਿਪੈਂਡ ਕਰਦਾ ਕਿ ਕਿਵੇਂ ਦੀ ਕੰਡੀਸ਼ਨ ਹੈ ਉਹਨਾਂ ਤੋਂ ਬਾਅਦ ਬਿਲਕੁਲ ਦਵਾਈ ਬੰਦ ਹੋ ਜਾਂਦੀ ਹੈ ਔਰ ਬਹੁਤ ਮੈਂ ਸੈਂਕੜੇ ਹੀ ਬੱਚੇ ਇਸ ਤਰ੍ਹਾਂ ਦੇ ਠੀਕ ਕੀਤੇ ਜਿਹਨਾਂ ਨੂੰ ਹੁਣ ਜਿਹੜੇ ਬਿਲਕੁਲ ਕੋਈ ਦਵਾਈ ਨਹੀਂ ਲੈ ਰਹੇ ਔਰ 5-7 ਸਾਲ ਹੋ ਗਏ ਔਰ ਉਹ ਰੈਗੂਲਰ ਟੈਸਟ ਕਰਵਾਉਂਦੇ ਆ ਟੈਸਟਾਂ ਦੇ ਵਿੱਚ ਬਿਲਕੁਲ TTG IgA ਬਿਲਕੁਲ ਨਾਰਮਲ ਆਉਂਦਾ ਹੈ
ਜੀ ਤੇ ਹੁਣ ਥੋੜੇ ਵੀਟ ਅਲਰਜੀ ਦੇ ਲੱਛਣ ਦੱਸੋ ਕਿ ਇਹਦੇ ਸਿੰਪਟਮ ਕੀ ਨੇ
ਜੀ ਵੀਟ ਅਲਰਜੀ ਸੀਲੀਅਕ ਡਿਜ਼ੀਜ਼ ਗਲੂਟਨ ਇਨਟੋਲਰੈਂਸ ਗਲੂਟਨ ਐਲਰਜੀ ਬੇਸਿਕਲੀ ਸਾਰੇ ਇਕੱਠੇ ਜਿਹੇ ਵਰਡ ਹੈ ਸਾਇੰਸ ਨੇ ਤਾਂ ਇਹਨਾਂ ਨੂੰ ਵੱਖ ਵੱਖ ਤਰੀਕੇ ਨਾਲ ਡਿਫਰੈਂਸ਼ੀਏਟ ਕੀਤਾ ਹੈ ਵੀਟ ਅਲਰਜੀ ਬੇਸਿਕਲੀ ਇੱਕ ਫੂਡ ਅਲਰਜੀ ਹੈ
ਜੀ
ਜਿਹਦੇ ਵਿੱਚ ਇੱਕ ਗਲੂਟਨ ਨਾਮ ਦਾ ਇੱਕ ਪ੍ਰੋਟੀਨ ਹੁੰਦਾ ਉਹ ਸਾਡੇ ਸਰੀਰ ਨੂੰ ਸੂਟ ਨਹੀਂ ਕਰਦਾ ਸਾਡੇ ਸਰੀਰ ਦੇ ਅੰਦਰ ਜਾਂਦੇ ਸਾਰੇ ਸਾਡਾ ਇਮਿਊਨ ਸਿਸਟਮ ਜਿਹੜਾ ਇਕਦਮ ਓਵਰ ਰਿਐਕਟ ਕਰਦਾ ਕਿਉਂਕਿ ਸਾਨੂੰ ਉਹ ਸੂਟ ਨਹੀਂ ਕਰਦਾ ਓਵਰ ਰਿਐਕਟ ਕਰਨ ਦੇ ਨਾਲ ਇਹ ਸਮਾਲ ਇੰਟੈਸਟਾਈਨ ਦੇ ਵਿੱਚ ਦੀ ਬਿਮਾਰੀ ਹੈ ਬੇਸਿਕਲੀ ਵੀਟ ਅਲਰਜੀ ਜਿਹੜੀ ਹੈ ਉਹਦੇ ਅੰਦਰ ਸਮਾਲ ਇੰਟੈਸਟਾਈਨ ਦੇ ਅੰਦਰ ਵਿਲਾਏ ਹੁੰਦੇ ਆ ਜਿੱਦਾਂ ਸਾਡੀਆਂ ਸਿੰਗਲਸ ਹੁੰਦੀਆਂ ਇੱਦਾਂ ਦੇ ਪ੍ਰੋਜੈਕਸ਼ਨ ਹੁੰਦੇ ਆ ਤਾਂ ਜਦੋਂ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਉਹ ਪ੍ਰੋਜੈਕਸ਼ਨ ਫਲੈਟ ਹੋਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੀ ਐਟ੍ਰੋਫੀ ਹੋ ਜਾਂਦੀ ਉਹ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ
ਆ
ਜਦੋਂ ਇਹ ਸ਼੍ਰਿੰਕ ਹੋ ਜਾਂਦੇ ਤਾਂ ਸਭ ਤੋਂ ਬੇਸਿਕ ਨਿਊਟ੍ਰੀਐਂਟ ਜਿਹੜਾ ਆਇਰਨ ਹੁੰਦਾ ਇਹ ਆਇਰਨ ਨੂੰ ਐਬਜ਼ੋਰਬ ਨਹੀਂ ਕਰ ਪਾਉਂਦਾ ਤਾਂ ਪੇਸ਼ੈਂਟ ਦਾ ਸਭ ਤੋਂ ਪਹਿਲਾ ਸਿੰਪਟਮ ਇਹੀ ਬਣ ਜਾਂਦਾ ਕਿ ਉਹ ਅਨੀਮਿਕ ਹੋ ਜਾਂਦਾ ਉਹਦਾ ਖੂਨ ਘੱਟ ਜਾਂਦਾ ਸੀਲੀਅਕ ਡਿਜ਼ੀਜ਼ ਇਹਨੂੰ ਕਿਹਾ ਜਾਂਦਾ
ਕਿ
ਆਟੋ ਇਮਿਊਨ ਡਿਸਆਰਡਰ ਹੈ ਜਿਹਦੇ ਚ ਇਮਿਊਨ ਸਿਸਟਮ ਸਾਡਾ ਓਵਰ ਰਿਐਕਟ ਕਰਦਾ ਗਲੂਟਨ ਨੂੰ ਤੇ ਉਹਦੇ ਨਾਲ ਸਿੰਪਟਮਸ ਪੈਦਾ ਹੁੰਦੇ ਆ ਛੋਟੀ ਅੰਤੜੀ ਦੇ ਉੱਤੇ ਇਹ ਬਿਮਾਰੀ ਦਾ ਸਭ ਤੋਂ ਵੱਧ ਅਸਰ ਹੁੰਦਾ ਛੋਟੀ ਅੰਤੜੀ ਸਮਾਲ ਇੰਟੈਸਟਾਈਨ ਨਾਲ ਹੀ ਕੰਸਰਨਡ ਹੈ ਜਦੋਂ ਬਿਲਾਏ ਬਿਲਕੁਲ ਛੋਟੇ ਹੋ ਜਾਂਦੇ ਆ ਐਟ੍ਰੋਫੀ ਹੋ ਜਾਂਦੀ ਹੈ ਸ਼੍ਰਿੰਕ ਹੋ ਜਾਂਦੇ ਆ ਫਿਰ ਬਹੁਤ ਸਾਰੇ ਬੇਸਿਕ ਨਿਊਟ੍ਰੀਐਂਟ ਜਿਹਨਾਂ ਨੂੰ ਐਬਜ਼ੋਰਬ ਕਰਨਾ ਹੁੰਦਾ ਇਹਨੂੰ ਉਹ ਇੰਟੈਸਟਾਈਨ ਐਬਜ਼ੋਰਬ ਨਹੀਂ ਕਰ ਪਾਉਂਦੀ ਤਾਂ ਕਰਕੇ ਸਾਨੂੰ ਫਿਰ ਪ੍ਰੋਬਲਮ ਜ਼ਿਆਦਾ
ਜੀ ਜੀ ਡਾਕਟਰ ਸਾਹਿਬ ਮੈਂ ਇਸ ਤੋਂ ਕਾਫੀ ਨੇੜੇ ਆ ਕਿਉਂਕਿ ਸਾਡੇ ਘਰੇ ਵੀ ਇਹ ਪ੍ਰੋਬਲਮ ਹੈ ਤੇ ਬਾਕੀ ਹੀ ਜਿਹੜੀ ਆਇਰਨ ਦੀ ਡੈਫੀਸ਼ੀਐਂਸੀ ਆ ਉਹ ਰਹਿੰਦੀ ਆ ਤੇ ਆਇਰਨ ਅਬਜ਼ੋਰਬ ਨਹੀਂ ਹੋ ਪਾਉਂਦਾ ਹੁਣ ਇਸ ਦਾ ਇਲਾਜ ਕੀ ਆ ਮਤਲਬ ਕੀ ਪ੍ਰੋਸੈਸ ਹੈ ਇਹਦਾ ਇਲਾਜ ਮਤਲਬ ਜੇ ਹੁਣ
ਪਹਿਲਾਂ ਤਾਂ ਮੈਂ ਤੁਹਾਨੂੰ ਥੋੜੇ ਕੁ ਮੈਂ ਸਿੰਪਟਮਸ ਕਿਹੜੇ 5-7 ਸਿੰਪਟਮਸ ਹੁੰਦੇ ਆ
ਜੀ
ਮੇਰੇ ਕੋਲ ਬੱਚੇ ਆਉਂਦੇ ਆ ਉਹਨਾਂ
ਅੱਛਾ ਜੀ ਅੱਛਾ ਜੀ ਅੱਛਾ ਜੀ ਜੀ ਉਸ ਤੋਂ ਬਾਅਦ ਮਤਲਬ ਇਹ ਨਾਰਮਲ ਕਿਤੇ ਵੀ ਕਰਵਾਏ ਜਾ ਸਕਦੇ ਮੈਡੀਕਲ ਦੇ ਵਿੱਚ ਹਨਾ ਤੇ ਜੀ ਮਤਲਬ ਜੇ ਤੁਹਾਡੀਆਂ ਸੇਵਾਵਾਂ ਲੈਣੀਆਂ ਜਾਂ ਹੋਮਿਓਪੈਥੀ ਸੇਵਾ ਲੈਣੀ ਤੇ ਤੁਹਾਡੇ ਜੇ ਉਹ ਟੈਸਟ ਨਹੀਂ ਕਰਾਏ ਤਾਂ ਤੁਸੀਂ ਵੀ ਉਹ ਕਰਵਾਉਂਦੇ ਹੋ ਜਾਂ ਰੈਕਮੈਂਡ ਕਰਵਾਉਂਦੇ ਹੋ ਤੇ ਜਾਂ ਟੈਸਟ ਲੈ ਲੈਂਦੇ ਹੋ ਤੇ ਉਸ ਤੋਂ ਬਾਅਦ ਕੀ ਪ੍ਰੋਸੀਜਰ ਹੈ ਤੁਸੀਂ ਕਿੱਦਾਂ ਅਸੈਸ ਕਰਦੇ ਹੋ ਪੇਸ਼ੈਂਟ ਨੂੰ ਜੀ
ਪੰਜ ਸੌ ਤੱਕ ਸੀਗਾ
ਜੀ
ਤੇ ਅਸੀਂ ਜਿਸ ਵੇਲੇ ਬੱਚਾ ਸਾਡੇ ਕੋਲ ਆਉਂਦਾ ਅਸੀਂ ਉਹਦਾ ਬਿਲਕੁਲ ਟੋਟਲੀ ਬੀਟ ਬੰਦ ਕਰ ਦਿੰਦੇ ਹਾਂ, ਉਹਦੇ ਫਿਜ਼ੀਕਲ ਐਂਡ ਮੈਂਟਲ ਸਿਮਟਮ ਲੈ ਕੇ, ਉਹਦੀ ਮਾਨਸਿਕ ਸਥਿਤੀ ਲੈ ਕੇ ਕਿ ਬੱਚੇ ਦੀ ਨੇਚਰ ਕਿਹੋ ਜਿਹੀ ਹੈ, ਉਹਦਾ ਬਿਹੇਵੀਅਰ ਕਿਹੋ ਜਿਹਾ, ਪੜ੍ਹਨ ਦੇ ਵਿੱਚ ਕਿੱਦਾਂ ਦਾ, ਉਦੋਂ ਡਰ ਕਿਸ ਤਰ੍ਹਾਂ ਦੇ ਹੈਗੇ ਹੈ, ਨਹੀਂ ਹੈਗੇ ਹੈ, ਸ਼ਰਾਰਤੀ ਹੈ, ਇਹ ਸਾਡੇ ਬਹੁਤ ਸਾਡੇ ਲਈ ਇੰਪੋਰਟੈਂਟ ਸਿਮਟਮਸ ਹੁੰਦੇ ਹੈ। ਅਸੀਂ ਉਹ ਸਾਰੇ ਸਿਮਟਮਸ ਲੈ ਕੇ ਉਹਦੇ ਬੇਸਿਸ ਦੇ ਉੱਤੇ ਬਹੁਤ ਮਿਨੀਮਮ ਦਵਾਈ, ਮੇਰੀ ਕੋਈ ਦਵਾਈ ਇਸ ਤਰ੍ਹਾਂ ਨਹੀਂ ਹੁੰਦੀ ਕਿ ਚਾਰ ਸ਼ੀਸ਼ੀਆਂ ਦੇ ਦਿੱਤੀਆਂ, ਸਵੇਰੇ ਵੀ ਲੈ ਆਓ, ਸਵੇਰੇ ਕਿਹੜੀ ਖਾਣੀ ਹੈ, ਦੁਪਹਿਰੇ ਕਿਹੜੀ ਖਾਣੀ ਹੈ, ਸ਼ਾਮ ਨੂੰ ਕਿੰਨੇ ਵਜੇ ਖਾਣੀ, ਨੋ, ਬਹੁਤ ਸਿੰਪਲ ਦਵਾਈ ਹੈ, ਬਸ ਚਾਰ ਗੋਲੀਆਂ ਸਵੇਰੇ, ਚਾਰ ਗੋਲੀਆਂ ਸ਼ਾਮ, ਨਾ ਉਹ ਚ ਕੋਈ ਕੰਫਿਊਜ਼ਨ ਹੁੰਦੀ ਹੈ ਪੇਸ਼ੈਂਟ ਨੂੰ ਕਿ ਇੰਨੀਆਂ ਸ਼ੀਸ਼ੀਆਂ ਕਿੱਦਾਂ ਸਾਂਭਾਂਗੇ, ਬਹੁਤ, ਕਿਉਂਕਿ ਹੋਮਿਓਪੈਥੀ ਦਾ ਪਹਿਲਾ ਅਸੂਲ ਹੈ ਕਿ ਪੇਸ਼ੈਂਟ ਨੂੰ ਮਿਨੀਮਮ ਦਵਾਈ ਦੇਣੀ ਹੈ, ਘੱਟ ਤੋਂ ਘੱਟ ਦਵਾਈ ਦੇਣੀ
ਜੀ,
ਤਾਂ 30% ਦੇ ਵਿੱਚ ਸਭ ਤੋਂ ਘੱਟ ਦਵਾਈ, ਸਭ ਤੋਂ ਮਿਨੀਮਮ ਦਵਾਈ ਦਿੱਤੀ ਜਾਂਦੀ ਹੈ, ਫਿਰ ਮੈਂ 3 ਮਹੀਨੇ ਉਹ ਦਵਾਈ ਦੇ ਕੇ ਉਹਦੇ ਤੋਂ ਬਾਅਦ ਪੇਸ਼ੈਂਟ ਨੂੰ ਕਹਿੰਦੇ ਕਿ ਦੁਬਾਰਾ ਟੈਸਟ ਕਰਵਾ ਕੇ ਆਓ, 90% ਕੇਸਾਂ ਦੇ ਵਿੱਚ 3 ਮਹੀਨੇ ਬਾਅਦ ਟੀਟੀ ਜੀ ਲੈਵਲ ਜਿਹੜਾ ਨਾਰਮਲ ਹੋ ਜਾਂਦਾ ਹੈ, ਉਹਦੇ ਤੋਂ ਬਾਅਦ ਫਿਰ ਦਵਾਈ ਦੀ ਮੈਂ ਪੋਟੈਂਸੀ ਇਨਕਰੀਜ਼ ਕਰਦੀ ਹਾਂ ਥੋੜੀ ਜਿਹੀ, ਜੇ 30 ਦਿੱਤੀ ਹੈ ਤਾਂ 2-3 ਪੋਟੈਂਸੀ ਇਨਕਰੀਜ਼ ਕਰਦੇ ਹਾਂ, ਉਹ ਦੇ ਕੇ ਪੇਸ਼ੈਂਟ ਨੂੰ ਫਿਰ ਅਸੀਂ 3 ਮਹੀਨੇ ਬਾਅਦ ਦੇਖਦੇ ਹਾਂ, ਜੇ ਲੱਗਦਾ ਕਿ ਪੇਸ਼ੈਂਟ ਦਾ ਬਿਲਕੁਲ ਠੀਕ ਟੀਟੀ ਜੀ ਚੱਲ ਰਿਹਾ ਤਾਂ ਉਹਨੂੰ ਹਫ਼ਤੇ ਚ 1 ਦਿਨ ਖਾਣ ਲਈ ਕਹਿੰਦੇ ਹਾਂ, ਤਾਂ ਕਿ ਅਸੀਂ ਵੀ ਇਹ ਜੱਜ ਕਰ ਸਕੀਏ ਕਿ ਕੋਈ ਉਹਨੂੰ ਪ੍ਰੋਬਲਮ ਤਾਂ ਨਹੀਂ ਹੁੰਦੀ
ਜੀ,
ਫਿਰ ਹਫ਼ਤੇ ਚ 2 ਦਿਨ, ਫਿਰ ਹਫ਼ਤੇ ਚ 3 ਦਿਨ, ਜਿਹੜੇ ਮੇਰੀ ਪਹਿਲੀ ਦਵਾਈ ਨਾਲ ਹੀ ਠੀਕ ਹੋ ਜਾਂਦੇ ਆ, ਸਾਡੇ ਕੋਈ ਸਪੈਸੀਫਿਕ ਦਵਾਈਆਂ ਨਹੀਂ ਹੁੰਦੀਆਂ, ਬੀਟ ਲੋ ਜੀ ਦੀਆਂ 5 ਦਵਾਈਆਂ ਜੀ, 5 ਤੋਂ 1 ਦਵਾਂਗੇ, ਨੋ, ਹਰ ਇੱਕ ਦੀ ਸਾਈਕੋਲੋਜੀ, ਹਰ ਇੱਕ ਦੀ ਮੈਂਟਲ ਸਿਮਟਮ, ਹਰ ਇੱਕ ਦੀ ਫਿਜ਼ੀਕਲ ਸਿਮਟਮ ਦੇ ਬੇਸਿਸ ਹੁੰਦੀ ਆ
ਜੀ,
ਤੇ ਉਹਦੇ ਤੋਂ ਬਾਅਦ ਜਦੋਂ ਤਕਰੀਬਨ ਮੈਨੂੰ ਲੱਗਦਾ ਕਿ 1 ਸਾਲ ਦੇ ਵਿੱਚ ਬੱਚਾ 100% ਠੀਕ ਹੋ ਜਾਂਦਾ
ਜੀ,
ਜੇ ਸਾਲ ਨਹੀਂ ਲੱਗੇਗਾ, 1.5 ਸਾਲ ਲੱਗ ਜਾਏਗਾ, 1.5 ਸਾਲ ਲੱਗ ਜਾਏਗਾ, ਪਰ ਇੰਨਾ ਚਿਰ ਤਾਂ ਦਵਾਈ ਲੈਣੀ ਪਏਗੀ, ਕਿਉਂਕਿ ਸਮਾਲ ਇੰਟੈਸਟਾਈਨ ਦੇ ਵਿਲਾਏ ਨੇ ਗਰੋ ਕਰਨਾ, ਹੌਲੀ ਹੌਲੀ ਗਰੋ ਕਰਨਾ, ਪ੍ਰੋਸੈਸ ਬਹੁਤ ਸਲੋ ਹੁੰਦਾ
ਬਿਲਕੁਲ,
ਤੇ ਪਰ ਜਿਹੜੇ ਲੋਕ ਲਗਾਤਾਰ ਦਵਾਈ ਲੈਂਦੇ ਆ, ਪ੍ਰੋਪਰ ਦਵਾਈ ਲੈਂਦੇ ਆ, ਮਤਲਬ ਹੀ ਨਹੀਂ ਕਿ ਉਹ ਠੀਕ ਨਾ ਹੋਵੇ।
ਡਾਕਟਰ ਸਾਹਿਬ, ਇਹ ਤਾਂ ਇੰਡੀਆ ਦੀ ਤੁਸੀਂ ਗੱਲ ਕਰ ਰਹੇ ਹੋ, ਸਾਡੇ ਸਰੋਤੇ ਤਕਰੀਬਨ ਸਾਰੇ ਵਰਲਡ ਤੋਂ ਤੁਹਾਨੂੰ ਸੁਣ ਰਹੇ ਨੇ, ਵੱਖਰੇ ਵੱਖਰੇ ਦੇਸ਼ਾਂ ਤੋਂ ਪੋਡਕਾਸਟ ਰਾਹੀਂ ਵੀ ਸੁਣਨਗੇ ਇਸ ਪ੍ਰੋਗਰਾਮ ਤੋਂ ਬਾਅਦ, ਤੇ ਦੇਖੋ ਇਹ ਸਮੱਸਿਆ ਰੱਬ ਨਾ ਕਰੇ ਕਿਸੇ ਨੂੰ ਹੋਵੇ, ਪਰ ਫਿਰ ਵੀ ਇੱਕ ਆਸ ਦੀ ਕਿਰਨ ਜਾਗਦੀ ਹੈ ਜਦੋਂ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਸੁਣਦੇ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਠੀਕ ਹੋ ਸਕਦੇ ਹਾਂ। ਇੰਟਰਨੈਸ਼ਨਲ ਜਿਹੜੇ ਪੇਸ਼ੈਂਟ ਨੇ ਜਿਹੜੇ ਡਾਇਗਨੋਸ ਕਰਾਉਣਾ ਚਾਹੁੰਦੇ ਨੇ ਤੁਹਾਤੋਂ, ਉਹਨਾਂ ਦੇ ਲਈ ਕੀ ਪ੍ਰੋਸੀਜਰ ਹੈ, ਮਤਲਬ ਉਹਦੇ ਬਾਰੇ ਵੀ ਥੋੜੀ?
ਉਹਨਾਂ ਵਾਸਤੇ ਸਰ ਮੇਰੀ ਹਾਂਜੀ ਮੇਰੀ ਵੈਬਸਾਈਟ ਹੈ ਹੋਮਿਓ ਹੀਲਿੰਗ ਹੈ
ਜੀ,
ਗੂਗਲ ਤੇ ਤੁਸੀਂ ਮੇਰਾ ਨਾਮ ਡਾਕਟਰ ਨੀਲਮ ਅਵਤਾਰ ਸਿੰਘ ਲਿਖੋ
ਜੀ,
ਤੇ ਮੇਰੀ ਹੋਮਿਓ ਹੀਲਿੰਗ www.homeohealings.com ਹੈ, ਉਹਦੇ ਤੇ ਸਾਰਾ ਮੇਰਾ ਪ੍ਰੋਸੀਜਰ ਲਿਖਿਆ ਹੋਇਆ, ਔਰ ਉਹ ਚ ਮੈਂ ਬਹੁਤ ਸਾਰੇ ਕੇਸਿਸ ਸੀਨਿਕ ਡਿਜ਼ੀਜ਼ ਦੇ ਪਾਏ ਹੋਏ ਹੈ
ਜੀ,
ਕਿ ਮੈਂ ਕਿਸ ਤਰ੍ਹਾਂ ਟ੍ਰੀਟ ਕਰਦੀ ਹਾਂ, ਤੇ ਤੁਸੀਂ ਆਪਣਾ ਇਸ ਤਰ੍ਹਾਂ ਲਿਖ ਕੇ ਮੈਨੂੰ ਡਾਟਾ ਭੇਜੋ, ਔਰ ਉਹਦੇ ਬੇਸਿਸ ਉੱਤੇ ਬਹੁਤ ਸਾਰੇ ਮੇਰੇ ਕੋਲ ਇੰਟਰਨੈਸ਼ਨਲੀ ਵੀ, ਸਾਡੇ ਆਸਟ੍ਰੇਲੀਆ ਦੇ ਵਿੱਚ ਵੀ ਮੇਰੇ ਕੁਝ ਪੇਸ਼ੈਂਟ ਹੈ ਜਿਨ੍ਹਾਂ ਨੂੰ ਮੈਂ ਅੱਜ ਸਪੈਸ਼ਲੀ ਕੱਲ ਮੈਸੇਜ ਦਿੱਤਾ ਸੀਗਾ ਕਿ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਸੁਣਨਾ
ਜੀ ਜੀ ਜੀ। ਦੇਖੋ ਬੜੇ ਕੁਐਸਚਨ
ਦਵਾਈ ਅਸੀਂ ਥਰੂ,
ਹਾਂਜੀ ਬੜੇ ਕੁਐਸਚਨ ਆ ਰਹੇ ਨੇ ਤੇ ਆਪਾਂ ਉਹ ਸਾਰੇ ਲੈਣੇ, ਤੇ ਜਿਹੜੀ ਹਾਂ ਦਵਾਈ ਦੀ ਤੁਸੀਂ ਗੱਲ ਕਰ ਰਹੇ ਸੀ, ਦਵਾਈ ਕਿਸ ਤਰ੍ਹਾਂ ਉਹਨਾਂ ਨੂੰ ਭੇਜ ਦਿੰਦੇ?
ਹਾਂਜੀ ਉਹਨਾਂ ਨੂੰ ਦਵਾਈ ਥਰੂ ਪੋਸਟ ਭੇਜੀ ਜਾਂਦੀ ਹੈ ਜੀ,
ਜੀ
ਥਰੂ ਪੋਸਟ ਭੇਜ ਦਿੰਦੇ ਹਾਂ, ਕਦੀ ਵੀ ਏਦਾਂ ਨਹੀਂ ਹੋਇਆ ਕਿ ਦਵਾਈ ਨਹੀਂ ਮਿਲੀ, ਕੈਨੇਡਾ, ਅਮੈਰੀਕਾ, ਜਰਮਨ, ਇੰਗਲੈਂਡ, ਆਸਟ੍ਰੇਲੀਆ, ਸਭ ਜਗ੍ਹਾ ਤੇ ਦਵਾਈ ਜਾਂਦੀ ਹੈ, ਕੋਈ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਮੇਰੀ ਪ੍ਰੈਸਕ੍ਰਿਪਸ਼ਨ ਨਾਲ ਹੁੰਦੀ ਹੈ, ਇਸ ਕਰਕੇ ਕੋਈ ਵੀ ਕਦੀ ਦਵਾਈ ਨੂੰ ਅੱਜ ਤੱਕ ਤਾਂ ਕਦੀ ਨਹੀਂ ਰੋਕਿਆ, ਤੇ ਦਵਾਈ ਪਹੁੰਚ ਜਾਂਦੀ ਹੈ, 3-3 ਮਹੀਨੇ ਦਾ ਹੁੰਦਾ, 3 ਮਹੀਨੇ ਬਾਅਦ ਪੇਸ਼ੈਂਟ ਨੂੰ ਕਹਿੰਦੀ ਕਿ ਆਪਣਾ ਟੀਟੀ ਜੀ ਲੈਵਲ ਚੈੱਕ ਕਰਵਾ ਕੇ, ਐਚ ਬੀ ਲੈਵਲ, ਦੋਨੋਂ ਚੀਜ਼ਾਂ ਚੈੱਕ ਕਰਨੀਆਂ,
ਕਿਉਂਕਿ
ਜਦੋਂ ਵੀ ਟੀਟੀ ਜੀ ਵਧੇਗਾ ਤਾਂ ਐਚ ਬੀ ਘੱਟ
ਜਾਏਗਾ,
ਇਸ ਕਰਕੇ ਦੋਨੋਂ ਚੀਜ਼ਾਂ ਚੈੱਕ ਕਰਵਾਉਂਦੇ ਰਹਿੰਦੇ ਆ ਰੈਗੂਲਰਲੀ, ਔਰ ਮੇਰੇ ਪੇਸ਼ੈਂਟ ਜਿੰਨੇ ਵੀ ਬਾਹਰ ਪੇਸ਼ੈਂਟਸ ਹੈਗੇ ਆ ਇੰਟਰਨੈਸ਼ਨਲ ਉੱਤੇ ਦੂਸਰੇ ਕੰਟਰੀ ਚ, ਉਹ ਬਹੁਤ ਪਰਟੀਕੁਲਰ ਹੈਗੇ ਆ, ਜੇ ਉਹਨਾਂ ਨੂੰ ਕਿਹਾ ਕਿ ਟੈਸਟ ਕਰਵਾਉਣਾ ਹੈ ਤਾਂ ਉਹ ਟੈਸਟ ਜ਼ਰੂਰ ਕਰਵਾ ਕੇ ਮੈਨੂੰ ਭੇਜਦੇ ਹੈਗੇ ਆ, ਰਿਪੋਰਟ ਕਰਦੇ ਆ
ਜੀ। ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਡਾਕਟਰ ਨੀਲਮ ਅਵਤਾਰ ਸਿੰਘ ਉਹਨਾਂ ਦੇ ਡੀਟੇਲਸ ਜਿਹੜੇ ਨੇ ਉਹ ਮੈਂ ਲਾਈਵ ਅਪਡੇਟ ਕਰ ਦਿੱਤੇ ਨੇ, ਤੁਸੀਂ harmanradio.com/liveblog ਤੇ ਜਾ ਕੇ ਡਾਕਟਰ ਸਾਹਿਬ ਦੀ ਫੋਟੋ, ਉਹਨਾਂ ਦੇ ਵੈਬਸਾਈਟ, ਉਹਨਾਂ ਦੇ ਐਡਰੈਸ, ਉਹਨਾਂ ਦੇ ਫੋਨ ਨੰਬਰ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ, ਔਰ ਇਹੀ ਲਾਈਵ ਇਨਫਰਮੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਐਂਡਰਾਇਡ ਐਪ ਦੇ ਵਿੱਚ, ਉੱਥੇ ਲਾਈਵ ਬਲੌਗ ਦੇ ਸੈਕਸ਼ਨ ਦੇ ਅੰਡਰ ਜਾ ਕੇ ਤੁਸੀਂ ਇਹ ਸਾਰੇ ਨੰਬਰ ਚੈੱਕ ਕਰ ਸਕਦੇ ਹੋ, ਪਰ ਫਿਰ ਵੀ ਅਗਰ ਤੁਹਾਨੂੰ ਪਰਸਨਲਾਈਜ਼ ਨੰਬਰ ਚਾਹੀਦੇ ਨੇ ਤਾਂ ਤੁਸੀਂ ਸਟੂਡੀਓ ਦੇ ਵਿੱਚ ਮੈਸੇਜ ਕਰ ਦਿਓ, ਅਸੀਂ ਤੁਹਾਨੂੰ ਉਹ ਜਾਣਕਾਰੀ ਉਪਲਬਧ ਕਰਾ ਦਾਂਗੇ ਮੈਸੇਜ ਦੇ ਜ਼ਰੀਏ, ਤੇ ਤੁਸੀਂ ਲਾਹਾ ਲੈ ਸਕਦੇ। ਬਹੁਤ ਸਾਰੇ ਮੈਸੇਜ ਆਏ ਸੀ ਜੀ ਜਿਹੜੇ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਨਹੀਂ ਲੈ ਸਕੇ, ਬੜੀਆਂ ਪ੍ਰੋਬਲਮਸ ਸੀਗੀਆਂ। ਇੱਕ ਨਾ ਅਰਜੈਂਟ ਜਿਹੜੀ SCIATICA
ਹਾਂਜੀ
SCIATICA ਇਹਨੂੰ ਕੀ ਕਹਿੰਦੇ ਆ ਜੀ?
ਅੱਛਾ ਸ਼ਿਆਟਿਕਾ
ਸ਼ਿਆਟਿਕਾ
ਹਾਂ ਸ਼ਿਆਟਿਕਾ ਇਹ ਬੇਸਿਕਲੀ ਸ਼ਿਆਟਿਕਾ ਇੱਕ ਨਰਵ ਹੁੰਦੀ ਹੈ ਜਿਹੜੀ ਹਿਪ ਤੋਂ ਬੈਕ ਤੋਂ ਹਿਪ ਤੋਂ ਜਾਂਦੀ ਹੋਈ ਲੱਤ ਦੇ ਨੀਚੇ ਤੱਕ ਜਾਂਦੀ ਹੈ
ਜੀ ਜੀ
ਤੇ ਇਹਦੇ ਵਿੱਚ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਬਹੁਤ ਸੀਵੀਅਰ ਪੇਨ ਹੁੰਦੀ ਹੈ ਸ਼ਿਆਟਿਕਾ ਕਿਹਾ ਜਾਂਦਾ ਉਹਨੂੰ ਇੱਕ ਲੱਤ ਦੇ ਵਿੱਚ ਦਰਦ ਹੋਣ ਲੱਗ ਪੈਂਦੀ ਹੈ ਇੱਥੋਂ ਤੱਕ ਕਿ ਪੇਸ਼ੈਂਟ ਨੂੰ ਉੱਠਣਾ ਤੁਰਨਾ ਫਿਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ
ਜੀ
ਸੋ ਦਿਸ ਇਜ਼ ਨਾਟ ਰਿਲੇਟਡ ਵਿਦ ਦਿਸ ਰੀਟ ਐਲਰਜੀ ਇਹ ਅਲੱਗ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹਦੇ ਚ ਦਰਦ ਬਹੁਤ ਜ਼ਿਆਦਾ ਹੁੰਦਾ
ਪੇਸ਼ੈਂਟ ਬਹੁਤ ਜ਼ਿਆਦਾ ਇਹਦੀ ਟ੍ਰੀਟਮੈਂਟ ਹੋ ਸਕਦੀ ਹੈ ਜੀ
ਬਿਲਕੁਲ ਹੋ ਸਕਦਾ ਜੀ ਕੋਈ ਵੀ ਹੋਮਿਓਪੈਥੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਜਿਹਦਾ ਟ੍ਰੀਟਮੈਂਟ ਨਾ ਹੋਵੇ ਪਰ ਪੇਸ਼ੈਂਟ ਆਪਣੀ ਮਾਨਸਿਕ ਤੇ ਫਿਜ਼ੀਕਲ ਕੰਡੀਸ਼ਨ ਨੂੰ ਪ੍ਰੋਪਰਲੀ ਜੇ ਡਾਕਟਰ ਨੂੰ ਦੱਸਦਾ ਹੈ ਸਾਰਾ ਕੁਝ ਆਪਣੇ ਬਾਰੇ ਦੱਸਦਾ ਤਾਂ ਹਰ ਤਰ੍ਹਾਂ ਦਾ ਇਲਾਜ ਜਿਹੜਾ ਸੰਭਵ ਹੈ ਸ਼ਿਆਟਿਕਾ ਦੇ ਵੀ ਸਾਡੀਆਂ ਬਹੁਤ ਅੱਛੀਆਂ ਮੈਡੀਸਨ ਹੈਗੀਆਂ ਔਰ ਇਹ ਬੜੀ ਕਾਮਨ ਪ੍ਰੋਬਲਮ ਹੈਗੀ ਹੈ
ਜੀ
ਇਹ ਠੀਕ ਹੋ ਜਾਵੇ
ਇੱਕ ਲਾਸਟ ਹੁਣ ਮੈਸੇਜ ਲੈਣਾ ਸੁਖਜਿੰਦਰ ਉਹਨਾਂ ਨੇ ਬਹੁਤ ਦੇਰ ਪਹਿਲਾਂ ਦਾ ਹੀ ਮੈਸੇਜ ਭੇਜਿਆ ਹੋਇਆ ਸੀ ਕਿ ਪੁੱਛੋ ਕਿ ਸਿਟਰਸ ਐਸਿਡ ਜਿਵੇਂ ਕਿ ਖੱਟੀਆਂ ਚੀਜ਼ਾਂ ਔਰੇਂਜ ਟਮਾਟਰ ਪਿਕਲਸ ਤੋਂ ਐਲਰਜੀ ਦਾ ਕੀ ਇਲਾਜ ਹੈ ਕਾਫੀ ਸਾਰੇ ਲੋਕਾਂ ਨੂੰ ਕਹਿੰਦੇ ਜਾਣਦਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਇਹਦੇ ਬਾਰੇ ਬਰੀਫਲੀ ਤੁਸੀਂ ਦੱਸੋਗੇ ਇਲਾਜ ਹੈ
ਹਾਂਜੀ ਬਿਲਕੁਲ ਇਲਾਜ ਹੈਗਾ ਜਿਸ ਤਰ੍ਹਾਂ ਬੀਟ ਐਲਰਜੀ ਦਾ ਇਲਾਜ ਹੈਗਾ ਇਸੇ ਤਰ੍ਹਾਂ ਸਾਡੇ ਹੋਮਿਓਪੈਥੀ ਦੇ ਵਿੱਚ ਸਿਟਰਸ ਫਰੂਟ ਐਗਜੇਟ ਔਰੇਂਜਸ ਐਗਜੇਟ ਇਸ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਨਾਲ ਪ੍ਰੋਬਲਮ ਹੁੰਦੀ ਇਹਦਾ ਵੀ ਇਲਾਜ
ਜੀ
ਬਿਲਕੁਲ
ਹੰਡਰਡ ਪਰਸੈਂਟ ਫੋਨ ਆਊਗਾ ਤੁਹਾਨੂੰ ਸਾਨੂੰ ਇੱਕ ਪ੍ਰੋਬਲਮ ਹੈ ਵੀਟ ਪ੍ਰੋਬਲਮ ਦੀ ਤਾਂ ਕਰਕੇ ਮਤਲਬ ਤੁਹਾਤੋਂ ਆਪਾਂ ਜਰੂਰ ਕੰਸਲਟ ਕਰਾਂਗੇ ਤੇ ਬਾਕੀ ਬਹੁਤ ਸਾਰੇ ਮੈਸੇਜ ਰਹਿ ਗਏ ਨੇ ਮੈਂ ਮਾਫ਼ੀ ਚਾਹੁੰਦਾ ਇਹਨਾਂ ਸੱਜਣਾਂ ਤੋਂ ਰਾਜਨਦੀਪ ਹੋਣਾ ਤੋਂ ਵਿਜੇ ਵਿਰਦੀ ਧਨੀ ਹੋਣੀ ਅਮਨਦੀਪ ਸਿੰਘ ਪੰਨੂ ਸੰਦੀਪ ਸਿੰਘ ਸਿਡਨੀ ਵਾਲੇ ਸਾਰਿਆਂ ਦੇ ਮੈਸੇਜ ਜਿਹੜੇ ਨੇ ਪ੍ਰੋਗਰਾਮ ਦੇ ਵਿਚ ਅੱਜ ਨਹੀਂ ਅਸੀਂ ਲੈ ਸਕੇ ਹਰਪ੍ਰੀਤ ਸਿੰਘ ਹੁਣੀ ਡਾਰਵਿਨ ਤੋਂ ਗੁਰਪ੍ਰੀਤ ਸਿੰਘ ਸ਼ੇਰਗਿੱਲ ਕੁਲਵਿੰਦਰ ਢਿੱਲੋਂ ਸਾਰਿਆਂ ਦੇ ਮੈਸੇਜ ਰਹਿ ਗਏ ਨੇ ਸੋ ਡਾਕਟਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੱਡੇ ਤੜਕੇ ਟਾਈਮ ਕੱਢਿਆ ਤੇ ਮੈਨੂੰ ਲੱਗਦਾ ਕਿ ਅਸੀਂ 15 ਦਿਨਾਂ ਬਾਅਦ ਤੁਹਾਨੂੰ ਸੱਦ ਹੀ ਲਿਆ ਕਰੀਏ ਕਿਉਂਕਿ ਕਾਫੀ
ਸੱਦ ਲਿਆ ਕਰੋ ਜੀ
ਜੀ
ਸੱਦ ਲਿਆ ਕਰੋ ਜੀ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇੱਕ ਇੰਨੇ ਵਧੀਆ ਟੌਪਿਕ ਤੇ ਬੋਲਣ ਦਾ ਮੌਕਾ ਦਿੱਤਾ
ਸ਼ੁਕਰੀਆ ਡਾਕਟਰ ਜੀ ਤੇ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਜਾਣਕਾਰੀਆਂ ਦਿੱਤੀਆਂ ਔਰ ਬਹੁਤ ਸਾਰੇ ਸੱਜਣ ਲਾਹਾ ਲੈਣਗੇ ਇਸ ਦਾ ਥੈਂਕ ਯੂ ਜੀ ਥੈਂਕ ਯੂ ਹਾਂਜੀ ਸੋ ਅਮਰੀਕ ਜੀ ਮੈਨੂੰ ਲੱਗਦਾ ਕਿ ਕਾਫੀ ਅੱਜ ਅਸੀਂ ਵਧੀਆ ਹਨਾ ਸੈਟਿਸਫੈਕਸ਼ਨ ਹੋਈ ਕਿ ਚਲੋ ਕੋਈ ਆਸ ਦੀ ਕਿਰਨ ਤਾਂ ਹੁੰਦੀ ਹੈ ਜਦੋਂ ਇਹੋ ਜਿਹੀ ਪ੍ਰੋਬਲਮ ਆਉਂਦੀ ਆ
ਜੀ ਜੀ ਅਮਦੀਪ ਬਹੁਤ ਵਧੀਆ ਗੱਲਬਾਤ ਹੋਈ ਹੈ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਬਿਮਾਰੀਆਂ ਜਿਹੜੀਆਂ ਜਦੋਂ ਕੱਢੀਆਂ ਜਾ ਸਕਦੀਆਂ ਤੇ ਹਮੇਸ਼ਾ ਦਵਾਈ ਨਹੀਂ ਖਾਣੀ ਪੈਣੀ ਤੇ ਅਸੀਂ ਵੀ ਉਹਨਾਂ ਨੂੰ ਕੰਸਲਟ ਕਰਾਂਗੇ ਇਸੇ ਬਾਰੇ ਬਹੁਤ ਚੰਗਾ ਲੱਗਾ ਪ੍ਰੋਗਰਾਮ ਸੁਣ ਕੇ ਅਮਦੀਪ ਤੁਹਾਡਾ ਜਦੋਂ ਇਹਨਾਂ ਸੱਦ ਲਿਆ ਕਰੋ ਮਹੀਨੇ ਕੁ ਬਾਅਦ ਤਾਂ ਕੋਈ
ਹਾਂਜੀ ਹਾਂਜੀ
ਇਹਨਾਂ ਦੀ
ਲਿਆ ਕਰੋ ਹਾਂਜੀ ਬਹੁਤ ਸਾਰੇ ਅੱਜ ਕੁਐਸਚਨ ਵੀ ਰਹਿ ਗਏ ਸਾਰਿਆਂ ਦਾ ਅਸੀਂ ਕਹਿ ਲਓ ਕਿ ਸਾਰਿਆਂ ਤੋਂ ਮਾਫ਼ੀ ਮੰਗਦੇ ਹਾਂ ਤੇ ਸਾਰੇ ਹੀ ਸੱਜਣਾਂ ਨੂੰ ਆਪਾਂ ਇਹ ਕਹਿੰਦੇ ਹਾਂ ਕਿ ਇਹਨਾਂ ਦੇ ਜਿਹੜੇ ਨੰਬਰ ਹੈ ਉਹ ਆਪਾਂ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤੇ ਨੇ ਤੇ ਐਂਡਰਾਇਡ ਐਪ ਚ ਵੀ ਦੇਖ ਰਹੇ ਹੋ ਜਿਹੜੇ ਸੱਜਣ ਮੰਗ ਰਹੇ ਨੇ ਨੰਬਰ ਮੈਂ ਉਹਨਾਂ ਨੂੰ ਉਹਨਾਂ ਦੇ ਡਿਟੇਲ ਜਿਹੜੇ ਵੈਬਸਾਈਟ ਤੇ ਭੇਜ ਰਿਹਾ ਆ ਸੋ ਉਥੋਂ ਤੁਸੀਂ ਇਹਨਾਂ ਦੇ ਨੰਬਰ ਚੁੱਕ ਸਕਦੇ ਹੋ ਤੇ ਅਮਰੀਕ ਜੀ ਲਈਏ ਆਪਾਂ ਵੀ ਇਜਾਜ਼ਤ ਫਿਰ ਹੁਣ
ਜੀ ਅਮਦੀਪ ਆਪਣੇ ਸਰੋਤਿਆਂ ਤੋਂ ਯਾਦ ਲੈਂਦੇ ਆ ਸਤਿ ਸ੍ਰੀ ਅਕਾਲ ਕਹਿੰਦੇ ਉਹਨਾਂ ਨੂੰ ਤੇ ਆਸ ਕਰਦੇ ਹਾਂ ਕਿ ਅਗਲੇ ਹਫ਼ਤੇ ਫਿਰ ਇਸ ਪ੍ਰੋਗਰਾਮ ਦੇ ਉਹਨਾਂ ਦੇ ਰੂਬਰੂ ਹੋਵਾਂਗੇ ਜੀ ਅਮਦੀਪ
ਬਹੁਤ ਬਹੁਤ ਧੰਨਵਾਦ ਜੀ ਸੋ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ ਤਕਰੀਬਨ ਡੇਢ ਘੰਟਾ ਸਾਡੀ ਗੱਲਬਾਤ ਚੱਲਦੀ ਆ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰਪ੍ਰੀਤ ਸਿੰਘ ਬਰਾੜ ਉਹਨਾਂ ਨੇ ਵੀ ਨੰਬਰ ਮੰਗਿਆ ਸੀ ਸਾਰੇ ਸੱਜਣਾਂ ਦੇ ਜਿਨ੍ਹਾਂ ਦੇ ਤਨੀ ਜੀ ਤੁਹਾਡੇ ਰਹਿ ਗਿਆ ਪਰ ਤੁਹਾਨੂੰ ਅਸੀਂ ਨੰਬਰ ਇਹਨਾਂ ਦਾ ਭੇਜ ਦਿੰਦੇ ਆ ਤੁਸੀਂ ਡਾਇਰੈਕਟ ਇਹਨਾਂ ਨਾਲ ਕੰਸਲਟ ਕਰ ਸਕਦੇ ਹੋ ਤੇ ਸੰਦੀਪ ਸਿੰਘ ਆਸਟ੍ਰੇਲੀਆ ਵਾਲੇ ਤੁਹਾਡਾ ਵੀ ਨੰਬਰ ਜਿਹੜਾ ਤੁਹਾਨੂੰ ਵੀ ਭੇਜ ਦਿੰਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਕੱਲ ਨੂੰ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿੱਚ ਤੇ ਉਸ ਦੌਰਾਨ ਅਸੀਂ ਹੋਰ ਬਹੁਤ ਸਾਰਾ ਚਿੰਤਨ ਕਰਾਂਗੇ ਮਸਲਿਆਂ ਤੇ ਗੱਲ ਕਰਾਂਗੇ ਤੁਹਾਡੇ ਸੁਨੇਹੇ ਸਾਡੇ ਸੁਨੇਹੇ ਗੱਲਬਾਤ ਚੱਲਦੀ ਰਹੇਗੀ ਸੋ ਮੈਂ ਲੈਣਾ ਜੀ ਇਜਾਜ਼ਤ ਤੇ ਤੁਹਾਨੂੰ ਛੱਡ ਕੇ ਜਾ ਰਿਹਾ ਆਪਣੇ ਸਪਾਂਸਰ ਦੇ ਸੁਨੇਹਾਂ ਦੇ ਨਾਲ ਤੇ ਉਸ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।